ਇੱਕ ਨਾਮ ਪਾਪਾ ਨਾਲ ਕਰੇ ਮਿਲ ਜਾ ਸੀ ਪਾਸਨ ਪਾਪ ਨੂੰ ਪੁੱਜਣੀ ਗੁਰੂ ਨਾਮ ਪੱਤੋ ਲਦਾਖ ਰਿਹਾ ਸੀ ਗੁਰਮੁਖ ਦਾ ਦੱਬਿਆ ਹੋਇਆ ਨਾਮ ਇੱਕ ਘੜੀ ਨਾਲ ਕਿਤਨੀ ਪਾਪ ਕਰਦਾ ਇਹ ਦੇਖਣ ਦੀ ਜਿੱਦਾਂ ਮੁੰਡਿਆਂ ਵਰਗੇ ਬਣ ਗਏ ਹੋਵੇ ਇਹ ਬਹੁਤ ਹੁੰਦਾ ਫਰਕ ਬਹੁਤ ਸਾਰੀ ਜ਼ਿੰਦਗੀ ਲੱਗਾ ਤਾਂ ਵਰਮਾ ਜੀ ਕਹਿਣ ਲੱਗੇ ਨਾਲ ਕਾਨੂੰਨ ਦਿੱਤਾ ਉਹ ਜੋ ਲੋਕ ਭਾਵੇਂ ਗ੍ਰਾਮ ਵਿੱਚ ਕਿਤਾਬਾਂ ਮਿਲ ਜਾਂਦੀਆਂ ਪੜ੍ਹਨ ਵਾਸਤੇ ਬੜੇ ਬੜੇ ਥੋੜੇ ਮੇਰੇ ਸਿਆਣੇ ਦੇ ਹੋਏ ਗੱਲ ਬਣਦੀ ਕੋਈ ਨਹੀਂ ਪਰ ਜੋ ਕਿ ਰੱਬ ਨੂੰ ਮਿਲਿਆ ਹੋਇਆ ਨੂੰ ਮਿਲ ਕੇ ਬਣਦੀ ਕਿਤਾਬ ਮਿਲਣ ਵਾਸਤੇ ਸਾਧਨਾ ਕਰਦਾ ਭਜਨ ਪਾਠ ਸਿਮਰਨ ਸੇਵਾ ਬਹੁਤ ਇੱਕ ਮਿਲਿਆ ਹੋਇਆ ਰਾਜਾ ਦਿਨ ਮਿਲਿਆ ਹੋਇਆ ਹੋਰ ਜਾਂਦੀ ਜੀ ਨਹੀਂ ਜਾਂਦੇ ਆ ਮਹਾਰਾਜ ਜੀ ਬਾਣੀ ਵੀ ਕਹਿੰਦੇ ਨੇ ਉਹ ਮਿਲੇ ਹੋਏ ਦਾ ਨਾਂ ਹੈ ਥੋੜਾ ਇੱਕ ਘੜੀ ਨੇ ਸਾਢੇ ਚਾਲੀ ਮਿੰਟ ਵੀ ਫਸਿਆ ਸਾਢੇ ਚਾਲੀ ਮਿੰਟ ਦਾ ਨਾਮ ਸਾਰਾ ਲੱਖ ਖਾਲੀ ਕਰਨ ਦੀ ਪਾਠ ਰੱਖਦਾ ਹੈ ਕਿਉਂਕਿ ਪੂਰਾ ਨਹੀਂ ਕਹਿ ਨਹੀਂ ਰੱਖਿਆ ਉਸ ਸਮੇਂ ਵਾਸਤੇ ਰੱਖਿਆ ਹੀ ਹੈ ਨਾਲ ਵਿੱਚ ਬੜੇ ਬੜੇ ਪਾਪੀ ਤੇ ਪਤਾ ਹੀ ਨਹੀਂ ਕਿੰਨੇ ਲੋਕ ਗਿਣਤੀ ਹੋਈ ਸਾਰਾ ਲੱਖ ਬੜੇ ਬੜੇ ਥਰੇ ਪਏ ਇੱਕ ਘੜੀ ਵਿੱਚ ਗੁਰੂ ਪਿਆਰੇ ਨੇ ਛੁਟਾ ਦਿੱਤੇ ਛੁੱਟੇ ਜੀ ਜਾਂ ਸਾਰੇ ਹੀ ਛੁੱਟ ਗਏ ਕੱਟੀ ਗੱਲਾਂ ਸਿੱਖ ਜਾਂ ਪਰ ਅਤੇ ਉਹਨਾਂ ਦੇ ਭਜਨ ਕਰਨ ਵਿੱਚ ਉਹਨਾਂ ਦੇ ਨਾਮ ਜਪਣ ਵਿੱਚ ਅਖਾਂ ਬੰਦੇ ਦੇ ਨਾਮ ਨੂੰ ਜਪਣ ਵਿੱਚ ਕਿਤਨਾ ਫਰਕ ਹੋਇਆ ਕਿਤਨਾ ਭੇਦ ਹੋਇਆ ਉਹ ਕਹਿ ਲਿਆ ਜਾਏ
ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਗੰਗਾਤ ਵੰਦਨ ਅਨਕਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਮਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਪ੍ਰਭ ਸਭ ਕਿਛ ਤੇਰਾ ਜੀ, ਮੈਂ ਕਿਛ ਨਹੀਂ ਮੈਂ ਕਿਛ ਨਹੀਂ, ਸਭ ਕਿਛ ਤੇਰਾ ਮੈਂ ਕਿਛ ਨਹੀਂ ਮੈਂ ਕਿਛ ਨਹੀਂ।
Thank you.
ਕਰਕੇ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ। ਕਾਰੋਬਾਰ ਸੰਕੋਚਦੇ ਹੋਏ ਆ ਦੂਰ ਦਰਾਜ ਤੋਂ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਸਦਕੇ ਬੋਲ ਗੱਲ ਥੋੜੇ ਗੁਰੂ ਦਰਬਾਰ ਦੇ ਅੰਦਰ ਪਹੁੰਚੇ ਹੋ, ਚਿੱਤ ਬੇਤੀਆਂ ਨੂੰ ਇਕਾਗਰ ਕਰੋ। ਸੁਖਾਲਾ ਤਰੀਕਾ ਇਹ ਹੁੰਦਾ ਹੈ ਕਿ ਨੇਤਰਾਂ ਦੇ ਨਾਲ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸੁਣੋ, ਬੁੱਧੀ ਦੇ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰੋ, ਉਹਦੇ ਬਾਅਦ ਮੰਨਣ ਸ਼ਕਤੀ ਦੇ ਨਾਲ ਉਹਨਾਂ ਬਚਨਾਂ ਨੂੰ ਮੰਨੋ ਨਿਰਣਾ ਕਰਕੇ, ਤੇ ਫੇਰ ਗੱਜ ਵੱਜ ਕੇ ਜਦ ਵਾਰੀ ਆਵੇ ਸ਼ਬਦ ਚ ਬੋਲੋ। ਇਹਦੇ ਚ ਕੁਛ ਸਾਵਧਾਨਤਾ ਨੇ ਕਿ ਥੋੜਾ ਜਿਹਾ ਰਸ ਆਉਣ ਲੱਗੇ ਤਾਂ ਅੱਖਾਂ ਵਿੱਚ ਲੈਂਦਾ। ਕਿਸੇ ਬਿਰਲੇ ਨੂੰ ਅਭਿਆਸ ਹੈ ਵੀ ਨੇਤਰ ਬੰਦ ਹੋ ਜਾਣ ਤੇ ਫੇਰ ਸਾਵਧਾਨ ਰਹਿ ਜੇ, ਸਾਵਧਾਨ ਨਹੀਂ ਰਹਿੰਦਾ ਤੁੰਦਰਾ ਪੈ ਜਾਂਦੀ ਹੈ, ਉਹ ਨੀਂਦ ਆ ਜਾਂਦੀ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਨੇਤਰ ਖੋਲ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰੋ, ਕਿਉਂਕਿ ਉਹ ਕੋਈ ਕੋਈ ਬੰਦਾ ਹੁੰਦਾ ਜਿਹੜਾ ਉੱਪਰ ਲੰਘ ਜਾਂਦਾ, ਸਾਰੇ ਨਹੀਂ ਲੰਘ ਜਾਂਦੇ, ਸਾਰਿਆਂ ਨੂੰ ਫਿਰ ਨੀਂਦ ਆ ਜਾਂਦੀ ਹੈ, ਬਚਨ ਲੰਘਦੇ ਜਾਂਦੇ ਨੇ, ਪਤਾ ਨਹੀਂ ਲੱਗਦਾ। ਸੋ ਇਸ ਤਰ੍ਹਾਂ ਦੇ ਨਾਲ ਸੰਗਤ ਵਿੱਚ ਆਪਾਂ ਕਿੱਡੇ ਬੜੇ ਮਕਸਦ ਵਾਸਤੇ ਪਰਪਸ ਵਾਸਤੇ ਆ ਰਹੇ ਹਾਂ, ਧਿਆਨ ਦੇਵੋ। ਤੁਸੀਂ ਐਵੇਂ ਨਹੀਂ ਆਏ, ਪਹਿਲਾਂ ਦਰਗਾਹ ਵਿੱਚੋਂ ਲੇਖ ਮੱਥੇ ਚ ਲਿਖਿਆ ਜਾਂਦਾ। ਪਰਮੇਸ਼ਰ ਕਿਸੇ ਕਰਮ ਦੇ ਨਾਲ ਪ੍ਰਸੰਨ ਹੁੰਦਾ, ਦਰਗਾਹ ਪ੍ਰਸੰਨ ਹੁੰਦੀ ਹੈ, ਉਹਨਾਂ ਦੀ ਕਲਮ ਫਿਰ ਮੱਥੇ ਵਿੱਚ ਚੱਲਦੀ ਹੈ। ਦੋ ਚੀਜ਼ਾਂ ਉਸ ਵੇਲੇ ਜਿਹੜੀਆਂ ਅਮੋਲਕ ਨੇ, ਮਿਲਦੀਆਂ ਨਹੀਂ ਕਿਸੇ ਤਰੀਕੇ ਨਾਲ, ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ, ਸਾਰੇ ਕਰਮਾਂ ਦੇ ਸ਼੍ਰੋਮਣੀ ਕਰਮ, ਸਾਧੂ ਦੀ ਸੰਗਤ ਹੋ ਜਾਣੀ ਤੇ ਹਰੀ ਦਾ ਕੀਰਤਨ ਮਿਲ ਜਾਣਾ। ਇਹ ਜਦੋਂ ਆਪਾਂ ਨੂੰ ਮਿਲ ਜਾਂਦੀ ਹੈ, ਮਹਾਰਾਜ ਕਹਿੰਦੇ ਸਾਰਿਆਂ ਨੂੰ ਨਹੀਂ ਮਿਲਦੀ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣ। ਕਹਿੰਦੇ ਜਿਹਦੇ ਮੱਥੇ ਤੇ ਕਲਮ ਚੱਲ ਚੁੱਕੀ ਹੈ ਉਹ ਸਤਸੰਗ ਚ ਆਉਂਦਾ, ਦੂਆ ਰਹਿ ਜਾਂਦਾ। ਸੋ ਇਹ ਆਪਾਂ ਸਾਰੇ ਆਏ ਹਾਂ, ਕੋਈ ਲੇਖ ਐਸਾ ਲਿਖਿਆ ਗਿਆ ਦਰਗਾਹ ਦੇ ਅੰਦਰ ਜਿਹਦੇ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਸੰਗਤ ਦੇ ਰੂਪ ਵਿੱਚ ਬੈਠ ਕੇ। ਹੁਣ ਮਹਾਰਾਜ ਕਹਿੰਦੇ ਜੇ ਤੁਹਾਨੂੰ ਨਹੀਂ ਨਾ ਪਤਾ, ਅਸੀਂ ਦੱਸਦੇ ਹਾਂ ਤੁਸੀਂ ਕਿੱਡਾ ਬੜਾ ਕੰਮ ਕਰਨਾ ਆ। ਜੇ ਪੂਰੀਆਂ ਰਹਿਤਾਂ ਰੱਖ ਕੇ ਇੱਕ ਸਤਸੰਗ ਕਰ ਲਓ, ਸਿਰਫ ਇੱਕ। ਮਹਾਰਾਜ ਕਹਿੰਦੇ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਸੁਣ ਤੇ ਗਾਉਣ ਵਾਲੇ ਨੂੰ ਮਿਲਦਾ। ਫਿਰ ਸ਼ੰਕਾ ਹੋ ਜਾਂਦਾ ਵੀ ਜੀ ਸਾਰਿਆਂ ਨੂੰ ਮਿਲ ਜਾਂਦਾ, ਇਹ ਤਾਂ ਬਹੁਤ ਬੜਾ ਫਲ ਹੈ ਜਿਹੜਾ ਜੇ ਸਾਰਿਆਂ ਨੂੰ ਮਿਲ ਜੇ। ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਵੀ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿਹਨਾਂ ਨੂੰ ਮਿਲਦਾ। ਉਹ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਸਾਰੇ ਘਰਾਂ ਤੋਂ ਚੱਲਦੇ ਨੇ ਸ਼ਰਧਾ ਧਾਰ ਕੇ ਤੇ ਗੁਰੂ ਦੀ ਪੂਜਾ ਕਰਨ, ਨਮਸਕਾਰ ਕਰਨ, ਦਰਸ਼ਨ ਕਰਨ, ਸੰਗਤ ਦੇ ਬਚਨ ਸੁਣ ਆਉਂਦੇ ਨੇ ਤੇ ਗੱਜ ਵੱਜ ਕੇ ਸ਼ਬਦਾਂ ਚ ਵੀ ਬੋਲਦੇ ਨੇ। ਹੁਣ ਗਾਹਾਂ ਵਾਲੀ ਗੱਲ ਮਹਾਰਾਜ ਦੀ ਧਿਆਨ ਨਾਲ ਸੁਣੋ। ਉਹ ਕਹਿੰਦੇ ਗਾਵਿਆ ਸੁਣਿਆ ਹਰ ਤਿਨਕਾ ਥਾਂਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਜਿਨ੍ਹਾਂ ਨੇ ਹੁਕਮ ਨੂੰ ਸਤ ਕਰਕੇ ਮੰਨ ਲਿਆ ਉਹਦਾ ਸੁਣਨਾ ਤੇ ਗਾਉਣਾ ਥਾਂ ਪੈ ਜਾਏਗਾ, ਕਿਉਂਕਿ ਕਿਰਪਾ ਹੋਈ ਹੈ। ਕਿਰਪਾ ਹੋ ਕੇ ਗੁਰੂ ਦੇ ਦਰ ਤੇ ਪਹੁੰਚ ਕੇ ਜਿੰਨੇ ਕਦਮ ਕੋਈ ਚੱਲ ਕੇ ਆਇਆ ਉਹਨੇ ਸਮੇਤ ਜਗ੍ਹਾ ਦਾ ਫਲ ਮਿਲਦਾ। ਉਹਦੇ ਬਾਅਦ ਜਿਹੜਾ ਕਈ ਕਰੋੜ ਜਗ੍ਹਾ ਦਾ ਫਲ ਹੈ ਉਹ ਸੁਣ ਕੇ ਮੰਨਣ ਵਾਲੇ ਨੂੰ ਮਿਲਦਾ। ਮੰਨਣਾ ਬਹੁਤ ਵੱਡੀ ਬਾਤ ਹੈ ਸਤਸੰਗ ਦੇ ਅੰਦਰ। ਜੇ ਇੱਕ ਸਤਸੰਗ ਕਰ ਲਓ ਨਾ, ਸਿਰਫ ਇੱਕ, ਇਹ ਦੇਖੋ ਮੈਂ ਦਾਅਵੇ ਨਾਲ ਕਹਿਣਾ, ਜਿਵੇਂ ਮਹਾਰਾਜ ਨੇ ਲਿਖਿਆ ਨਾ, ਏਕ ਚਿੱਤ ਕੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਹਿੰਦੇ ਉਹ ਕਾਲ ਦੀ ਫਾਂਸੀ ਦੇ ਵਿੱਚ ਨਹੀਂ ਆਉਂਦਾ, ਸਿਰਫ ਇੱਕ ਵਾਰੀ ਜਿਹਦੇ ਧਿਆਨ ਚ ਵਾਹਿਗੁਰੂ ਆ ਜਾਵੇ। ਬੜੀ ਵੱਡੀ ਗੱਲ ਕਹਿਤੀ ਮਹਾਰਾਜ ਨੇ। ਉਹ ਗੱਲ ਕੀ ਹੈ? ਉਹਨੂੰ ਸੋਚਣ ਵਾਸਤੇ, ਸਮਝਣ ਵਾਸਤੇ ਲਗਾਤਾਰ ਸਾਧੂਆਂ ਦੀ, ਜਿਨ੍ਹਾਂ ਦੇ ਧਿਆਨ ਚ ਪਰਮੇਸ਼ਰ ਰਹਿੰਦਾ, ਉਹਨਾਂ ਦੀ ਸੰਗਤ ਕਰਨੀ ਜ਼ਰੂਰੀ ਹੈ। ਨਹੀਂ ਇਹ ਗੱਲ ਇੰਨੀ ਛੋਟੀ ਜਿਹੀ ਗੱਲ ਸਮਝ ਨਹੀਂ ਆਉਂਦੀ। ਸੋ ਮਹਾਰਾਜ ਕਹਿੰਦੇ ਵੀ ਜਿਹੜਾ ਮੰਨ ਜਾਵੇ ਨਾ ਕਿਹਾ ਉਹਨੂੰ ਇਹ ਫਲ ਪ੍ਰਾਪਤ ਹੋ ਜਾਇਆ ਕਰਦਾ। ਜਿਹੜਾ ਮਹਾਰਾਜ ਨੇ ਕਿਹਾ ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਨਾ, ਕਿਉਂਕਿ ਪਹਿਲਾਂ ਸਾਡੇ ਕਰਮ ਵੀ ਬਣ ਗਏ, ਵਾਹਿਗੁਰੂ ਦੀ ਸਾਡੇ ਉੱਤੇ ਨਿਗਾਹ ਵੀ ਹੋ ਗਈ, ਰਜੇਵਿਆਂ ਚੋਂ ਕੱਢ ਕੇ ਸਾਨੂੰ ਸਤਸੰਗ ਚ ਮਹਾਰਾਜ ਲੈ, ਅਸੀਂ ਆਪ ਤਾਂ ਨਹੀਂ ਆਏ। ਜੇ ਕੋਈ ਕਹੇ ਮੈਂ ਆਇਆ, ਮਹਾਰਾਜ ਕਹਿੰਦੇ ਮਤ ਤੈਨੂੰ ਭੁਲੇਖਾ ਹੋਵੇ, ਇਸ ਕਾ ਬਲ ਨਾਹੀ ਸਾਥ, ਕਰਨ ਕਰਾਵਨ ਸਭ ਕੋ ਨਾ, ਤੇ ਤਾਂ ਰਿਮੋਟ ਕੰਟਰੋਲ ਦੇ ਨਾਲ ਆਪਾਂ ਚੱਲ ਰਹੇ ਹਾਂ। ਉਤਲਾ ਜੋ ਪ੍ਰਬੰਧ ਹੈ ਇੰਨਾ ਪੂਰਨ ਹੈ ਕਿ ਉਹਦੇ ਚ ਗਲਤੀ ਨਹੀਂ ਹੋਇਆ ਕਰਦੀ ਕੋਈ ਵੀ, ਮਨੁੱਖ ਦੇ ਪ੍ਰਬੰਧ ਚ ਗਲਤੀ ਹੁੰਦੀ ਹੈ, ਉਹ ਆਟੋਮੈਟਿਕ ਹੈ ਜਿਵੇਂ ਕੰਪਿਊਟਰ ਹੁੰਦਾ, ਪੜ੍ਹੇ ਲਿਖੇ ਲੋਕ ਜਾਣਦੇ ਨੇ ਇਹਨਾਂ ਗੱਲਾਂ ਨੂੰ। ਸੋ ਆਪਾਂ ਹੁਣ ਸੰਗਤ ਵਿਚ ਆ ਗਏ, ਹੁਣ ਵਿਚਾਰ ਕਰਨੀ ਹੈ। ਮੈਂ ਇਹ ਕਹਿੰਦਾ ਸੀ ਵੀ ਜੇ ਇੱਕ ਸਤਸੰਗ ਸੁਣ ਲਓ ਨਾ, ਸਿਰਫ ਇੱਕ ਉਹਨੂੰ ਮੰਨ ਲਓ, ਮੰਨ ਕੇ ਉਹਨੂੰ ਕਮਾ ਲਓ, ਉਹਦੇ ਨਾਲ ਇਹ ਆਧਾਰ ਹੋ ਜਾਏਗਾ। ਇੱਕ ਨੂੰ ਮੁੱਖ ਰੱਖ ਲਓ ਵੀ ਆਹ ਮੁੱਖ ਰੱਖ ਲਿਆ ਮੈਂ ਤਾਂ, ਹੋਵੇ ਸਹੀ ਸਤਸੰਗ। ਸਤਸੰਗਤ ਕਹਿੰਦੇ ਨੇ ਉਹਨੂੰ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਕਹਾਣੀਆਂ ਸੁਣ ਲੈਣੀਆਂ, ਹਾਸੇ ਮਖੌਲ ਦੀਆਂ ਗੱਲਾਂ ਸੁਣ ਲੈਣੀਆਂ। ਉਹ ਠੀਕ ਹੈ, ਬੁਲਾਰੇ ਨੂੰ ਪਤਾ ਹੁੰਦਾ ਵੀ ਹੁਣ ਇਹ ਸੌਂ ਜਾਣਗੇ ਜੇ ਨਾ ਥੋੜਾ ਜਿਹਾ ਇਹਨਾਂ ਨੂੰ ਹਸਾਇਆ, ਲੇਕਿਨ ਉਹ ਤੱਤ ਨਹੀਂ ਹੋਇਆ ਕਰਦੀਆਂ ਗੱਲਾਂ, ਤੱਤ ਦੀ ਬਾਤ ਹੋਰ ਹੋਇਆ ਕਰਦੀ ਹੈ। ਇਸ ਇਲਾਕੇ ਦੇ ਅੰਦਰ ਬੜੀ ਦੇਰ ਤੋਂ ਸਤਸੰਗ ਹੋ ਰਹੇ ਨੇ, ਕੋਈ ਗੁਰੂ ਮਹਾਰਾਜ ਦੀ ਕਿਰਪਾ ਸੀ, ਕੁਛ ਇੱਥੇ ਦੇ ਜੀਵਾਂ ਦਾ ਤਪ ਸੀ, ਪੁੰਨ ਫਲ ਜਾ ਕੇ 66 ਵਿੱਚ ਮੈਂ ਇੱਥੇ ਸੀ, ਉੱਥੋਂ ਸ਼ੁਰੂ ਕਰਿਆ। ਮਹਾਰਾਜ ਨੇ ਮੇਰਾ ਵੀ ਭਲਾ ਕਰਿਆ, ਸੰਗਤਾਂ ਦਾ ਵੀ ਕਰਿਆ। ਉਹਦੇ ਨਾਲ ਇਹ ਹੋ ਗਿਆ ਕਿ ਹੁਣ ਇੱਥੇ ਜਿਹੜਾ ਹੈ ਉਹ ਪਹਿਲੀ ਦੂਜੀ ਦੇ ਸਟੂਡੈਂਟ ਨਹੀਂ ਰਹੇ, ਬੜੀਆਂ ਗੱਲਾਂ ਸਮਝਣ ਦੇ ਕਾਬਲ ਹੋ ਚੁੱਕੇ ਨੇ ਬਹੁਤ ਸਾਰੇ ਪ੍ਰੇਮੀ। ਸੋ ਸਤਸੰਗ ਸੁਣਨ ਦੇ ਤੇ ਸਮਝਣ ਦੇ ਕਾਬਲ ਹੋ ਚੁੱਕੇ ਨੇ, ਇਸ ਕਰਕੇ ਮਹਾਰਾਜ ਐਸਾ ਬੰਦੋਬਸਤ ਕਰ ਦਿੰਦੇ। ਉਹ ਜੇ ਸਤਸੰਗ ਨਾਲ ਸਮਝ ਲਓ ਨਾ ਵਚਨ, ਇੱਕੋ ਹੀ ਸਤਸੰਗ ਨੂੰ ਹਿਰਦੇ ਚ ਬਿਠਾ ਲਓ, ਇਹਦੇ ਨਾਲ ਇਹ ਆਧਾਰ ਹੋ ਜਾਏਗਾ। ਮਹਾਰਾਜ ਤਾਂ ਕਹਿੰਦੇ ਵੀ ਇਹ ਵੀ ਵੱਡੀ ਗੱਲ ਕਹਿਤੀ, ਇਹ ਤੋਂ ਵੀ ਛੋਟੀ ਗੱਲ ਹੈ। ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂੰ ਕੁਨਾਰ ਭਗਤਨ ਸੇਤੀ ਗੋਸ਼ਟ ਜੋ ਕੀਨੋ ਸੁਲਾ। ਤੱਤ ਦੀ ਗੋਸ਼ਟ ਸੰਤਾਂ ਕੋਲ ਹੋਇਆ ਕਰਦੀ ਹੈ, ਕਿਉਂਕਿ ਸੰਤ ਤੱਤ ਵਿਚ ਰਹਿੰਦੇ ਨੇ, ਉਹ ਤੱਤਵ ਦੀ ਬਾਤ ਕਰਦੇ ਰਹਿੰਦੇ। ਉਹਨੂੰ ਵਚਨਾਂ ਨੂੰ ਸੁਣੋ, ਸੁਣ ਕੇ ਹਿਰਦੇ ਚ ਵਸਾਓ, ਮੰਨੋ, ਮੰਨ ਕੇ ਫਿਰ ਚੱਲਣ ਦਾ ਯਤਨ ਕਰੋ, ਫੇਰ ਇੱਕੋ ਹੀ ਸਤਸੰਗ ਕਰੋੜ ਕਰੋੜ ਹਾ ਜੱਗਾਂ ਦਾ ਫਲ ਦੇਵੇਗਾ। ਇਹਦੇ ਚ ਕੋਈ ਅਥਕਥਨੀ ਨਹੀਂ ਹੈ, ਕਿਉਂਕਿ ਗੁਰੂ ਮਹਾਰਾਜ ਦੇ ਵਿਚ ਜੋ ਵਚਨ ਆਉਂਦੇ ਨੇ, ਮੂਰਖ ਬੰਦੇ ਚਾਹੇ ਕੁਛ ਕਹੀ ਜਾਣ, ਉਹਨਾਂ ਦੀ ਬੁੱਧੀ ਪਰਮੇਸ਼ਰ ਨੇ ਖੋਹ ਲਈ ਹੈ। ਇਹਦੇ ਵਚਨ ਤੱਤ ਨੇ ਜੋ ਹੈ, ਮਹਾਰਾਜ ਕਹਿੰਦੇ ਇਹ ਧੁਰ ਦਰਗਾਹ ਦੇ ਵਚਨ ਨੇ, ਇਹਨਾਂ ਨੂੰ ਕੋਈ ਟਾਲ ਨਹੀਂ ਸਕਦਾ। ਸੋ ਇਸ ਕਰਕੇ ਜੋ ਆਪਾਂ ਸੰਗਤ ਵਿਚ ਇਕੱਠੇ ਹੋਏ ਹਾਂ, ਸਮਝਣ ਦਾ ਯਤਨ ਕਰੋ। ਗੁਰੂ ਨਾਨਕ ਪਾਤਸ਼ਾਹ ਨੇ ਕਲਯੁਗੀ ਜੀਵਾਂ ਦੀ ਬੁੱਧੀ ਨੂੰ ਦੇਖਦੇ ਹੋਏ ਤੇ ਸਾਡੇ ਕੰਮਾਂ ਦੇ ਰੁਝੇਵਿਆਂ ਨੂੰ ਦੇਖਦੇ ਹੋਏ ਤੇ ਜਿਹੜੇ ਸਾਡੇ ਉੱਤੇ ਪ੍ਰੋਬਲਮ ਆ ਰਹੇ ਨੇ ਦਿਨ ਰਾਤ, ਉਹਨਾਂ ਨੂੰ ਦੇਖਦੇ ਹੋਏ ਤੇ ਸਾਡਾ ਉਧਾਰ ਕਰਨ ਵਾਸਤੇ ਆਪ ਨੇ ਬਹੁਤ ਹੀ ਵੱਡੀ ਦੇਣ ਦਿੱਤੀ ਹੈ, ਮਿਹਰਬਾਨੀ ਸਾਡੇ ਤੇ ਕਰੀ ਹੈ, ਕਿਰਪਾ ਕੀਤੀ ਹੈ, ਜਿਹਦਾ ਦੇਣ ਅਸੀਂ ਦੇ ਨਹੀਂ ਸਕਦੇ। ਉਹ ਇਹ ਹੈ ਕਿ ਤਿੰਨ ਯੁਗਾਂ ਦੇ ਅੰਦਰ ਜੀਵ ਦੇ ਉਧਾਰ ਵਾਸਤੇ ਬਹੁਤ ਹੀ ਉਲਝਵੇਂ ਫਲਸਫੇ ਸੀਗੇ ਜਿਹੜੇ ਲੰਘ ਨਹੀਂ ਸਕਦਾ ਬੰਦਾ। ਗੁਰੂ ਨਾਨਕ ਦੇਵ ਵੇਲੇ ਬਹੁਤੇ ਜ਼ਿਆਦੇ ਸੀ, ਦੁਨੀਆਂ ਭੁੱਲ ਚੁੱਕੀ ਸੀ ਸਾਰੀ, ਜਿਹੜੇ ਚੱਲਦੇ ਵੀ ਸੀ ਉਹਨਾਂ ਦਾ ਰਾਹ ਗਲਤ ਹੋ ਗਿਆ ਸੀ, ਉਹ ਮਾਸਜ ਦਾ ਰਾਹ ਨਹੀਂ ਸੀ ਰਿਹਾ, ਇਕੱਲੇ ਤੋਂ ਇਕੱਲੇ 96 ਬੰਦਿਆਂ ਦਾ ਰਹਿ ਗਿਆ ਸੀ। ਗੁਰੂ ਨਾਨਕ ਪਾਤਸ਼ਾਹ ਜਦੋਂ ਗੋਰਖ ਨੂੰ ਮਿਲੇ ਨੇ ਸੁਮੇਰ ਪਰਬਤ ਤੇ, ਗੋਰਖ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਹੇ ਨਾਨਕ, ਅਸੀਂ ਇਹ ਸਹੀ ਕਰ ਲਿਆ ਕਿ ਤੂੰ ਦਰਗਾਹ ਦੇ ਵਿੱਚੋਂ ਆਪ ਕਾਲਪੁਰਖ ਦਾ ਰੂਪ ਧਾਰ ਕੇ ਆਇਆ, ਅਸੀਂ ਤੇਰੀ ਇੱਜ਼ਤ ਕਰਦੇ ਹਾਂ, ਤੇਰਾ ਸਤਿਕਾਰ ਕਰਦੇ ਹਾਂ, ਪਰ ਅਸੀਂ ਸਤਿਕਾਰ ਨਾਲ ਇੱਕ ਬੇਨਤੀ ਹੋਰ ਕਰਦੇ ਹਾਂ, ਉਹ ਇਹ ਹੈ ਕਿ ਤੂੰ ਇਹ ਕਹਿੰਦਾ ਕਿ ਜੀਵ ਜਿਹੜਾ ਹੈ ਭਾਵੇਂ ਗ੍ਰਿਸ਼ਤੀ ਹੋਵੇ ਭਾਵੇਂ ਹੋਵੇ ਵਿਹੰਗਮ ਵੈਰਾਗੀ ਹੋਵੇ, ਇਹ ਦੋਵੇਂ ਪਾਰ ਲੰਘ ਸਕਦੇ ਨੇ। ਸਾਡਾ ਮਤ ਇਹ ਹੈ ਕਿ ਗ੍ਰਿਸ਼ਤੀ ਲੰਘੇ ਨਹੀਂ ਸਕਦਾ, ਤੇ ਅਸੀਂ ਤਾਂ ਇੱਥੇ ਤੱਕ ਜਾਂਦੇ ਹਾਂ ਵੀ ਗ੍ਰਿਸ਼ਤੀ ਨੂੰ ਕੋਈ ਹੱਕ ਨਹੀਂ ਹੈ ਭਜਨ ਬੰਦਗੀ ਕਰਨ ਦਾ, ਕਿਉਂਕਿ ਕਰ ਨਹੀਂ ਸਕਦਾ। ਪ੍ਰਾਣਾਯਾਮ ਕਰਦੇ ਸਨ, ਨੇਤੀ ਧੋਤੀ ਕਰਦੇ ਸਨ, ਜੇ ਇਹਨਾਂ ਦੀ ਮੈਂ ਗੱਲ ਖੋਲ੍ਹ ਕੇ ਦੱਸਾਂ ਹੈਰਾਨ ਹੋ ਜਾਓ, 15 ਹੱਥ ਦਾ ਕੱਪੜਾ ਲੈ ਕੇ ਲੰਮਾ ਗਿੱਠ ਚੌੜਾ ਉਹਦੀਆਂ ਤਹਿਾਂ ਲਾ ਕੇ ਅੰਦਰ ਨਿਗਾਰ ਲੈਂਦੇ ਸੀ, ਦੰਦਾਂ ਵਿੱਚ ਇੱਕ ਸਿਰਾ ਫੜ ਲੈਣਾ, ਫਿਰ ਪੇਟ ਹਿਲਾਉਣਾ ਜ਼ੋਰ ਨਾਲ, ਫਿਰ ਉਹਨੂੰ ਕੱਢ ਲੈਣਾ, ਫੇਰ ਕਰਨਾ ਜਿੰਨੀ ਦੇਰ ਤੱਕ ਉਹਦੇ ਵਿੱਚ ਮੈਲ ਆਉਂਦੀ ਹੈ ਉਹ ਨਹੀਂ ਛੱਡਣਾ। ਇਸ ਤਰ੍ਹਾਂ ਸਰੀਰ ਦੀ ਸਫਾਈ ਕਰ ਦੇਣੀ, ਨੱਕ ਵਗੈਰਾ ਦੀ ਵੀ ਕਰ ਦੇਣੀ, ਉਹ ਤੇ ਬਾਅਦ ਫਿਰ ਉਹ ਤਪ ਸਾਧਦੇ ਸੀ, ਰੋਜ਼ ਕਰਦੇ ਸੀ। ਕਿਉਂ ਸੱਚ ਅਸੀਂ ਕਿਵੇਂ ਕਰ ਸਕਦੇ ਹਾਂ, ਅਸੀਂ ਇੱਕ ਪਾਸੇ ਤਾਂ ਸਾਡਾ ਟਰੈਕਟਰ ਚੱਲਣ ਵਾਸਤੇ ਤਿਆਰ ਹੋਇਆ, ਬੱਤ ਆਈ ਹੋਈ ਹੈ, ਇੱਕ ਪਾਸੇ ਅਸੀਂ ਇਹ ਕਰਨ ਲੱਗ ਜਾਈਏ, ਉਹ ਕਰਾਂਗੇ ਕਿ ਇਹ ਕਰਾਂਗੇ। ਉਹ ਕਹਿਣ ਲੱਗੇ, ਹੇ ਗੁਰੂ ਨਾਨਕ, ਤੇਰੇ ਗ੍ਰਿਸ਼ਤੀਆਂ ਨੇ ਪਾਰ ਨਹੀਂ ਲੰਘਣਾ, ਤੂੰ ਐਵੇਂ ਨਾ ਇਹਨਾਂ ਨੂੰ ਟਪਲਾ ਦੇ, ਇਹ ਵਿਚਾਲੇ ਰਹਿ ਜਾਣਗੇ। ਬਹੁਤ ਲੰਮੀ ਚੌੜੀ ਵਾਰਤਾ ਤੋਂ ਬਾਅਦ ਉਹ ਇਹ ਗੱਲ ਮੰਨ ਗਏ। ਗੁਰੂ ਨਾਨਕ ਨੇ ਇਹ ਕਿਹਾ, ਕਹਿਣ ਲੱਗੇ, ਗੋਰਖ ਨਾਥ, ਤੁਹਾਡੇ ਵਾਲਾ ਕੰਮ ਹੁਣ ਨਹੀਂ ਚੱਲ ਸਕਦਾ, ਨਾ ਤਾਂ ਬ੍ਰਹਮਚਰੀਆ, ਨਾ ਸਿਹਤ ਹੈ, ਨਾ ਕਿਸੇ ਕੋਲ ਫੁਰਸਤ ਹੈ, ਇਹ ਸਿਲੈਕਟਡ ਬੰਦਿਆਂ ਦਾ ਕੰਮ ਹੈ, ਘਰ ਬਾਰ ਛੱਡ ਕੇ ਕੀਤਾ ਜਾਂਦਾ, ਤੇ ਦੁਨੀਆਂ ਦਾ ਆਧਾਰ ਕਿਵੇਂ ਹੋਏਗਾ? ਸਿੱਧ ਛੁੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਤੁਸੀਂ ਤਾਂ ਪਰਬਤਾਂ ਜਾ ਕੇ ਡੇਰੇ ਲਾ ਲਏ, ਸੰਸਾਰ ਨੂੰ ਕੌਣ ਉਧਾਰੇਗਾ? ਮਨੁੱਖ ਜਨਮ ਬੜੀ ਮੁਸ਼ਕਲ ਦੇ ਨਾਲ ਪ੍ਰਾਪਤ ਹੋਇਆ ਹੈ, ਫਿਰ ਤੇ ਬਹੁਤੇ ਯੁੱਗ ਆ ਰਹੇ ਹੋ ਮਾਨਸ ਦੇ ਲਈ, ਬੜੇ ਯੁੱਗਾਂ ਤੋਂ ਬਾਅਦ ਪ੍ਰਾਪਤ ਹੋਈ ਹੈ, ਇਹ ਤਾਂ ਫਿਰ ਵਿਅਰਥ ਚਲਿਆ ਗਿਆ ਪਿਆਰਿਆ। ਗ੍ਰਿਸ਼ਤੀਆਂ ਦਾ ਆਧਾਰ ਹੋਏਗਾ, ਜ਼ਰੂਰ ਹੋਏਗਾ, ਔਰ ਹੋਏਗਾ ਵੀ ਕੰਮ ਕਾਰ ਕਰਦਿਆਂ ਦਾ ਵਿੱਚ। ਸਤਿਗੁਰੂ ਪੂਰਾ ਚਾਹੀਦਾ, ਨਾਨਕ ਪੂਰਾ ਸਤਿਗੁਰ ਭੇਟੀਆ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੂਲ। ਉਹ ਕਹਿਣ ਲੱਗਾ ਵੀ ਇਹ ਕਿਵੇਂ ਹੋ ਸਕਦਾ? ਗੁਰੂ ਨਾਨਕ ਕਹਿੰਦੇ, ਅਸੀਂ ਸੁਰਤ ਨੂੰ ਫੜਨਾ ਹੈ, ਸੁਰਤ ਨੂੰ ਨਾਮ ਦੇ ਨਾਲ ਲਾਉਣਾ, ਸ਼ਬਦ ਦੇ ਨਾਲ। ਜਦੋਂ ਨੱਠਦਾ ਭੱਜਦਾ ਮਨ ਸੁਰਤ ਨੇ ਸ਼ਬਦ ਨੇ ਫੜ ਲਿਆ, ਫਿਰ ਇਹਨੇ ਨੱਠਣ ਨਹੀਂ ਦੇਣਾ, ਇਹਨੂੰ ਰੋਕ ਕੇ ਖੜ ਜਾਣਾ। ਸੋ ਅਸੀਂ ਨਾਮ ਮਾਰਗ ਲੈ ਕੇ ਆਏ, ਦੂਸਰਾ ਅਸੀਂ ਗ੍ਰਿਸ਼ਤੀ ਨੂੰ ਕਿਹਾ ਵੀ ਕਾਰੋਬਾਰ ਕਰ, ਲੇਕਿਨ ਦੋ ਤਿੰਨ ਕੰਮ ਕਰ, ਇੱਕ ਤਾਂ ਤੈਨੂੰ ਜਿਹੜੀ ਸਿਹਤ ਦਿੰਦਾ ਨਾ ਇਹ ਵਾਹਿਗੁਰੂ ਦਿੰਦਾ, ਮਤ ਇਹ ਜਾਣੀ ਕਿ ਮੈਂ ਤਕਣਾ, ਉਹਦੇ ਨਾਲ ਤੂੰ ਕਰਦਾ ਕੰਮ, ਉਹਦੇ ਵਿੱਚ ਬਰਕਤ ਵਾਹਿਗੁਰੂ ਪਾਉਂਦਾ। ਜੇ ਵਾਹਿਗੁਰੂ ਬਰਕਤ ਨਾ ਪਾਵੇ ਦਾਣਾ ਜੰਮਦਾ ਹੀ ਨਹੀਂ ਹੈ, ਉਹ ਸਭ ਕੁਛ ਇੰਤਜ਼ਾਮ ਕਰਦਾ ਹੈ, ਤੇ ਉਹਦੇ ਵਿੱਚੋਂ ਉਹ ਆਪਣੀ ਕਾਲ ਕਮਾਈ ਚੋਂ ਕਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ, ਕੁਛ ਕੱਢਦਾ ਰਹੇ, ਵਾਹਿਗੁਰੂ ਦਾ ਜਾਣ ਕੇ ਅੰਗੀਕਾਰ ਕਰੇ ਵੀ ਵਾਹਿਗੁਰੂ ਦੇ ਹੀ ਬੱਚੇ ਨੇ, ਵਾਹਿਗੁਰੂ ਦਾ ਹੀ ਪਰਿਵਾਰ ਹੈ, ਇਹਦੀ ਮੈਂ ਸੇਵਾ ਕਰਨੀ ਹੈ, ਉਸ ਦੇ ਵਿੱਚੋਂ ਕਾਰੋਬਾਰ ਚੋਂ ਕੱਢ ਕੇ ਗੁਰੂ ਦੀ ਸੇਵਾ ਵਾਸਤੇ ਸਮਾਂ ਕੱਢੇ। ਸੇਵਾ ਕਰਨ ਦੇ ਨਾਲ ਉਹਦਾ ਉਧਾਰ ਹੋ ਜਾਏਗਾ, ਦਰਗਾਹ ਦੇ ਵਿੱਚ ਮਾਣ ਮਿਲੇਗਾ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ, ਕਹੋ ਨਾਨਕ ਵਾਹ ਲਗਾਈ ਹੈ। ਦੂਸਰਾ ਹੈ ਪਰਮੇਸ਼ਰ ਨੂੰ ਯਾਦ ਰੱਖਣਾ, ਯਾਦ ਰੱਖਣ ਵਾਸਤੇ ਅਸੀਂ ਨਾਮ ਦਾ ਜਾਪ ਲਿਆਂਦਾ, ਸ਼ਬਦ ਦਾ ਜਾਪ ਲਿਆਂਦਾ, ਸਿਖਾਲਾ ਹੀ ਹੈ, ਕਾਰੋਬਾਰ ਵੀ ਕਰੀ ਜਾਓ ਤੇ ਜ਼ਬਾਨ ਦੇ ਨਾਲ ਵਹਿਰੂ 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 ਕਰੀ ਜਾਓ। ਕੰਮ ਤਾਂ ਨਹੀਂ ਨਾ ਰੋਕਦਾ, ਇਹ ਕੰਮ ਤਾਂ ਉਵੇਂ ਚੱਲਣਾ ਹੈ। ਜੇ ਆਪਦੇ ਮਨ ਵਿੱਚ ਇਹ ਗਲਤੀ ਹੋਵੇ ਫੇਰ ਤਾਂ ਠੀਕ ਹੈ, ਜਿਹੜਾ ਬੰਦਾ ਕਹਿੰਦਾ ਵੀ ਮੈਂ ਨਾਮ ਵੀ ਜਪਾਂ ਕੰਮ ਵੀ ਕਰਾਂ, ਉਹ ਕਰ ਸਕਦਾ, ਉਹਨੂੰ ਕੋਈ ਔਖੀ ਗੱਲ ਨਹੀਂ ਹੈ, ਮਾਮੂਲੀ ਗੱਲ ਹੈ। ਮਹਾਰਾਜ ਕਹਿੰਦੇ, ਗੋਰਖ ਨਾਥ, ਅਸੀਂ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਦੇਣਾ, ਸ਼ਬਦ ਆਉਂਦਾ ਦਰਗਾਹ ਚੋਂ, ਉਹਨੇ ਸੁਰਤ ਨੂੰ ਜਿਵੇਂ ਬਾਜ ਫੜ ਲੈਂਦਾ ਐ ਪੰਜਿਆਂ ਚ ਫੜ ਕੇ ਉਡਾਰੀ ਮਾਰ ਦੇਣੀ ਹੈ, ਐ ਮੇਰੇ ਸਿੱਖ ਦਾ ਉਦਾਹਰਣ। ਸੋ ਮੈਂ ਨਾਮ ਤੇ ਸੇਵਾ ਦੋ ਸਾਧਨ ਪ੍ਰਮੁੱਖ ਸਾਧਨ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਆਪਣੇ ਗੁਰਸਿੱਖਾਂ ਚ, ਗ੍ਰਿਸ਼ਤੀ ਗੁਰਸਿੱਖਾਂ ਚ, ਕਾਰੋਬਾਰੀ ਗੁਰਸਿੱਖਾਂ ਦੇ ਅੰਦਰ ਇਹ ਦੋ ਸਾਧਨ ਲਿਆਉਣੇ ਹੈ, ਐ ਜਿਵੇਂ ਜਹਾਜ਼ ਉੱਡਦਾ ਨਾ, ਇਹਨਾਂ ਦੋਹਾਂ ਸਾਧਨਾਂ ਨਾਲ ਐ ਉਡਾਰੀ ਮਾਰੇਗਾ। ਇਸ ਕਰਕੇ ਇੱਕ ਤਾਂ ਦੁੱਖਾਂ ਨੂੰ ਦੂਰ ਕਰੇਗਾ, ਦੁੱਖਾਂ ਦੀ ਸਾਨੂੰ ਗਿਣਤੀ ਨਹੀਂ ਹੈ ਨਾ ਸਾਨੂੰ ਪਤਾ ਵੀ ਕਿੰਨੇ ਕੁ ਦੁੱਖ ਨੇ ਸੰਸਾਰ ਤੇ, ਕੋਈ ਨਹੀਂ ਜਾਣਦਾ, ਜਿੰਨੇ ਕੁ ਉਹਦਾ ਵਾਹ ਪਿਆ ਉਨੇ ਕੁ ਜਾਣਦਾ, ਉਦੋਂ ਗਾਹਾਂ ਹੋਰ ਦੁੱਖ ਨੇ। ਮਹਾਰਾਜ ਕਹਿੰਦੇ ਸੁਖੀ ਨਹੀਂ ਕੋਈ ਬਾਲੀ ਰੋਵੇ ਨਾ ਇਹ ਪਤਾਰ, ਨਾਨਕ ਦੁਖੀ ਆ ਸਭ ਸੰਸਾਰ। ਕੋਈ ਬੰਦਾ ਕਹੋ ਵੀ ਮੈਂ ਸੁਖੀ ਹਾਂ, ਸੁਖੀ ਆ ਉਹ ਹੈ ਮੰਨੇ ਨਾ ਸਹੀ ਜਿਣ ਜਾਏ ਔਰੀ ਕਰਮ ਨਾ ਲੇਖੇ ਲਾਏ। ਜਿਹਨੇ ਨਾਮ ਨੂੰ ਮੰਨ ਲਿਆ, ਪਰਿਪੂਰਨ ਨਾਮ ਦੇ ਵਿਚ ਵਿਸ਼ਵਾਸ ਆ ਗਿਆ, ਕਹਿੰਦੇ ਉਹ ਤਾਂ ਲੇਖੇ ਚ ਲੱਗ ਜਾਂਦਾ, ਬਾਕੀ ਨੀ ਕਰਮ ਲੇਖੇ ਚ ਲੱਗਦੇ, ਉਹ ਜਿੱਤ ਜਾਂਦਾ ਸੰਸਾਰ ਨੂੰ। ਸੋ ਇਸ ਕਰਕੇ ਨਾਮ ਜਪਣਾ ਤੇ ਸੇਵਾ ਕਰਨੀ ਦੋ ਚੀਜ਼ਾਂ ਮਹਾਰਾਜ ਜੀ ਨੇ ਫਰਮਾਨ ਕਰੀਆਂ। ਸੋ ਆਪਾਂ ਹੌਲੀ ਹੌਲੀ ਇਹਨਾਂ ਦਾ ਵਿਚਾਰ ਵੀ ਕਰੀ ਜਾਵਾਂਗੇ, ਆਪਦੇ ਮਨ ਵਿਚ ਬਸ ਜਾਣ ਵਾਸਤੇ ਬਾਣੀ ਦੀ ਦਾ ਕੀਰਤਨ ਵੀ ਕਰਾਂਗੇ, ਤੇ ਜੋ ਰਲਦੀ ਮਿਲਦੀ ਕੋਈ ਗੁਰਸਿੱਖੀ ਦੇ ਅੰਦਰ ਤੇ ਰੂਹਾਨੀ ਇਤਿਹਾਸ ਦੇ ਅੰਦਰ ਕਿਸੇ ਦਾ ਜੀਵਨ ਹੋਏਗਾ, ਜੀਵਨੀ ਹੋਏਗੀ, ਉਹ ਵੀ ਆਪਾਂ ਵਿਚਾਰਾਂਗੇ, ਤਾਂ ਕਿ ਸਾਡੇ ਜਿਹੜੇ ਸ਼ੰਕੇ ਨੇ ਉਹ ਦੂਰ ਹੋ ਜਾਣ, ਸਾਡੀਆਂ ਦਿੱਕਤਾਂ ਦੂਰ ਹੋ ਜਾਣ, ਉਹ ਲਾਈਟ ਹਾਊਸ ਬਣ ਕੇ ਸਾਡੇ ਸਾਹਮਣੇ ਰਹਿਣਗੇ। ਸੋ ਪਿਆਰ ਨਾਲ ਸਾਰੇ ਪੜੋ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਜਪੀਏ ਤਾਂ ਦੂਰ ਦੁੱਖੜੇ, ਸੇਵਾ ਕਰਕੇ
ਆਪ ਜਪੀਏ ਤਾਂ ਦੂਰ ਹੁੰਦੇ ਦੁੱਖ।
सिमरन दो चीजां दी महत्ता है। गुरु घर का जो प्रमुख साधन है वो है सेवा ते सिमरन। सेवा किवें कीती जांदी है एदी भी विचार करांगे। बाकी नाम सिमरन दे जो फायदे ने जो बरकतां ने सुखनी साहब की पहली अष्टपदी के अंदर महाराज ने फरमान किया कि सारे दुखां का खात्मा परमेश्वर का नाम कर सकता है। जिस दिन यह गल समझ आ गई ना संसार दे उस दिन जड़े बड़े बड़े हस्पताल ने सब बंद हो जाएंगे। आ जाएगी ऐसी बात नहीं है क्योंकि साइंस बहुत तरक्की कर रही है। जिस वक्त उहदा ध्यान मनुख दे ख्यालां वल हो गया असरां वल हो गया उस वेले इहनां गल्लां दी खोज सामने आ जाएगी। क्योंकि नाम शक्तिशाल है परिपूर्ण जो नाम है सारे संसार दे अंदर उहदे च बीमारी नहीं है उहदे च नरोआपण है। जिसका मन उहदे नाल लग जाएगा नरोआपण उहदे विचों आउण लग जाएगा रोग का खात्मा हो जाएगा। महाराज कहिंदे सारा संसार रोगी है संसार रोगी नाम दारू मैल लागे सचवें। पहला मन रोगी होया करदा मन रोगी हो के शरीर रोगी होया करदा। शरीर का रोग कोई बड़ी चीज नहीं है मन का रोग बड़ी चीज है। क्योंकि जे होमे का रोग है उन्हें की करिया सारिया के अंदर बाहर वैगरू बसदा कोल बसदा आड़ा खाली थां दिसदा ना ये आकाश नहीं है ये परमेश्वर की जोत है। जिमी जमान के विखे समझते एक जोत है ना घाट है ना बाढ़ है ना बाढ़ घाट होत है वह परिपूर्ण ज्योति है प्यार करने वाली ऐ खाली च अंदर भी साढ़े कण कण के अंदर साढ़े ज्योति है उहदे नाल जब संपर्क हो जाता ना प्रकृति का क्योंकि प्रकृति के अंदर एक दोष है भी जे ना संपर्क करना चाहे तो यह बेप्रवाह रही है पावर हाउस तो बिजली आ रही है सुच लग्या होया है लेकिन कार्बन जमगी करंट पास नहीं होंगी उहदी। ऐसे तरह साडे अंदर जन्मा जन्मात्रा की मैल लग के कार्बन जमगी जन्म जन्म की इस मन को मल लग गई काला होया स्या खनली धोती उज्जल ना हो गई जे सौ तो गुण पा ਉਹ ਮੈਲ ਲੱਗਣ ਕਰਕੇ ਸਾਡਾ ਸੰਪਰਕ ਵਾਹਿਗੁਰੂ ਨਾਲ ਨਹੀਂ ਜੁੜਦਾ ਨਾ ਜੁੜਨ ਕਰਕੇ ਅਸੀਂ ਦੁਖੀ ਹਾਂ ਅਸੀਂ ਰੋਗੀ ਹਾਂ ਸਾਨੂੰ ਘਾਟੇ ਪੈਂਦੇ ਨੇ ਅਸੀਂ ਸਾਰੇ ਉਲਟ ਪੁਲਟ ਕੰਮ ਹੋ ਰਿਹਾ ਕਿਉਂਕਿ ਅਸੀਂ ਉਹਨੂੰ ਭੁੱਲ ਗਏ। ਪੰਜ ਵੱਡੇ ਕਲੇਸ਼ ਛੋਟੀਆਂ ਗੱਲਾਂ ਤਾਂ ਛੱਡੋ ਵੱਡੇ ਕਲੇਸ਼ ਇੱਕ ਤਾਂ ਹੋਇਆ ਕਰਦਾ ਅਵਿਦਿਆ ਵਾਹਿਗੁਰੂ ਸਾਡੇ ਨਾਲ ਰਹਿੰਦਾ ਸਭ ਦੇ ਸਾਨੂੰ ਨਹੀਂ ਇਸ ਗੱਲ ਦਾ ਗਿਆਨ ਨਾ ਗਿਆਨ ਹੋਣਾ ਇਹ ਜਿਹੜਾ ਜਜ਼ਬਾ ਇਹਨੂੰ ਵਿਦਿਆ ਕਹਿੰਦੇ ਨੇ ਕੋਲ ਹੁੰਦੀ ਚੀਜ਼ ਨਜ਼ਰ ਨਾ ਆਉਣ। ਦੂਸਰਾ ਹੈ ਅਭਨਿਵੇਸ਼ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੱਸੀ ਜਾਂਦੇ ਨੇ ਜੈ ਜੈ ਪੇਖੋ ਤੈ ਹਜੂਰ ਦੂਰ ਕਤੇ ਨਾ ਜਾਈ ਰਬ ਰਿਆ ਸਰਵਤਰ ਮੈਂ ਮਨ ਤਿਸੇ ਧਿਆਈ ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀ ਹੈ। ਜਿਹੜਾ ਸਾਤੋਂ ਦੂਰ ਹੁੰਦਾ ਹੀ ਨਹੀਂ ਕਹਿੰਦੇ ਅਸਲੀ ਸੰਗੀ ਉਹ ਹੈ ਇਹ ਵਚਨ ਨੂੰ ਸੱਤ ਕਰਕੇ ਨਾ ਮੰਨਣਾ ਮਨ ਨਹੀਂ ਮੰਨਦਾ ਹੈ ਜੇ ਮੰਨ ਜਾਵੇ ਨਾ ਹੁਣੇ ਹੀ ਜਿਹਦਾ ਮੰਨ ਜਾਏਗਾ। ਮਹਾਰਾਜ ਕਹਿੰਦੇ ਉਸੇ ਵੇਲੇ ਤੱਤ ਗਿਆਨ ਪ੍ਰਗਟ ਹੋ ਜਾਏਗਾ ਬ੍ਰਹਮ ਗਿਆਨ ਦੀ ਅਵਸਥਾ ਚ ਆ ਜਾਏਗਾ ਕਿੱਡਾ ਹੀ ਪਾਪੀ ਕਿਉਂ ਨਹੀਂ ਆ ਚਾਹੇ ਕਿਉਂਕਿ ਉਹਦੀ ਸ਼ਕਤੀ ਇੰਨੀ ਜ਼ਬਰਦਸਤ ਹੈ ਇੱਕ ਚਿੱਤ ਜੇ ਇੱਕ ਛਿੰਦੇ ਆਇਓ ਕਾਲ ਵਾਸ ਕੇ ਵਿੱਚ ਨਾ ਆਇਓ ਜਾ ਕੇ ਮਨ ਵਿਸ਼ਵਾਸ ਪ੍ਰਭਾਇਆ ਤੱਤ ਗਿਆਨ ਤੇ ਸਮਾਨ ਪ੍ਰਗਟਾਇਆ। ਜਿਹਦੇ ਮਨ ਵਿੱਚ ਵਿਸ਼ਵਾਸ ਆ ਗਿਆ ਨਾ ਗੁਰੂ ਦੇ ਵਚਨ ਦਾ ਉਸੇ ਵੇਲੇ ਤੱਤਵ ਦਾ ਗਿਆਨ ਉਹਨੂੰ ਪ੍ਰਗਟ ਹੋ ਜਾਇਆ ਕਰਦਾ। ਮਹਾਰਾਜ ਕਹਿੰਦੇ ਫੇਰ ਉਹਦੀ ਮਹਿਮਾ ਕਿੰਨੀ ਹੈ ਮੰਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਵਿਸਤਾਏ ਕਾਗਦ ਕਰਮ ਨਾ ਲਿਖਣਾ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਲ ਇਹਨੂੰ ਅਭਨਿਵੇਸ਼ ਕਹਿੰਦੇ ਨੇ ਇਹ ਮੰਨਣ ਨਹੀਂ ਦਿੰਦਾ। ਤੀਸਰਾ ਹੁੰਦਾ ਅਸਮਿਤਾ। ਅਸਮਿਤਾ ਹੁੰਦੀ ਹੈ ਵੀ ਹੁੰਦੀ ਚੀਜ਼ ਨੂੰ ਦੂਰ ਜਾਣਨਾ ਨਾ ਹੋਈ ਚੀਜ਼ ਨੂੰ ਸੱਤ ਮੰਨਣਾ। ਇੱਕ ਬੰਦਾ ਤੁਰਿਆ ਜਾ ਰਿਹਾ ਗਰਮੀ ਦਾ ਮਹੀਨਾ ਜਿਹੜੇ ਆ ਰਾਜਸਥਾਨ ਚ ਫਿਰ ਕੇ ਆਏ ਨੇ ਉਹਨਾਂ ਨੂੰ ਪਤਾ ਹੈ ਜ਼ਮੀਨਾਂ ਭਾਲਣ ਗਿਆ ਨੂੰ ਬਈ ਪਿਆਸ ਲੱਗੀ ਹੁੰਦੀ ਦੂਰ ਦੇਖਣਾ ਪਾਣੀ ਹੈ ਜਦ ਉੱਥੇ ਜਾ ਕੇ ਦੇਖਣਾ ਪਾਣੀ ਹੈ ਨਾ ਉੱਥੇ ਤਾਂ ਰੜਾ ਮੈਦਾਨ ਸੀ, ਉਹ ਰੜੇ ਦੀ ਚਮਕ ਪੈਂਦੀ ਸੀ ਮੈਦਾਨ ਦੀ। ਅਣਹੋਈ ਚੀਜ਼ ਨੂੰ ਮੰਨ ਲੈਣਾ ਹੈਗੀ, ਹੋਈ ਚੀਜ਼ ਨੂੰ ਮੰਨਣਾ ਨਾ ਵੀ ਨਹੀਂ ਹੈਗੀ, ਇਹਨੂੰ ਅਵਨਿਵੇਸ਼ ਕਹਿੰਦੇ ਨੇ। ਤੇ ਚੌਥਾ ਹੁੰਦਾ ਹੈ ਰਾਗ, ਸੰਸਾਰ ਤੋਂ ਚਲੇ ਜਾਣਾ ਹੈ, ਰਹਿਣਾ ਇਸ ਤਰ੍ਹਾਂ ਹੈ ਨਹੀਂ, ਲੇਕਿਨ ਫੇਰ ਦੇਖੋ ਕਿੱਡੀ ਪ੍ਰੀਤੀ ਕੋਠੀਆਂ ਨਾਲ ਹੈ, ਪੈਸੇ ਨਾਲ ਹੈ, ਬਾਲ ਬੱਚੇ ਨਾਲ ਹੈ, ਰਿਸ਼ਤੇਦਾਰਾਂ ਨਾਲ ਹੈ, ਬੇਅੰਤ ਕਿਸਮ ਦੀਆਂ ਪ੍ਰੀਤਾਂ ਪਾਈਆਂ ਹੋਈਆਂ। ਸੰਗ ਸਹਾਈ ਸੁਹਾਵੇ ਨਾ ਚੀਤ, ਜੋ ਵੈਰਾਈ ਤਾਂ ਸੋ ਪ੍ਰੀਤ, ਉਹਨਾਂ ਦੇ ਨਾਲ ਪ੍ਰੀਤਾਂ ਨੇ। ਇਹਨੂੰ ਰਾਗ ਕਹਿੰਦੇ ਨੇ। ਵੈਰਾਗ ਹੁੰਦਾ ਸਭ ਵੱਲ ਪਿੱਠ ਕਰ ਲੈਣ, ਫੇਰ ਦੁਆਇਸ਼ ਹੈ, ਇਹ ਹੈ ਤਾਂ ਪਰਮੇਸ਼ਰ ਦੀ ਜੋਤ, ਜਿੰਨੇ ਤੁਸੀਂ ਬੈਠੇ ਹੋ ਨਾ ਅੱਖਾਂ ਵਾਲਿਆਂ ਨੂੰ ਤਾਂ ਦਿੰਦੇ ਨੇ ਵੀ ਵਾਹਿਗੁਰੂ ਅਨੇਕ ਰੂਪ ਧਾਰ ਕੇ ਬੈਠਾ, ਇਹ ਮੈਂ ਨਹੀਂ ਕਹਿੰਦਾ, ਗੁਰੂ ਮਹਾਰਾਜ ਕਹਿੰਦੇ ਨੇ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਵਾਹਿਗੁਰੂ ਦੀ ਇੱਕ ਮੂਰਤ ਆ, ਦੇਖੋ ਕਿੰਨੀਆਂ ਮੂਰਤਾਂ ਬਣਾਈ ਬੈਠਾ, ਕਿਤੇ ਬੀਬੀਆਂ ਦੇ ਸਰੀਰ ਬੈਠੇ ਨੇ, ਕਿਤੇ ਭਾਈਆਂ ਦੇ, ਕਿਤੇ ਬੱਚਿਆਂ ਦੇ, ਕਿਤੇ ਬਿਰਧਾਂ ਦੇ, ਕਿਤੇ ਪਾਪ ਕਰਨ ਵਾਲਿਆਂ ਦੇ, ਕਿਤੇ ਭਜਨ ਕਰਨ ਵਾਲਿਆਂ ਦੇ। ਮਹਾਰਾਜ ਕਹਿੰਦੇ ਸਾਰੇ ਨੇ ਨਾ, ਪਾਰ ਬ੍ਰਹਮ ਕੇ ਸਗਲੇ ਠਾਉ, ਜਿੱਤ ਜਿੱਤ ਘਰ ਰਾਖੇ ਤੈਸਾ ਤਿੰਨੋ, ਕਰਨ ਕਰਾਵਨ ਕਰਨਾ ਜੋਗ, ਜੋਤ ਸੁਭਾਵੈ ਸੋਈ ਹੋ, ਪ੍ਰਭਾਵੈ ਸੋਈ ਹੁਣ ਹੋ, ਪਸਰਿਓ ਆਪ ਹੋ ਅਨਕ ਤਰੰਗ, ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ। ਇੱਕੋ ਹੀ ਅਨੇਕ ਰੂਪ ਧਾਰ ਕੇ ਪਸਰ ਗਿਆ, ਅਨੇਕਾਂ ਹੀ ਰੂਪ ਦਿਸਦੇ ਨੇ ਉਹਦੇ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ, ਖੇਲ 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 ਅਨੰਤ ਕੋ ਫਿਰੇ। ਇਹ ਤਾਂ ਹੈਗੀ ਅਸਲੀਅਤ, ਇਹਦੇ ਨਾਲ ਫਿਰ ਵੈਰ ਕਰਨਾ, ਦੁਆਇਸ਼ ਕਰਨੀ, ਮਾੜਾ ਕਹਿਣਾ, ਨਿੰਦਿਆ ਕਰਨੀ, ਚੁਗਲੀਆਂ ਕਰਨੀਆਂ, ਈਰਖਾ ਕਰਨੀ, ਵਕੀਲੀ ਕਰਨੀ, ਨੁਕਸਾਨ ਕਰਨਾ, ਕਪਟ ਕਰਨਾ, ਧੋਖੇ ਦੇਣੇ, ਦੂਜੇ ਦਾ ਮਾਲ ਖੋਹ ਲੈਣਾ, ਇਹ ਅੱਖਾਂ ਵਾਲੇ ਜਿਨ੍ਹਾਂ ਦੇ ਨੇਤਰ ਖੁੱਲੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਅਗਿਆਨੀ ਜੀਵ ਅਗਿਆਨ ਦੇ ਕੰਮ ਕਰ ਰਿਹਾ। ਸੋ ਦੁਆਇਤ ਜਿਹਨੂੰ ਕਹਿੰਦੇ ਨੇ, ਇਹ ਵੀ ਕਲੇਸ਼ ਹੈ, ਪੰਜ ਕਲੇਸ਼ ਨੇ। ਮਹਾਰਾਜ ਕਹਿੰਦੇ ਪੰਜੇ ਕਲੇਸ਼ਾਂ ਦਾ ਖਾਤਮਾ ਇੱਕੋ ਦਵਾਈ ਨਾਲ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਏ ਮਿਟਾਵੋ, ਜਿੰਨੀ ਕਲਾ ਤੇ ਕਲੇਸ਼ ਹੈ ਸਾਰੀ ਮਿਟ ਜਾਂਦੀ ਹੈ। ਸੋ ਨਾਮ ਜਪਣ ਦੇ ਨਾਲ ਸਰੀਰਕ ਰੋਗ ਵੀ ਦੂਰ ਹੋ ਜਾਂਦੇ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਨਾਮ ਕੋਈ ਦਵਾਈ ਤਾਂ ਹੈ ਨੀ ਨਾ। ਮਹਾਰਾਜ ਕਹਿੰਦੇ ਸਰਵ ਰੋਗ ਕੋ ਔਖਦ ਨਾ, ਦਵਾਈ ਤਾਂ ਸਾਰੇ ਹੀ ਰੋਗਾਂ ਦੀ ਹੈ, ਉਹ ਦਵਾਈ ਨਹੀਂ ਕੰਮ ਕਰਦੀ, ਉਹ ਫੇਲ ਹੋ ਜਾਂਦੀ ਹੈ। ਕਹਿੰਦੇ ਦਵਾਈ ਲੱਗਦੀ ਨਹੀਂ ਜੀ, ਉਹ ਕਿਉਂ ਨਹੀਂ ਲੱਗਦੀ, ਮਨ ਚ ਕਮਜ਼ੋਰੀ ਹੈ, ਵਿਸ਼ਵਾਸ ਨਹੀਂ ਹੈ ਉਹਨੂੰ। ਕਹਿੰਦਾ ਮੇਰਾ ਨਹੀਂ ਇਲਾਜ ਕਿਤੇ ਹੋਣਾ, ਨਹੀਂ ਹੋਣਾ ਫੇਰ ਉਹਦਾ ਸੱਚਿਓਂ। ਕਹਿੰਦਾ ਜੇ ਮਨ ਰੋਇਆ ਫੇਰ ਬਿਮਾਰੀ ਨਹੀਂ ਲੱਗਦੀ। ਮਨ ਰੋਇਆ ਹੁੰਦਾ ਜਿਹੜਾ ਵਾਹਿਗੁਰੂ ਨਾਲ ਜੁੜਿਆ ਹੋਵੇ, ਜਿਹੜਾ ਵਾਹਿਗੁਰੂ ਵੱਲ ਪਿੱਠ ਕਰ ਗਿਆ ਨਾ। ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਸਾਰੇ ਰੋਗ ਆ ਜਾਂਦੇ ਨੇ ਉਹਦੇ ਘਰ ਚ, ਸਾਰੇ ਵਿਘਨ ਆ ਜਾਂਦੇ ਨੇ, ਕਿਉਂਕਿ ਪਰਮੇਸ਼ਰ ਨੂੰ ਭੁੱਲ ਗਿਆ ਉਹ ਸਫਰੇ ਕਰਦੇ ਦੂਸਰੇ। ਸੋ ਇਸ ਕਰਕੇ ਨਾਮ ਨਾਲ ਸਾਰੀਆਂ ਬਿਮਾਰੀਆਂ ਦਾ ਇਲਾਜ ਹੋਇਆ ਕਰ। ਮੇਰੇ ਕੋਲ ਬਹੁਤ ਪ੍ਰੇਮੀ ਆਉਂਦੇ ਨੇ, ਬਹੁਤ ਆਉਂਦੇ ਨੇ, ਥੋੜੇ ਨਹੀਂ। ਉਹਨਾਂ ਦੇ ਵਾਸਤੇ ਅਸੀਂ ਡਿਸਪੈਂਸਰੀਆਂ ਵੀ ਖੋਲਤੀਆਂ, ਤਿੰਨ ਡਿਸਪੈਂਸਰੀਆਂ ਚੱਲਦੀਆਂ ਵੀ ਲਓ ਦਵਾਈਆਂ ਜਿੰਨੇ ਲੈਂਦੇ ਹੋ, ਸਤਸੰਗ ਕਰੋ, ਤੁਸੀਂ ਨਾਮ ਜਪੋ, ਰਾਜੀ ਹੋ ਜਾਓਗੇ। ਬਹੁਤ ਵਾਰੀ ਮੈਂ ਦੀਵਾਨਾਂ ਚ ਬੇਨਤੀ ਕਰੀ ਹੈ ਕਿ ਮੈਂ ਇਕੱਲਾ, ਬਿਮਾਰ ਬਹੁਤੇ ਨੇ, ਲੋੜਾਂ ਵਾਲੇ ਬਹੁਤੇ ਨੇ, ਉਹ ਡਿਸਕਲੋਜ਼ ਕਰਨੀ ਪੈਂਦੀ ਹੈ ਵੀ ਗੁਰੂ ਦੀ ਬਾਣੀ ਦੇ ਅੰਦਰ ਸਭ ਕੁਛ ਹੈ, ਜਪਜੀ ਸਾਹਿਬ ਚ ਇੰਨੀ ਸੱਤਿਆ ਤਾਕਤ ਹੈ, ਇਹਨੂੰ ਵਿਧੀ ਪੂਰਵਕ ਤੁਸੀਂ ਪਾਠ ਕਰ ਲਓ, ਜੋ ਤੁਹਾਡੇ ਮਨ ਦੀ ਇੱਛਾ ਪੂਰੀ ਹੋ ਜਾਏਗੀ। ਬੱਚਾ ਨਹੀਂ ਹੁੰਦਾ, ਬੱਚਾ ਹੋ ਜਾਏਗਾ। ਬੰਦਾ ਫਸਿਆ ਪਿਆ, ਮੁਕੱਦਮਾ ਚੱਲ ਰਿਹਾ, ਨਹੀਂ ਉਹ ਹੁੰਦਾ ਉਹ ਠੀਕ ਹੋ ਜਾਏਗਾ। ਬਿਮਾਰੀ ਲੱਗੀ ਹੋਈ ਹੈ, ਨਹੀਂ ਹਟਦੀ, ਉਹ ਠੀਕ ਹੋ ਜਾਏਗੀ। ਪ੍ਰਤਿਆਈਆਂ ਦੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ, ਐਵੇਂ ਅਟਕਲ ਬੱਚੂ ਸੁਣੀ ਸੁਣਾਈ ਗੱਲ ਨਹੀਂ ਮੈਂ ਕਹਿੰਦਾ, ਪ੍ਰਤਿਆ ਕੇ ਗੱਲ ਕਹੀ। ਬਾਣੀ ਵਿਚ ਸੱਤਿਆ ਹੈ, ਸ਼ਬਦ ਵਿਚ ਸੱਤਿਆ, ਵਾਰ ਵਾਰ ਪੜੋ। ਉਹਦਾ ਕਾਰਨ ਕੀ ਹੈ? ਮਨ ਜੁੜ ਜਾਂਦਾ ਵਾਹਿਗੁਰੂ ਨਾਲ, ਜਿੰਨੀ ਛੇਤੀ ਜੁੜ ਜਾਵੇ ਉਨੀ ਛੇਤੀ ਕਨੈਕਸ਼ਨ ਉਹਦਾ ਪਾਵਰ ਹਾਊਸ ਨਾਲ ਹੋ ਜਾਂਦਾ, ਉਹਦੇ ਵਿਚੋਂ ਨਰੋਆ ਪੜਾਉਣ ਲੱਗ ਜਾਂਦਾ, ਬਿਮਾਰੀ ਹਟ ਜਾਂਦੀ ਹੈ। ਸਿੱਧਾ ਇਲਾਜ ਮਹਾਰਾਜ ਨੇ ਦੱਸਿਆ, ਸਰਵ ਰੋਗ ਕੋ ਔਖਦ ਨਾਮ, ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਰੋਗਾ। ਮਨ ਵੀ ਅਰੋਗ ਤੇ ਤਨ ਵੀ ਅਰੋਗ। ਸੋ ਸੇਵਾ ਜਦ ਅਸੀਂ ਕਰਦੇ ਹਾਂ ਉਹਦੇ ਨਾਲ ਇੱਥੇ ਵੀ ਮਾਣ ਤੇ ਦਰਗਾਹ ਚ ਵੀ ਮਾਣ, ਸਤਿਗੁਰ ਕੀ ਸੇਵਾ ਸਫਲ ਹੈ। ਕਿਹਦੀ ਸੇਵਾ ਸਫਲ ਹੈ? ਕਹਿੰਦੇ ਜਿਹੜਾ ਚਿੱਤ ਲਾ ਕੇ ਕਰਦਾ, ਬੰਨਾ ਰੁੱਧੀ ਵਾਲੇ ਦੀ ਨੀ ਸਫਲ। ਜਿਹੜਾ ਕਹਿੰਦਾ ਮੈਂ ਸੇਵਾ ਕਰਦਾ ਉਹਦੀ ਵੀ ਸਫਲ ਨਹੀਂ ਹੈ, ਉਹਨੂੰ ਤਾਂ ਸੋਹਣਾ ਬਿਮਾਰੀ ਬਣ ਜਾਂਦੀ ਹੈ। ਗੁਰਦੁਆਰਾ ਬਣਾਉਂਦਾ ਹੈ, ਪੈਸੇ ਇਕੱਠੇ ਕਰਨ ਵਾਸਤੇ ਤਰਦਰ ਫਿਰਦਾ ਹੈ, ਜਦ ਬਣ ਗਿਆ ਕਮੇਟੀ ਆ ਗਈ ਉਹਨਾਂ ਨੇ ਉਹਨੂੰ ਲਾਹ ਕੇ ਪਰੇ ਕਰ ਦਿੱਤਾ, ਉਹਨੂੰ ਬਿਮਾਰੀ ਲੱਗ ਜੂ ਵੀ ਕਰਿਆ ਮੈਂ ਸੀ, ਮੈਨੂੰ ਇਹਨਾਂ ਨੇ ਕੱਢ ਦਿੱਤਾ ਵਿੱਚ, ਕਰੀ ਤਾਂ ਸੇਵਾ ਸੀ। ਉਹ ਕਿਉਂ ਲੱਗੀ? ਕਿਉਂਕਿ ਮਾਣ ਨਾਲ ਕਰ ਰਿਹਾ ਸੀ ਵੀ ਮੈਂ ਕਰਦਾ। ਮਹਾਰਾਜ ਕਹਿੰਦੇ ਹਉਮੈ ਵਿੱਚ ਸੇਵਾ ਥਾਏ ਨਾ ਪਵੇ ਚਸਕੀ। ਜਿਹੜਾ ਹਉਮੈ ਕਰਦਾ ਉਹਦੀ ਸੇਵਾ ਥਾਂ ਨਹੀਂ ਪੈਂਦੀ। ਜਿਹੜਾ ਇਹ ਕਹਿੰਦਾ ਵੀ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਮੇਰੇ ਵਰਗੇ ਜੀਵ ਦੇ ਉੱਤੇ ਤੈਂ ਕਿਰਪਾ ਕਰਕੇ ਮੈਨੂੰ ਆਪਣੀ ਸੇਵਾ ਚ ਲਾ ਲਿਆ, ਕਿਉਂਕਿ ਤੂੰ ਹੀ ਕਹਿਣਾ ਵੀ ਸੇਵਾ ਨਹੀਂ ਦੁਆ ਕਰ ਸਕਦਾ। ਸੋ ਸੇਵਕ ਜੋ ਲਾਇਆ ਸੇਵ ਤਿਸ ਹੈ ਪ੍ਰਾਪਤ ਨਿਰੰਜਨ ਦੇਵ। ਸੇਵਕ ਤਾਂ ਉਹੀ ਹੈ ਜਿਹਨੂੰ ਸੇਵਾ ਚ ਲਾ ਲਿਆ। ਜਿਹਨੂੰ ਲਾ ਲਿਆ ਉਹ ਫਿਰ ਜੇ ਵਿਧੀ ਪੂਰਵਕ ਸੇਵਾ ਕਰਦਾ ਤਾਂ ਉਹ ਪਰਮੇਸ਼ਰ ਵਰਗਾ ਹੋ ਜਾਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੇ ਵਹੁ ਭਾਤੀ, ਫਿਰ ਸਲਾਹ ਸਲ ਸਮਾਏਗਾ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਰੂਪ ਬਣ ਜਾਂਦਾ ਸੇਵਾ ਕਰਨ ਵਾਲਾ, ਪਰ ਬਣਦਾ ਉਹ ਹੈ ਜਿਹੜਾ ਹਰ ਵਕਤ ਅਰਦਾਸ ਰਹਿੰਦਾ ਵੀ ਹੇ ਵਾਹਿਗੁਰੂ ਤੈਂ ਮੈਨੂੰ ਸੇਵਾ ਚ ਲਾਇਆ, ਦੇਖੀ ਕਿਤੇ ਮੇਰੇ ਤੇ ਸੇਵਾ ਨਾ ਖੋਲੀ, ਤੇਰੀ ਕਿਰਪਾ ਹੋਗੀ ਇੰਨੇ ਸੰਸਾਰ ਦੇ ਅੰਦਰੋਂ, ਤੇਰੀ ਨਿਗਾਹ ਹੋਗੀ ਮੈਂ ਤਾਂ ਸੇਵਾ ਕਰਨ ਲੱਗਿਆ, ਨਹੀਂ ਦੁਨੀਆਂ ਬੇਅੰਤ ਫਿਰਦੀ ਹੈ। ਸੋ ਸੇਵਾ ਗੁਰੂ ਦੀ ਸਭ ਤੋਂ ਸ੍ਰੇਸ਼ਟ ਹੁੰਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੋ ਜੇ ਕੋ ਕਰੇ ਚਿੱਤ ਲਾਏ, ਸ਼ਰਤ ਇਹ ਹੈ। ਫਿਰ ਕਹਿੰਦੇ ਮਨ ਚਿੰਦਿਆ ਫਲ ਪਾਵਣਾ, ਬੱਚਾ ਨਹੀਂ ਹੁੰਦਾ ਬੱਚਾ ਹੋ ਜਾਏਗਾ, ਬਿਮਾਰੀ ਨਹੀਂ ਹਟਦੀ ਬਿਮਾਰੀ ਹਟ ਜੂ, ਨੌਕਰੀ ਨਹੀਂ ਮਿਲਦੀ ਨੌਕਰੀ ਮਿਲ ਜਾਏਗੀ। ਇੱਕ ਪ੍ਰੇਮੀ ਆਇਆ ਬੱਚਾ, ਕਹਿੰਦਾ ਜੀ ਨੌਕਰੀ ਨਹੀਂ ਮੈਨੂੰ ਮਿਲਦੀ। ਮਹਾਂ ਤੂੰ ਜਾ ਉੱਥੇ 6 ਮਹੀਨੇ ਕਰ ਸੇਵਾ ਤੇ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰੀ ਗਿਆ। ਮਹਾਰਾਜ ਹੁਣ ਦੇਖਦੇ ਸੀ, ਮਹਾਰਾਜ ਕਿਤੇ ਦੂਰ ਗਏ ਹੋਏ ਨੇ, ਨੇੜੇ ਤਾਂ ਰਹਿੰਦੇ ਨੇ, ਸਾਰੀ ਦੁਨੀਆਂ ਨੂੰ ਰਿਜਕ ਦੇਣ ਵਾਲੇ। ਉਹ ਜਾਂਦਾ ਹੀ ਡੇਰੇ ਵਾਲੇ ਸਿੰਘਾਂ ਨੇ ਪੜ੍ਹ ਕੇ ਹਟਿਆ ਸੀ, ਮਿਸਤਰੀਆਂ ਦਾ ਮੁੰਡਾ ਸੀ, ਉਹ ਮਸਾਂ ਮਿਲਿਆ, ਕਹਿੰਦੇ ਜਾ ਨੱਕੇ ਛੱਡ ਕੇ ਆ ਚਲੀ ਦੇ। ਉਹ ਕੁਦਰਤੀ ਮੈਂ ਚਲਿਆ ਗਿਆ, ਨੱਕਾ ਬੰਨਣਾ ਨਾ ਆਵੇ ਉਹਨੂੰ, ਜਿੰਨੀ ਮਿੱਟੀ ਚੱਕੇ ਰੁੜ ਜਾਵੇ ਸਾਰੀ। ਉਹ ਬੜਾ ਤੰਗ ਹੋਇਆ ਤੇ ਫਿਰ ਉਹਨੇ ਛੱਡਤਾ, ਗਾਂ ਜਾ ਕੇ ਦੂਰ ਕਰ ਲਿਆ। ਮੈਂ ਕਿਹਾ ਛੱਡ ਦੇ ਕਾਕਾ ਕਿਆ ਦੇ, ਕਹਿੰਦਾ ਜੀ ਆਪੇ ਜਾ ਕੇ ਇੱਧਰਲਾ ਭਰ ਜੂ, ਸਭ ਭਰ ਜਾਣਗੇ ਟੋਬੇ ਮਗਰ। ਮੈਂ ਤੈਨੂੰ ਕਿਹਨੇ ਲਾਤਾ ਇੱਥੇ, ਤੈਨੂੰ ਤਾਂ ਪਤਾ ਹੀ ਨਹੀਂ, ਤੂੰ ਪੈਰ ਵੱਢ ਲਏਗਾ। ਮੈਂ ਕਿਹਾ ਹੋਰ ਸੇਵਾ ਕਰਿਆ ਕਰ। ਉਹ ਸੇਵਾ ਕਰਦਾ ਰਿਹਾ ਤੇ ਜਿਸ ਵਕਤ 5 ਮਹੀਨੇ 15ਵਾਂ ਦਿਨ ਹੋਇਆ, ਕਹਿੰਦਾ ਜੀ ਮੇਰੇ 15 ਦਿਨ ਹੋ ਰਹਿ ਗਏ। ਮੈਂ ਕਿਹਾ ਤੇਰੇ 15 ਰਹਿ ਗਏ ਤੇ ਮਹਾਰਾਜ ਤਾਂ ਫਲ ਦਿੰਦਾ ਹੀ ਹੈ ਕਿਸੇ ਦੀ ਸੇਵਾ, ਕਿਸੇ ਕਾ ਘਾਲਿਆ ਇੱਕ ਤਿਲ ਨਾ ਗਵਾਈ। ਇੱਕ ਤਿਲ ਜਨਾਬ ਨਹੀਂ, ਉਹ ਤਾਂ ਗਵਾਉਂਦਾ, ਮਜ਼ਦੂਰੀ ਦਿੰਦਾ, ਮਜ਼ਦੂਰ ਮੰਗੋ। ਜੇ ਮਜ਼ਦੂਰੀ ਨਹੀਂ ਲੈਣੀ ਨਾ ਸੇਵਾ ਦੀ, ਸੇਵਾ ਕਰ ਹੋਏ ਨੇ ਕੰਮ, ਜਿਹੜਾ ਮਜ਼ਦੂਰੀ ਨਹੀਂ ਮੰਗਦਾ ਸੇਵਾ ਦੀ, ਕਹਿੰਦੇ ਉਹਨੂੰ ਕੀ ਮਿਲਦਾ? ਕਹਿੰਦੇ ਇਸ ਕੋ ਹੋਤ ਪ੍ਰਾਪਤ ਸਵਾਮੀ, ਉਹਨੂੰ ਵਾਹਿਗੁਰੂ ਮਿਲ ਜਾਂਦਾ ਆਪ ਆ ਕੇ। ਦੇਖੋ ਸੇਵਾ ਦਾ ਕਿੱਡਾ ਫਲ ਹੈ। ਉਹ ਜਿਸ ਬਾਅਦ 5 ਮਹੀਨੇ 15 ਦਿਨ ਲੰਘੇ, 16ਵੇਂ ਦਿਨ ਮੇਰੇ ਕੋਲ ਆ ਗਿਆ। ਮੈਂ ਕੀ ਗੱਲ ਕਰਦਾ? ਕਹਿੰਦਾ ਜੀ ਆਹ ਚਿੱਠੀ ਆ ਗਈ ਇੰਟਰਵਿਊ ਦੀ, ਮੈਂ ਦੇ ਆਵਾਂ ਇੰਟਰਵਿਊ। ਮਹਾਰਾਜ ਤੇਰੇ 15 ਦਿਨ ਰਹਿੰਦੇ ਨੇ, ਮਹਾਰਾਜ ਨੇ 15 ਦਿਨ ਐਡਵਾਂਸ ਹੈ ਤੈਨੂੰ ਨੌਕਰੀ ਦਵਾਤੀ। ਉਹ ਜਾਂਦੇ ਨੂੰ ਇਹ ਰੱਖ ਲਿਆ, ਰੱਖਿਆ ਹੋਇਆ। ਕਹਿੰਦੇ ਜੀ ਮੇਰੀ ਬਦਲੀ ਬੁਰੀ ਦੂਰ ਕਰਤੀ, ਮੈਂ ਜਿਹੜੀ 15 ਦਿਨ ਦੀ ਰਹਿੰਦੀ ਹੈ ਇਹ ਵੀ ਮੁਕਾ। ਉਹ 15 ਦਿਨ ਦੀ ਸੇਵਾ ਕਰਨ ਲੱਗਿਆ, ਚਿੱਠੀ ਆ ਗਈ ਵੀ ਤੈਨੂੰ ਚੰਡੀਗੜ੍ਹ ਲਾਤਾ। ਸਾਰੇ ਹੈਰਾਨ ਹੋ ਗਏ ਵੀ 6 ਮਹੀਨੇ ਨੌਕਰੀ ਤਾਂ ਮਿਲਦੀ ਨਹੀਂ, 50,000-60,000 ਮੰਗਦੇ ਨੇ, ਪਰ ਗੁਰੂ ਤਾਂ ਰੱਖਦਾ ਨਹੀਂ ਨਾ। ਗੁਰੂ ਤਾਂ ਕਹਿੰਦਾ ਮਨ ਚਿੰਦਿਆ ਫਲ ਪਾਵਣਾ, ਤੇ ਸਭ ਤੋਂ ਵੱਡੀ ਕਿਹੜੀ ਚੀਜ਼ ਹੁੰਦੀ ਹੈ? ਕਹਿੰਦੇ ਹਉਮੈ ਵਿੱਚੋਂ ਜਾਏ, ਹਉਮੈ ਦੇ ਨਾਲ ਅਸੀਂ ਜੰਮਦੇ ਮਰਦੇ ਹਾਂ, ਚੱਕਰ ਦੇ ਵਿੱਚ ਪਾਏ ਹੋਏ ਹਾਂ ਹਉਮੈ ਨੇ। ਹਉਮੈ ਆ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ, ਫਿਰ ਜੁਨੀ ਪਾਏ। ਜੰਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਮਰਦਾ ਹੈ ਹਉਮੈ ਦਾ ਬੰਨਿਆ।
फिर फिर चुननी पाए जिन्नी देर तक आदमी के अंदर मैं कायम है मैं समझदा सारे ही समझते आप केड़ा बंदा जिहड़ा कहिंदा मैं नहीं हां मैं हां गाल कढ़ के देख लो गुरु पंजवें पातशाह महाराज खड़े ने दो बंदे झगड़ते ने एक ने गाल कढ़ी ओ मारन नूं तुर पिया महाराज कहिंदे ठहरो ठहरो की हो गया भाई लड़दे क्यों ਕਹਿੰਦਾ ਜੀ ਮੈਨੂੰ ਗਾਲ ਕੱਢੀ ਹੈ ਕਹਿੰਦੇ ਕਿੱਥੇ ਲੱਗੀ ਤੇਰੇ ਦਿਖਾ ਕਿੱਥੇ ਲੱਗੀ ਹੁਣ ਗਾਲ ਕਿਹਨੂੰ ਲੱਗੀ ਹਉਮੈ ਨੂੰ ਲੱਗੀ ਇੱਟ ਤਾਂ ਨਹੀਂ ਹੈ ਵੀ ਇੱਟ ਲੱਗੀ ਹੈ ਕਿਸੇ ਦੇ ਜਾਂ ਡੰਡਾ ਮਾਰਿਆ ਜਾਂ ਵਰਸ਼ਾ ਮਾਰਿਆ ਮਹਾਰਾਜ ਕਹਿੰਦੇ ਤੈਨੂੰ ਪਿਆਰਿਆ ਪਤਾ ਹੀ ਨਹੀਂ ਤੂੰ ਕੌਣ ਹੈ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ ਏਤੀ ਨਾ ਜਾਣੀ ਕਹਿਤੀ ਕਿ ਮੁੱਦ ਚੱਲ ਤੇ ਖਬਰ ਨਾ ਪਾਇਆ ਤੂੰ ਤਾਂ ਆਪਣੇ ਆਪ ਨੂੰ ਜਾਣਦਾ ਹੀ ਨਹੀਂ ਜਿਹਨੂੰ ਗਾਲ ਕੱਢੀ ਹੈ ਤੈਨੂੰ ਆਪਣੇ ਸਰੂਪ ਦਾ ਹੀ ਨਹੀਂ ਪਤਾ ਮੈਂ ਕੌਣ ਹੈ ਤੂੰ ਤਾਂ ਸਾਢੇ ਤਿੰਨ ਹੱਥ ਦੀ ਦੇਹ ਨੂੰ ਮੈਂ ਕਹਿ ਕੇ ਨਾਂ ਰੱਖ ਲਿਆ ਫਲਾਣਾ ਸਿਉਂ ਉਹੀ ਬਣਿਆ ਫਿਰ ਸੋ ਮਹਾਰਾਜ ਕਹਿੰਦੇ ਹਉਮੈ ਨੂੰ ਗਾਲ ਲੱਗਦੀ ਹੈ ਜਿਨ ਰਚ ਰਚਿਆ ਪੁਰਖ ਵਧਾਤੇ ਨਾਲ ਇਹ ਹਉਮੈ ਪਾਈ ਜਨਮ ਮਰਨ ਉਸੀ ਕੋ ਹੈ ਰੇ ਉਹ ਆਵਾਜਾਈ ਜਦ ਅਸੀਂ ਹਉਮੈ ਨੂੰ ਸਮਝ ਲਈਏ ਮਹਾਰਾਜ ਕਹਿੰਦੇ ਜੇ ਹਉਮੈ ਨੂੰ ਸਮਝ ਲਓ ਨਾ ਉਸੇ ਵੇਲੇ ਮੁਕਤ ਹੋ ਜਾਂਦਾ ਤੇ ਦਰ ਸੁੱਜ ਜਾਂਦਾ ਵਾਹਿਗੁਰੂ ਦਾ ਦਰਵਾਜ਼ਾ ਖੁੱਲ ਜਾਂਦਾ ਹਉਮੈ ਬੂਝੈ ਤਾਂ ਦਰ ਸੁੱਜੈ ਜੇ ਹਉਮੈ ਨੂੰ ਬੁੱਝ ਲਵੇ ਦਰ ਸੁੱਜ ਦਰ ਦਿਸ ਜਾਂਦਾ ਵਾਹਿਗੁਰੂ ਦਾ ਜਿੰਨਾ ਚਿਰ ਹਉਮੈ ਦਰਵਾਜ਼ਾ ਬੰਦ ਹੈ ਇਹਦਾ ਇਲਾਜ ਹੈ ਗੋਰਖਨਾਥ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਕਹਿੰਦਾ ਸੱਚੇ ਪਾਤਸ਼ਾਹ ਇਹ ਤੂੰ ਕਹਿੰਦੇ ਝੂਠ ਦੀ ਦੀਵਾਰ ਹੋਈ ਹੋਈ ਹੈ ਝੂਠ ਦੀ ਦੀਵਾਰ ਉਹ ਹੁੰਦੀ ਹੈ ਜਿਹੜੀ ਹੋਵੇ ਨਾ ਤੇ ਲੱਗਦੀ ਹੋਵੇ ਵੀ ਹੋਈ ਹੋਈ ਹੈ ਜਿਸ ਤਰ੍ਹਾਂ ਕੋਈ ਬੰਦਾ ਕਹਿ ਦੇ ਵੀ ਫਲਾਣੀ ਬਾਂਝ ਹੈ ਉਹਦੇ ਪੁੱਤਰ ਹੈ ਬਾਂਝ ਦੇ ਤਾਂ ਕਦੇ ਪੁੱਤਰ ਹੁੰਦਾ ਹੀ ਨਹੀਂ ਇਵੇਂ ਜਿਵੇਂ ਹਉਮੈ ਇਹ ਕੇਵਲ ਮਨ ਮੰਨਦਾ ਇਸ ਨੂੰ ਦਰਅਸਲ ਹੈ ਨਹੀਂ ਇਹਨੂੰ ਝੂਠ ਦੀ ਦੀਵਾਰ ਕਹਿੰਦੇ ਨੇ ਕਹਿਣ ਲੱਗਿਆ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਰ ਸਚਿਆਰ ਕਿਵੇਂ ਬਣੀ ਹੈ ਤੇ ਝੂਠ ਦੀ ਦੀਵਾਰ ਕਿਵੇਂ ਟੁੱਟੇ ਮਹਾਰਾਜ ਕਹਿੰਦੇ ਗੋਰਖਨਾਥ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਜੀਵ ਹੁਕਮ ਦੇ ਵਿੱਚ ਚੱਲਦਾ ਇਹ ਆਪਣੇ ਆਪ ਹੀ ਆਪਣੇ ਸਿਰ ਤੇ ਲੈ ਲੈਂਦਾ ਵੀ ਮੈਂ ਕਰਦਾ ਮੈਂ ਕਰਦਾ ਦੁਖੀ ਹੁੰਦਾ ਫਿਰਦਾ ਕਹਿੰਦੇ ਇਹਦੇ ਕਰਕੇ ਇਹਨੂੰ ਹਉਮੈ ਕਹਿੰਦੇ ਨੇ ਮਹਾਰਾਜ ਕਹਿੰਦੇ ਜੇ ਸੇਵਾ ਕਰੇ ਨਾ ਵਿਧੀ ਪੂਰਵਕ ਤਾਂ ਇੱਕ ਤਾਂ ਮਨ ਚਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ ਹਉਮੈ ਜਾਣ ਦੇ ਨਾਲ ਸ਼ਾਂਤੀ ਹੋ ਜਾਏਗੀ ਬੰਧਨ ਤੋੜੈ ਮੁਕਤ ਹੋਏ ਕਿੰਨੇ ਬੰਧਨ ਨੇ ਜੀਵ ਨੂੰ ਹਜ਼ਾਰਾਂ ਬੰਧਨ ਨੇ ਕਹਿੰਦੇ ਫਾਹੀ ਵਾਲ ਪਚਾਸ ਪੰਜਾਹ ਫਾਹੀ ਵਾਲ ਨੇ ਬੇਅੰਤ ਬੰਧਨ ਨੇ ਪੁੱਤਰਾਂ ਦੇ ਧੀਆਂ ਦੇ ਬੰਦਿਆਂ ਦੇ ਰਿਸ਼ਤੇਦਾਰਾਂ ਦੇ ਜ਼ਮੀਨ ਦੇ ਜਾਇਦਾਦ ਦੇ ਘਰਾਂ ਦੇ ਸਰੀਰ ਦਾ ਆਪਣਾ ਬੰਧਨ ਹੈ ਜੰਮਣ ਮਰਨ ਦਾ ਬੰਧਨ ਹੈ ਕਰਮਾਂ ਦਾ ਬੰਧਨ ਹੈ ਬੇਅੰਤ ਬੰਧਨ ਨੇ ਅਗਿਆਨ ਦਾ ਬੰਧਨ ਹੈ ਮਹਾਰਾਜ ਕਹਿੰਦੇ ਸਾਰੇ ਬੰਧਨ ਟੁੱਟ ਜਾਂਦੇ ਨੇ ਤੇ ਮੁਕਤ ਹੋ ਜਾਂਦਾ ਸੱਚ ਰਹੇ ਸਮਾਏ ਫਿਰ ਉਹ ਸੱਚ ਦੇ ਵਿੱਚ ਸਮਾਇਆ ਰਹਿੰਦਾ ਹਮੇਸ਼ਾ ਹੀ ਇਸ ਤਰ੍ਹਾਂ ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੁੰਦਾ ਸੇਵਾ ਕਰਨ ਦੇ ਨਾਲ ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ ਇੱਕ ਗੁਰਸਿੱਖ ਸਿੱਖੀ ਵਿੱਚ ਨਹੀਂ ਸੀਗਾ ਪਹਿਲਾਂ ਕਿਉਂਕਿ ਪੰਜਾਬ ਦੇ ਅੰਦਰ ਜਦੋਂ ਗੁਰੂਆਂ ਦਾ ਵਕਤ ਸੀ ਇਹੋ ਜਿਹਾ ਵਕਤ ਨਹੀਂ ਸੀ ਜਿਹੋ ਜਿਹਾ ਤੁਸੀਂ ਬੈਠੇ ਹੋ ਉਸ ਵੇਲੇ ਬਹੁਤ ਸਾਡਾ ਭਾਈਚਾਰਾ ਨਾ ਖਾਸ ਕਰਕੇ ਜੱਟਾਂ ਦਾ ਭਾਈਚਾਰਾ ਜੱਟ ਕੌਮ ਦਾ ਇਹ ਮੁਸਲਮਾਨ ਪੀਰ ਨੂੰ ਮੰਨਦਾ ਹੁੰਦਾ ਨਿਗਾਹੇ ਨੂੰ ਲਾਲਾ ਵਾਲਾ ਜੀ ਨੂੰ ਕਹਿੰਦੇ ਨੇ ਸਰਵਰ ਕਹਿੰਦੇ ਨੇ ਜਿੱਥੇ ਕਬਰਾਂ ਹੁੰਦੀਆਂ ਉੱਥੇ ਜਾਣਾ ਇਹਨੇ ਦੋ ਨੂੰ ਮੰਨਦਾ ਹੁੰਦਾ ਜੱਟ ਜਾਂ ਤਾਂ ਕਬਰ ਨੂੰ ਮੰਨਦਾ ਸੀ ਮੁਸਲਮਾਨ ਦੇ ਪੀਰ ਦੇ ਜਾਂ ਦੇਵੀ ਨੂੰ ਮੰਨਦਾ ਗੁਰੂਆਂ ਨੂੰ ਨਹੀਂ ਸੀ ਮੰਨਦੇ ਹੁੰਦੇ ਭਾਈਚਾਰਾ ਹੀ ਐਸਾ ਸੀ ਪਿੰਡਾਂ ਦੇ ਪਿੰਡ ਸਰਵਰੀਏ ਸੀ ਤੇ ਇੱਕ ਪ੍ਰੇਮੀ ਉਹਦਾ ਕੋਈ ਰਿਸ਼ਤੇਦਾਰ ਸਿੱਖੀ ਧਾਰਨ ਕਰ ਗਿਆ, ਸਿੱਖੀ ਧਾਰਨ ਕਰਕੇ ਉਹਨੂੰ ਇਸ ਗੱਲ ਦੀ ਸੋਝੀ ਹੋ ਗਈ ਕਿ ਮੇਰਾ ਜੋ ਜਨਮ ਹੈ ਇਹ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਬਾਰੀ ਆ ਗਈ ਰੱਬ ਨੂੰ ਮਿਲਣ ਦੀ, ਤੇ ਇਹਦੇ ਵਾਸਤੇ ਹੈ ਗੁਰਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਦੇਈ ਪਾਈ ਇਸ ਦੇਈ ਕੋ ਸਿਮਰੇ ਦੇਵ ਸੋ ਦੇਈ ਭਜਾਰਤੀ ਸੇ, ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਓ। ਨਿਸ਼ਚੈ ਪੂਰਵਕ ਆ ਗਈ, ਚੌਧਰੀ ਸੀ ਬਹੁਤ ਸਾਰੇ ਪਿੰਡਾਂ ਦਾ, ਮਨ ਚ ਧਾਰ ਲਿਆ ਵੀ ਜਦ ਮੈਂ ਹੁਣ ਸੰਗ ਲੈ ਕੇ ਜਾਵਾਂਗਾ ਤਾਂ ਮੈਂ ਗੁਰੂਆਂ ਦੇ ਦਰਸ਼ਨ ਜ਼ਰੂਰ ਕਰਾਂਗਾ। ਇਸ ਵਾਰੀ ਜਦ ਸੰਗ ਲੈ ਕੇ ਤੁਰਿਆ ਆਪਣੇ ਪਿੰਡ ਦਾ ਨਾਲ ਦੇ ਪਿੰਡਾਂ ਦਾ ਬਹੁਤ ਵੱਡਾ ਜਥਾ ਬਣ ਗਿਆ ਹਜ਼ਾਰਾਂ ਦੀ ਤਦਾਦ, ਬਾਜੀ ਪਾਉਂਦੇ ਖੇਲ ਪਾਉਂਦਾ ਜਾਂਦਾ, ਬੜਾ ਮੰਨਿਆ ਦੰਨਿਆ ਬੰਦਾ ਸੀ ਇਹਨਾਂ ਦਾ। ਲੇਕਿਨ ਅੰਦਰ ਚਿੱਤ ਦੇ ਵਿੱਚ ਐਤਕੀ ਉਹ ਭਾਵਨਾ ਨਹੀਂ ਹੈ ਜਿਹੜੀ ਪਹਿਲਾਂ ਸੀ, ਐਤਕੀ ਇਹ ਹੈ ਕਿ ਮੈਂ ਗੁਰੂ ਦੇ ਦਰਸ਼ਨ ਕਰਨੇ। ਤੇ ਜਿਸ ਵਕਤ ਗੁਰੂ ਮਹਾਰਾਜ ਦੇ ਕੋਲ ਪਹੁੰਚਦਾ ਹੈ ਉੱਥੇ ਦੀਵਾਨ ਦੇ ਵਿੱਚ ਚਲਿਆ ਗਿਆ ਤੇ ਅੱਗੇ ਜਦ ਬਚਨ ਸੁਣੇ ਉਸ ਵੇਲੇ ਇਹਦੇ ਅੰਦਰ ਹਿਲਜੁਲ ਬਹੁਤ ਹੋਈ, ਕਹਿਣ ਲੱਗਿਆ ਮਨਾ ਜ਼ਿੰਦਗੀ ਤਾਂ ਗੁਆਤੀ, ਮਿਲਿਆ ਤਾਂ ਕੁਛ ਨਾ, ਇੱਥੇ ਤਾਂ ਗੱਲਾਂ ਹੀ ਹੋਰ ਦੱਸਦੇ ਨੇ, ਇਹ ਤਾਂ ਗੱਲਾਂ ਅੱਜ ਤੱਕ ਅਸੀਂ ਸੁਣੀਆਂ ਹੀ ਨਹੀਂ ਹੈ ਕਿਸੇ ਥਾਂ ਦੇ ਉੱਤੇ। ਤੇ ਉਸ ਵੇਲੇ ਜਦੋਂ ਪਾਸੇ ਹਟ ਗਏ ਸਾਰੇ ਤੇ ਗੁਰੂ ਮਹਾਰਾਜ ਦੇ ਕੋਲ ਆਇਆ ਕਿ ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਮੇਰੇ ਤੇ। ਮਹਾਰਾਜ ਕਹਿੰਦੇ ਪ੍ਰੇਮੀਆ ਤੂੰ ਕਿਸ ਮਨੋਰਥ ਵਾਸਤੇ ਆਇਆ? ਕਹਿੰਦਾ ਮਹਾਰਾਜ ਮੈਂ ਤੁਹਾਡਾ ਇੱਕੋ ਸਤਸੰਗ ਸੁਣਿਆ ਤੇ ਸੁਣਦੀ ਸਾਰ ਮੇਰੇ ਮਨ ਵਿੱਚ ਹਿਲਜੁਲ ਸ਼ੁਰੂ ਹੋ ਗਈ, ਮੇਰਾ ਤਾਂ ਰਸਤਾ ਗਲਤ ਹੈ ਤੇ ਮੈਂ ਚਾਹੁੰਦਾ ਵੀ ਮੈਨੂੰ ਤੁਸੀਂ ਪਰਮੇਸ਼ਵਰ ਨੂੰ ਬੁਲਾ ਦਿਓ। ਕਹਿੰਦੇ ਕੀ ਕਰਦਾ ਮੈਂ? ਕਹਿੰਦਾ ਮਹਾਰਾਜ ਮੈਂ ਸਰਬ ਦੀਆਂ ਸੰਗ ਲੈ ਕੇ ਜਾ ਰਿਹਾ ਤੇ ਸੰਗ ਦਾ ਮੈਂ ਮੁਖੀ ਹਾਂ, ਚੱਲ ਰਹੀ ਹਾਂ ਮੈਂ ਮੰਜ ਕੀ ਦਾ, ਤੇ ਮੇਰੇ ਬਹੁਤ ਸਾਰੇ ਪਿੰਡਾਂ ਦੇ ਉੱਤੇ ਮੇਰੀ ਚੌਧਰ ਹੈ, ਮਾਲੀਆ ਇਕੱਠਾ ਕਰਕੇ ਮੈਂ ਸਰਕਾਰੀ ਦਰਬਾਰੇ ਭਰਦਾ, ਮੇਰੀ ਇੱਜ਼ਤ ਹੈ। ਮਹਾਰਾਜ ਕਹਿੰਦੇ ਪ੍ਰੇਮੀਆ ਤੂੰ ਤਾਂ ਸਿਰੇ ਦੀ ਗੱਲ ਮੰਨਦੀ, ਸਿੱਖੀ ਮੰਗਣੀ ਕੋਈ ਛੋਟੀ ਗੱਲ ਹੁੰਦੀ ਹੈ? ਨਾਮ ਮੰਗਣਾ ਛੋਟੀ ਗੱਲ ਹੁੰਦੀ ਹੈ? ਕਿਉਂਕਿ ਨਾਮ ਤਾਂ ਬਹੁਤ ਵੱਡੀ ਚੀਜ਼ ਹੈ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਲੋ, ਜਿਹਦੀ ਕੀਮਤ ਹੈ ਕੋਈ ਨਹੀਂ ਜਾਣਦਾ, ਤੂੰ ਉਹ ਚੀਜ਼ ਮੰਗ ਲਈ ਹੈ ਫੇਰ ਤੂੰ ਸਰਵਰੀ ਹੈ ਤੇ ਤੈਨੂੰ ਤਾਂ ਤਕਲੀਫ ਬੜੀ ਹੋਏਗੀ ਜੇ ਸਿੱਖੀ ਧਾਰਨ ਕਰ ਲਈ, ਤੇਰਾ ਭਾਈਚਾਰਾ ਵਿਗੜ ਜਾਣਾ ਤੇਰੇ ਨਾਲ ਪ੍ਰੇਮੀਆ, ਤੇਰੇ ਘਰ ਵਿੱਚ ਮੁਕਾਮ ਬਣਿਆ ਹੋਇਆ? ਕਹਿੰਦਾ ਹਾਂਜੀ ਮੈਂ ਦੀਵੇ ਜਾਲਦਾ ਵੀਰਵਾਰ ਨੂੰ ਉੱਥੇ। ਕਹਿੰਦੇ ਜਾ ਪਹਿਲਾਂ ਉਹਨੂੰ ਢਾ ਗਿਆ, ਉਹਨੂੰ ਢਾਉਣ ਵਾਸਤੇ ਪਿੰਡ ਵਿੱਚ ਚਲਿਆ ਜਾਂਦਾ, ਸਾਰਾ ਪਿੰਡ ਹਟਾਉਂਦਾ ਲੇਕਿਨ ਢਾ ਕੇ ਵਾਪਸ ਆ ਗਿਆ। ਉਸ ਵੇਲੇ ਮਹਾਰਾਜ ਕੋ ਆਇਆ, ਮਹਾਰਾਜ ਜੀ ਸੱਚੇ ਪਾਤਸ਼ਾਹ ਉਹ ਤਾਂ ਮੈਂ ਢਾਇਆ। ਕਹਿੰਦੇ ਮੁਖਾਲਫਤ ਕਿੰਨੀ ਕੋਈ? ਕਹਿੰਦੇ ਸੱਚੇ ਪਾਤਸ਼ਾਹ ਪਿੰਡ ਵੀ ਨਾਰਾਜ਼ ਹੋ ਗਿਆ ਤੇ ਪੀਰ ਵੀ ਨਾਰਾਜ਼ ਹੋ ਗਿਆ। ਮਹਾਰਾਜ ਕਹਿੰਦੇ ਪੀਰ ਤੇਰਾ ਜਿਉਂਦਾ? ਕਹਿੰਦਾ ਨਹੀਂ ਮਹਾਰਾਜ ਕਬਰ ਆਇਆ ਜੀ। ਕਹਿੰਦੇ ਫਿਰ ਮਰਿਆ ਹੋਇਆ ਵੀ ਨਾਰਾਜ਼ ਹੁੰਦਾ, ਉਹਦੇ ਚ ਕੀ ਜਾਣ ਹੈ? ਤੇਰਾ ਵਹਿਮ ਹੈ, ਤੇਰੇ ਮਨ ਦੇ ਅੰਦਰ ਕਮਜ਼ੋਰੀ ਹੈ ਪਿਆ ਆ, ਨਾਰਾਜ਼ ਨਰੂਜ ਤੇਰੇ ਨਾਲ ਕੋਈ ਨਹੀਂ ਹੋਇਆ, ਫਿਰ ਤੂੰ ਸਿੱਖੀ ਕਿਉਂ ਧਾਰਨ ਕਰਦਾ ਰਹਿਣ ਦੇ? ਕਹਿੰਦਾ ਮਹਾਰਾਜ ਮੈਂ ਤਾਂ ਨਾਮ ਜ਼ਰੂਰ ਲੈਣਾ। ਮਹਾਰਾਜ ਕਹਿਣ ਲੱਗੇ ਪ੍ਰੇਮੀਆ ਨਾਮ ਜਿਹੜਾ ਹੈ ਇਹ ਉਈ ਨਹੀਂ ਦਿੱਤਾ ਜਾਂਦਾ ਵੀ ਜਣੇ ਖੜੇ ਦੀ ਝੋਲੀ ਚ ਪਾ ਦੋ, ਇਹ ਤਾਂ ਪੂਰਾ ਹੋਵੇ, ਪੂਰੀਆਂ ਰਹਿਤਾਂ ਵਾਲਾ ਹੋਵੇ, ਫੇਰ ਜਾ ਕੇ ਕਿਤੇ ਨਾਮ ਦੀ ਗੱਲ ਆਉਂਦੀ ਹੈ। ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ, ਨਹੀਂ ਪਾਰਥੂ, ਨਹੀਂ ਗਾਹਕ, ਨਹੀਂ ਮੋਲ। ਚਾਰ ਵਾਰੀ ਨਹੀਂ ਕਹਿਤਾ ਵੀ ਨਾ ਬਾਜ਼ਾਰ ਹੈ, ਨਾ ਕੋਈ ਖਰੀਦਦਾਰ ਹੈ, ਨਾ ਕੋਈ ਦੁਕਾਨ ਹੈ, ਨਾ ਕੋਈ ਕਦਰਦਾਨ ਹੈ, ਤੇ ਨਾ ਵਰਗੀ ਕੀਮਤੀ ਚੀਜ਼ ਐਂ ਹੈ ਜਿਵੇਂ ਅਣਜਾਣ ਬੰਦਿਆਂ ਦੇ ਸਾਹਮਣੇ ਹੀਰੇ ਖੋਲ ਕੇ ਬੈਠ ਜਾਵੇ, ਉਹਨੂੰ ਕੀ ਪਤਾ ਉਹ ਕਹੇਗਾ ਕੰਚ ਦੇ ਟੁਕੜੇ ਨੇ। ਤਾਂ ਨਾਮ ਦੀਆਂ ਸਾਧ ਸੰਗਤ ਜੀ ਰਹਿਤਾਂ ਹੁੰਦੀਆਂ, ਜਿਹਨੂੰ ਨਾਮ ਜਪਣ ਦਾ ਸ਼ੌਕ ਹੈ ਨਾ ਵੀ ਮੇਰਾ ਨਾਮ ਚੱਲ ਗਏ, ਉਹ ਰਹਿਤਾਂ ਧਿਆਨ ਨਾਲ ਸੁਣ ਲਓ। ਜਿੰਨੀ ਦੇਰ ਤੱਕ ਉਹ ਰਹਿਤ ਦੇ ਵਿੱਚ ਪੂਰਾ ਨਹੀਂ ਹੁੰਦਾ, ਨਾਮ ਨਹੀਂ ਚੱਲਿਆ ਕਰਦਾ। ਪਹਿਲਾਂ ਤਾਂ ਇਹ ਹੈ ਕਿ ਪ੍ਰਤੀਤ ਹੋਣੀ ਚਾਹੀਦੀ ਹੈ, ਤਿੰਨ ਪ੍ਰਤੀਤਾਂ ਜ਼ਰੂਰੀ ਨੇ। ਵਾਹਿਗੁਰੂ ਦੀ ਪ੍ਰਤੀਤ ਹੋਵੇ ਵੀ ਵਾਹਿਗੁਰੂ ਹਾਜ਼ਰ ਨਾਜ਼ਰ ਮੇਰੇ ਨਾਲ ਰਹਿੰਦਾ, ਪੂਰੀ ਤਰ੍ਹਾਂ ਮਨ ਮੰਨ ਜਾਵੇ ਵੀ ਵਾਹਿਗੁਰੂ ਮੇਰੇ ਨਾਲ ਰਹਿੰਦਾ, ਜਿਹਦਾ ਮੈਂ ਨਾਮ ਜਪਣਾ ਉਹ ਪੂਰਨ ਸਮਰੱਥ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ, ਇਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਤੇ ਸਭ ਦੇ ਨਾਲ ਰਹਿੰਦਾ। ਦੂਸਰੀ ਪ੍ਰਤੀਤ ਹੋਇਆ ਕਰਦੀ ਹੈ ਗੁਰੂ ਤੇ, ਗੁਰੂ ਤੇ ਪ੍ਰਤੀਤ ਇਹ ਹੋਵੇ ਵੀ ਗੁਰੂ ਜਿਹੜਾ ਮੇਰਾ ਹੈ ਉਹ ਪਰਮੇਸ਼ਰ ਹੈ। ਘਟਨਾ ਪ੍ਰਤੀਤ ਹੋਵੇ, ਚਾਰ ਤਰ੍ਹਾਂ ਦੀ ਪ੍ਰਤੀਤ ਹੁੰਦੀ ਹੈ ਬਈ ਮੇਰਾ ਗੁਰੂ ਚੰਗਾ ਸੰਤ ਹੈ, ਮੇਰਾ ਗੁਰੂ ਸਾਰੇ ਸੰਤਾਂ ਨਾਲੋਂ ਚੰਗਾ ਸੰਤ ਹੈ, ਮੇਰਾ ਗੁਰੂ ਜਿਹੜਾ ਹੈ ਉਹ ਰੱਬ ਵਰਗ ਹੈ। ਚੌਥੀ ਪ੍ਰਤੀਤ ਹੁੰਦੀ ਹੈ ਵੀ ਉਹ ਤਾਂ ਹੈ ਹੀ ਆਪ ਹੈ ਪਰਮੇਸ਼ਰ। ਸਮੁੰਦਰ ਬਰੋਲ ਸਰੀਰ ਹਮ ਦੇਖਿਆ ਇੱਕ ਬਸ ਤੋਂ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਜਣਾ ਪਾਈ। ਗੁਰੂ ਤੇ ਗੋਬਿੰਦ ਚ ਕੋਈ ਫਰਕ ਨਹੀਂ ਹੁੰਦਾ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਕਿਹਾ, ਕਹਿੰਦੇ ਭਾਈ ਬਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ ਹੋ ਤੇ ਸਾਰੀ ਜਿੱਥੇ ਤੱਕ ਧਰਤੀ ਸੀ ਤੁਸੀਂ ਦੇਖੀ ਹੈ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਰਹੇ? ਕਹਿੰਦਾ ਮਹਾਰਾਜ ਉਹ ਤਾਂ ਚੰਗੇ ਸੰਤ ਸੀਗੇ, ਬਹੁਤ ਪੂਰੇ ਸੰਤ ਸੀ। ਮਹਾਰਾਜ ਕਹਿੰਦੇ ਚੰਗਾ ਭਾਈ ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿੰਦੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਫਿਰ ਤੁਸੀਂ ਬ੍ਰਹਮ ਗਿਆਨੀ ਹੋਏ? ਬਾਕੀਆਂ ਨੂੰ ਵੀ ਪੁੱਛਿਆ, ਸਾਰਿਆਂ ਨੇ ਆਪਣੀ ਯਥਾ ਸ਼ਕਤ ਜਵਾਬ ਦਿੱਤਾ। ਸਾਰਿਆਂ ਨੇ ਇਕੱਠੇ ਹੋ ਕੇ ਗੁਰੂ ਅੰਗਦ ਸਾਹਿਬ ਨੂੰ ਪੁੱਛਿਆ ਵੀ ਮਹਾਰਾਜ ਆਪ ਦੱਸੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਉਸ ਵੇਲੇ ਮਹਾਰਾਜ ਦੇ ਨੇਤਰ ਬੰਦ ਹੋ ਗਏ। ਬੰਦ ਹੁੰਦੀ ਸਾਰ ਅੱਖਾਂ ਦੇ ਕੋਏ ਚੋਂ ਦੋ ਹੰਝੂ ਚੱਲ ਪਏ। ਬੋਲਣ ਦਾ ਯਤਨ ਕਰਦੇ ਨੇ, ਬੋਲ ਨਹੀਂ ਹੁੰਦਾ। ਕਾਫੀ ਦੇਰ ਤੋਂ ਬਾਅਦ ਜਦ ਆਪਣੇ ਬੋਲਣ ਲੱਗੇ, ਕਹਿਣ ਲੱਗੇ ਸਿੰਘੋ ਗੁਰਸਿੱਖੋ, ਗੁਰੂ ਨਾਨਕ ਤਾਂ ਆਪ ਪਾਰ ਬ੍ਰਹਮ ਪਰਮੇਸ਼ਰ ਸੀਗਾ, ਗੁਰ ਪਰਮੇਸ਼ਰ ਇੱਕੋ ਜਾਣ। ਸਾਰਿਆਂ ਨੇ ਨਮਸਕਾਰ ਕਰਤੀ, ਸੱਚੇ ਪਾਤਸ਼ਾਹ ਤੁਸੀਂ ਤਾਂ ਹੀ ਪਰਮੇਸ਼ਰ ਬਣ ਗਏ। ਗੁਰੂ ਨਾਨਕ ਦੀ ਨਿਗਾਹ ਦੇ ਵਿੱਚ ਪ੍ਰਵਾਨ ਹੋ ਗਏ ਕਿਉਂਕਿ ਪ੍ਰਤੀਤ ਹੀ ਤੁਹਾਡੇ ਮਨ ਦੇ ਅੰਦਰ। ਤੇ ਤੀਸਰੀ ਪ੍ਰਤੀਤ, ਚੌਥੀ ਪ੍ਰਤੀਤ ਹੋਇਆ ਕਰਦੀ ਹੈ ਬਾਣੀ ਦੇ ਉੱਤੇ ਵੀ ਜਿਹੜਾ ਗੁਰੂ ਵਚਨ ਕਰਦਾ ਉਹ ਬਿਲਕੁਲ ਸੱਤ ਕਰਦਾ, ਉਹਦੇ ਉੱਤੇ ਕਿੰਤੂ ਨਾ ਕਰੇ। ਜੇ ਉਹ ਕਹਿ ਦਿੰਦਾ ਵੀ ਸੂਰਜ ਹੈ ਨਾ ਜਿਹੜਾ ਇਹ ਪੱਛਮ ਚੋਂ ਚੜ ਕੇ ਪੂਰਬ ਨੂੰ ਆਉਂਦਾ, ਉਹਨੂੰ ਪੁੱਛੇ ਕਿਉਂ ਭਾਈ ਠੀਕ ਹੈ ਇਹ ਗੱਲ? ਜੇ ਤਾਂ ਉਹਨੇ ਕਿਹਾ ਬਿਲਕੁਲ ਠੀਕ ਹੈ ਤਾਂ ਪ੍ਰਤੀਤ ਹੈ, ਜੇ ਕਹੇ ਨਹੀਂ ਮਹਾਰਾਜ ਪੂਰਬ ਤੋਂ ਚੜ ਕੇ ਪੱਛਮ ਨੂੰ ਜਾਂਦਾ, ਫਿਰ ਉਹਦੀ ਆਪਣੀ ਅਕਲ ਕੰਮ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਪੁਰਖਾ ਦੁਪਹਿਰਾ ਹੋ ਗਿਆ, ਕੱਪੜੇ ਲਿਆ ਧੋ ਕੇ। ਪਹਿਲਾਂ ਬਾਬਾ ਸ੍ਰੀ ਚੰਦ ਨੂੰ ਕਿਹਾ ਵੀ ਕੱਪੜੇ ਧੋ ਕੇ ਲਿਆ, ਦੁਪਹਿਰਾ ਹੋਇਆ ਹੋਇਆ। ਕਹਿੰਦਾ ਮਹਾਰਾਜ ਅਜੇ ਤਾਂ ਰਾਤ ਵੱਡੀ ਹੈ। ਲਕਸ਼ਮੀ ਚੰਦ ਨੂੰ ਹਾਕ ਮਾਰੀ ਮਹਾਰਾਜ ਨੇ। ਲਕਸ਼ਮੀ ਚੰਦ ਕਹਿੰਦਾ ਪਿਤਾ ਜੀ ਤੁਸੀਂ ਤਾਂ 72 ਸਾਲ ਦੇ ਨੇੜੇ ਪਹੁੰਚ ਗਏ ਤੇ 70-72 ਵਾਲੀਆਂ ਗੱਲਾਂ ਕਰਨ ਲੱਗ ਗਏ, ਅਜੇ ਤਾਂ ਰਾਤ ਹੈ ਅੱਧੀ। ਇੱਕ ਦੋ ਸਿੱਖਾਂ ਨੂੰ ਪੁੱਛਿਆ ਕਿਉਂ ਭਾਈ ਰਾਤ ਹੈ? ਕਹਿੰਦੇ ਹਾਂ ਮਹਾਰਾਜ ਇੰਨੀ ਰਾਤ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਕਿਹਾ, ਕਹਿੰਦੇ ਕਿਉਂ ਪ੍ਰੇਮੀਆਂ ਕੱਪੜੇ ਲਿਆ ਧੋ ਕੇ? ਇਹ ਕਹਿੰਦੇ ਰਾਤ ਹੈ। ਕਹਿੰਦੇ ਮਹਾਰਾਜ ਲੈ ਗਏ, ਚੁੱਪ, ਜਵਾਬ ਨਹੀਂ ਦਿੱਤਾ, ਜਾ ਕੇ ਕੱਪੜੇ ਸੁਕਾ ਕੇ ਲਿਆਏ। ਤੇ ਉਹਨਾਂ ਨੂੰ ਕੀ ਨਜ਼ਰ ਆਉਂਦਾ ਹੈ ਵੀ 12 ਵਜੇ ਨੇ ਦਿਨ ਦੇ ਧੁੱਪ ਕਾਟ ਪੈ ਰਹੀ ਹੈ ਕੜਾਕੇ ਦੀ, ਛੇਤੀ ਦੇ ਕੇ ਆ ਗਿਆ ਵਾਪਸ ਗੁਰੂ ਅੰਗਦ ਪਾਤਸ਼ਾਹ ਨਾ ਮਹਾਰਾਜ ਨੇ ਪੁੱਛਿਆ ਵੀ ਬੜੀ ਛੇਤੀ ਆ ਗਿਆ, ਕਹਿੰਦਾ ਮਹਾਰਾਜ ਧੁੱਪ ਬਹੁਤ ਸੀਗੀ, ਛੇਤੀ ਉਹ ਸੁੱਕ ਗਏ। ਬਾਅਦ ਚ ਗੁਰੂ ਅੰਗਦ ਨੂੰ ਪੁੱਛਿਆ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਚਲੇ ਗਏ, ਕਹਿੰਦੇ ਮਹਾਰਾਜ ਤੁਸੀਂ ਇਹ ਬਚਨ ਕਿਉਂ ਕਿਹਾ ਸੀਗਾ? ਕਹਿੰਦੇ ਪ੍ਰੇਮੀਓ ਮੈਨੂੰ ਕੋਈ ਮਤਲਬ ਨਹੀਂ ਸੀਗਾ ਨਾ ਸੂਰਜ ਨਾਲ ਨਾ ਚੰਦ ਨਾਲ, ਉਹ ਭਾਵੇਂ ਅੱਧੀ ਰਾਤ ਹੋਵੇ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ, ਮੈਨੂੰ ਤਾਂ ਗੁਰੂ ਦੇ ਬਚਨ ਨਾਲ ਸੰਬੰਧ ਸੀਗਾ। ਗੁਰੂ ਨੇ ਬਚਨ ਕਿਹਾ ਵੀ ਅੱਧਾ ਦਿਨ ਚੜ ਗਿਆ, ਆਹ ਦੁਪਹਿਰਾ ਹੋਇਆ ਹੋਇਆ, ਭਾਈ ਕੱਪੜੇ ਧੋ ਲਿਆ। ਮੈਂ ਗੁਰੂ ਦਾ ਬਚਨ ਮੰਨਣਾ ਸੀ, ਮੈਂ ਸੂਰਜ ਚੰਦ ਦੇ ਹਿਸਾਬ ਚ ਨਹੀਂ ਸੀ ਪੈਣਾ। ਸੋ ਇਹ ਬਚਨ ਦੇ ਉੱਤੇ ਪ੍ਰਤੀਤ ਹੁੰਦੀ ਹੈ, ਜੇ ਪ੍ਰਤੀਤ ਨਹੀਂ ਆਈ, ਮਹਾਰਾਜ ਕਹਿੰਦੇ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਤਿਨਗਾ ਉਤਰ ਜਾਏਗਾ ਝੂਠ ਗੁਮਾਨ। ਪ੍ਰਤੀਤ ਤਾਂ ਇਹ ਦਿਲ ਵਿਚ ਆਈ ਨਹੀਂ, ਫਿਰ ਨਾਮ ਕਿਵੇਂ ਚੱਲੇ? ਮਹਾਰਾਜ ਕਹਿੰਦੇ ਨਾਮ ਚੱਲਦਾ ਜਿਹਦੇ ਹਿਰਦੇ ਦੇ ਅੰਦਰ ਗੁਰੂ ਦੀ ਪ੍ਰਤੀਤ ਹੈ।
ਗੁਰ ਕੀ ਪ੍ਰਤੀਤ ਦੀ ਜਿਸ ਦੇ ਮਨ ਵਿੱਚ ਹੈ ਮਾਈ,
ਯਕੀਨ ਨਹੀਂ ਆਈ, ਓਨੀ ਦੇਰ ਤੱਕ ਨਾਮ ਦਾ ਅਧਿਕਾਰੀ ਨਹੀਂ ਹੋਇਆ ਕਰ। ਦੂਸਰੀ ਰਹਿਤ ਹੁੰਦੀ ਹੈ ਰਜ਼ਾ ਵਿੱਚ ਰਾਜੀ ਰਹਿਣਾ। ਸਾਡੇ ਕਰਮਾਂ ਦੇ ਦੁੱਖ ਵੀ ਆਉਣੇ ਹੈ, ਸੁੱਖ ਵੀ ਆਉਣੇ ਨੇ, ਵਿਛੋੜੇ ਵੀ ਹੋਣੇ ਹੈ, ਮੇਲ ਵੀ ਹੋਣੇ ਨੇ, ਪਰ ਜੇ ਸਿੱਖ ਰਜ਼ਾ ਚ ਰਾਜੀ ਰਹਿੰਦਾ ਫਿਰ ਉਹਦਾ ਮਨ ਗੁਰੂ ਨਾਲ ਜੁੜਿਆ ਰਹਿੰਦਾ। ਜੇ ਰਜ਼ਾ ਦੇ ਵਿੱਚ ਰਾਜੀ ਨਾ ਰਹੇ ਟੁੱਟ ਜਾਇਆ ਕਰਦਾ ਉਸੇ ਵੇਲੇ। ਤੀਸਰਾ ਹੋਇਆ ਕਰਦਾ ਵਾਸ਼ਨਾਵਾਂ ਦਾ ਤਿਆਗ ਕਰਨਾ। ਸੋ ਵਾਸ਼ਨਾਵਾਂ ਦਾ ਤਿਆਗ ਕਰਨਾ। ਵਾਸ਼ਨਾਵਾਂ ਇੱਕ ਤਾਂ ਨਹੀਂ ਹੁੰਦੀਆਂ, ਬੇਅੰਤ ਵਾਸ਼ਨਾਵਾਂ ਨੇ। ਕਿਤੇ ਦੇਹ ਵਾਸ਼ਨਾ, ਪੁੱਤਰ ਦੀ ਵਾਸ਼ਨਾ, ਲੋਕ ਵਾਸ਼ਨਾ, ਮੈਨੂੰ ਲੋਕ ਚੰਗਾ ਕਹਿਣ, ਧਨ ਦੀ ਵਾਸ਼ਨਾ, ਕੱਪੜੇ ਲੀੜੇ ਪ੍ਰੋਪਰਟੀ ਦੀ ਵਾਸ਼ਨਾ, ਸ਼ਾਸਤਰ ਦੀ ਵਾਸ਼ਨਾ, ਅਨੁਸ਼ਾਸਨ ਵਾਸ਼ਨਾ। ਵਾਸ਼ਨਾਵਾਂ ਤਾਂ ਕੋਈ ਘੱਟ ਹੈ, ਜਿੰਨਾ ਚਿਰ ਵਾਸ਼ਨਾਵਾਂ ਬਣੀਆਂ ਹੋਈਆਂ ਨਾਮ ਨਹੀਂ ਚੱਲਿਆ ਕਰਦਾ। ਵਾਹਿਗੁਰੂ ਵਾਹਿਗੁਰੂ ਤਾਂ ਮੂੰਹ ਤੋਂ ਕਹੂਗਾ, ਅੰਦਰ ਉਹਦੇ ਭਾਸ਼ਣਾਂ ਗੇੜਾ ਦਿੰਦੀ ਫਿਰਦੀ ਹੋਊਗੀ, ਮੇਰਾ ਆਹ ਹੋ ਜਾਏ, ਮੇਰਾ ਆਹ ਹੋ ਜਾਏ। ਕਹਿੰਦੇ ਜੀ ਨਾਮ ਤਾਂ ਮੈਂ ਜਪਦਾ, ਮੇਰੀ ਸੁਰਤ ਨਹੀਂ ਟਿਕਦੀ। ਸੁਰਤ ਤਾਂ ਨਹੀਂ ਟਿਕਦੀ ਪਿਆਰਿਆ, ਤੂੰ ਭਾਸ਼ਣਾਂ ਨੇ ਘੇਰਿਆ ਹੋਇਆ, ਐਵੇਂ ਹੀ ਸੁਪਨੇ ਲਈ ਜਾਂਦਾ ਦਿਨ ਦੇ ਅੰਦਰ। ਹੋਣਾ ਤਾਂ ਉਹੀ ਹੈ ਜਿਹੜਾ ਤੇਰੇ ਕਰਮਾਂ ਵਿੱਚ ਹੈ। ਵੱਧ ਮੰਗਦਾ, ਭਾਸ਼ਣਾਵਾਂ ਕਰੀ ਜਾਂਦਾ, ਭਾਸ਼ਣਾਵਾਂ ਦੇ ਨਾਲ ਜਨਮ ਲੈਣਾ ਪੈਂਦਾ। ਸੋ ਚੌਥੀ ਹੋਇਆ ਕਰਦੀ ਹੈ ਰਹਿਤ, ਉਸਤਤ ਨਿੰਦਿਆ। ਸੰਸਾਰ ਨੇ ਉਸਤਤ ਵੀ ਕਰਨੀ ਹੈ, ਨਿੰਦਿਆ ਵੀ ਕਰਨੀ ਹੈ। ਉਸਤਤ ਕਰਨ ਵਾਲਿਆਂ ਨਾਲ ਆਦਮੀ ਖੁਸ਼ ਹੋ ਜਾਂਦਾ ਹੈ, ਨਿੰਦਿਆ ਕਰਨ ਵਾਲਿਆਂ ਨਾਲ ਨਾਰਾਜ਼ ਹੋ ਜਾਂਦਾ। ਜਿੰਨਾ ਚਿਰ ਨਾਰਾਜ਼ ਹੁੰਦਾ ਤੇ ਖੁਸ਼ ਹੁੰਦਾ, ਉਨਾ ਚਿਰ ਨਾਮ ਨਹੀਂ ਚੱਲਦਾ, ਨਾਮ ਦਾ ਅਧਿਕਾਰੀ ਨਹੀਂ ਹੁੰਦਾ। ਚੌਥਾ ਹੋਇਆ, ਪੰਜਵਾਂ ਹੋਇਆ ਕਰਦਾ, ਮੰਤਰ ਦੇ ਉੱਤੇ ਭਰੋਸਾ। ਗੁਰੂ ਨੇ ਜਿਹੜਾ ਮੰਤਰ ਦੇਤਾ ਉਹਦੇ ਭਰੋਸਾ ਕਰਨਾ, ਉਹਨੇ ਹੀ ਤਾਰ ਦੇਣਾ ਜੇ ਭਰੋਸਾ। ਕੁਛ ਕੋਈ ਕਰਾ ਰਹੇ, ਕਿਸੇ ਨੇ ਬੀਠਲ ਬੀਠਲ ਕਹਿ ਕੇ ਤਰ ਗਿਆ, ਕੋਈ ਰਾਮ ਰਾਮ ਕਹਿ ਕੇ, ਕੋਈ ਅੱਲਾ ਅੱਲਾ ਕਹਿ ਕੇ। ਇੱਕ ਮਹਾਤਮਾ ਦੀ ਕਥਾ ਦੱਸਦੇ ਨੇ ਕਿ ਉਹਨਾਂ ਦੇ ਕੋਲ ਕੋਈ ਆਇਆ ਬੰਦਾ, ਪ੍ਰੇਮੀ ਕਾਰੋਬਾਰ ਕਰਨ ਵਾਲਾ, ਕਹਿੰਦਾ ਮਹਾਰਾਜ ਮੈਨੂੰ ਤੁਸੀਂ ਨਾਮ ਦਾਨ ਦੇਵੋ। ਸੰਤ ਕਹਿੰਦੇ ਨਾਮ ਦਿਆਂ, ਇੱਥੇ ਦੁਕਾਨ ਲੱਗੀ ਹੋਈ ਹੈ, ਸਸਤਾ ਹੈ ਨਾਮਦਾਨ, ਸੇਵਾ ਕਰ, ਫੇਰ ਕਿਤੇ ਜਾ ਕੇ ਤੇਰੇ ਮਨ ਦੀ ਮੈਲ ਲਹੇਗੀ, ਫੇਰ ਕਿਤੇ ਨਾਮ ਦਾ ਅਧਿਕਾਰੀ ਹੋਵੇਗਾ। ਉਸ ਵੇਲੇ ਸੇਵਾ ਕਰਨ ਲੱਗ ਗਿਆ, 8 ਸਾਲ ਲੰਘ ਗਏ। 8 ਸਾਲ ਤੇ ਬਾਅਦ ਇੱਕ ਦਿਨ ਫੇਰ ਆਇਆ ਮਹਾਂਪੁਰਸ਼ਾਂ ਕੋਲ, ਕਹਿੰਦਾ ਮਹਾਰਾਜ ਆਪਦੇ ਹੁਕਮ ਦੇ ਮੁਤਾਬਕ ਮੈਂ ਸੇਵਾ ਕਰ ਰਿਹਾ, ਪਰ ਮੈਨੂੰ ਅਜੇ ਤੱਕ ਮੰਤਰ ਨਹੀਂ ਆਪਣੇ ਦਿੱਤਾ। ਕਹਿੰਦੇ ਕੱਲ ਨੂੰ ਸਵੇਰੇ 8 ਵਜੇ ਆ ਜੀ। ਦੂਸਰੇ ਦਿਨ ਉਹਦੇ ਬਾਅਦ ਰਾਜਾ ਦੇ ਬੰਦੇ ਆ ਗਏ ਵੀ ਮਹਾਰਾਜੇ ਨੇ, ਮਹਾਰਾਜ ਤੁਹਾਡੇ ਦਰਸ਼ਨ ਕਰਨ ਆਉਣੇ। ਕਹਿੰਦੇ ਠੀਕ ਹੈ, ਅਸੀਂ ਤਾਂ ਪੁੰਜੇ ਬੈਠੇ ਹਾਂ, ਜੇ ਉਹਨੇ ਪੁੰਜੇ ਬੈਠਣਾ ਆ ਜਾਵੇ, ਸਾਡੇ ਕੋਲ ਕੁਰਸੀਆਂ ਨਹੀਂ ਹੈਗੀਆਂ। ਉਹ ਕਹਿੰਦੇ ਸਭ ਕੁਝ ਕਰ ਲਾਂਗੇ, ਗਲੀਚੇ ਵਿਛਾ ਤੇ, ਜਿੱਥੋਂ ਉਤਰਨਾ ਸੀ ਉੱਥੋਂ ਲੈ ਕੇ ਕੱਪੜਾ ਵਿਛਾ ਤਾ, ਵੀ ਇਹਦੇ ਉੱਤੇ ਦੀ ਤੁਰ ਕੇ ਆਉਣਗੇ, ਤੁਰ ਕੇ ਜਾਊ ਰਾਜਾ। ਉਹ ਗਲੀਚੇ ਵਿਛਾ ਦਿੱਤੇ, ਬੜੇ ਕਾਰਪਟ ਮਹਿੰਗੇ। ਇਹ ਜਿਹੜਾ ਪ੍ਰੇਮੀ ਸੀ ਉਹਨੂੰ ਯਾਦ ਆਇਆ ਵੀ 8 ਵਜੇ ਮਹਾਰਾਜ ਨੇ ਬੁਲਾਇਆ ਸੀ ਮੈਨੂੰ ਮਹਾਂਪੁਰਸ਼ਾਂ ਨੇ, ਤੇ ਮੈਂ ਹੁਣ ਜਾਵਾਂ। ਇਹ ਕਹਾਣੀ ਕਰਦਾ ਸੀ, ਕਹਾਣੀ ਕਦੇ ਵਿੱਚੋਂ ਇਕਦਮ ਨਿਕਲਿਆ ਵੀ ਕਿਤੇ ਲੇਟ ਨਾ ਹੋਆ, ਨੱਠਿਆ ਜਾਂਦਾ ਜਾ ਕੇ ਗਲੀਚੇ ਦੇ ਉੱਤੇ ਇੱਕ ਪੈਰ ਰੱਖਤਾ, ਜਦ ਦੂਆ ਰੱਖਣ ਲੱਗਿਆ ਸੰਤ ਕਹਿੰਦੇ ਪਰੇ 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 ਪਰੇ, ਇਹ ਉੱਥੋਂ ਹੀ ਮੁੜ ਗਿਆ। ਮੁੜਿਆ ਹੋਇਆ ਸਮਾਂ ਲੰਘ ਗਿਆ, ਉਹਨੇ ਸਮਝ ਲਿਆ ਮੈਨੂੰ ਮੰਤਰ ਦੇ ਤਾ ਪਰੇ ਪਰੇ, ਉਸੇ ਦਾ ਜਾਪ ਕਰਦਾ ਰਹੇ। ਇੱਕ ਦਿਨ ਸੰਤ ਕਹਿਣ ਲੱਗੇ ਵੀ ਪ੍ਰੇਮੀਆਂ 40 ਮੀਲ ਦੇ ਉੱਤੇ ਇੱਕ ਮਹਾਤਮਾ ਨੇ, ਆ ਚਿੱਠੀ ਲੈ ਜਾ ਤੇ ਤੂੰ ਜਵਾਬ ਜਲਦੀ ਤੋਂ ਜਲਦੀ ਲੈ ਕੇ ਮੁੜੀ। ਕਹਿੰਦਾ ਮਹਾਰਾਜ ਠੀਕ ਹੈ, ਮੈਂ ਜਵਾਬ ਲਿਆਉਂ। ਉਹ ਮਨ ਵਿੱਚ ਕੋਈ ਚਿੰਤਾ ਆਈ ਵੀ ਮੈਂ ਪਰੇ ਪਰੇ ਕਰਦਾ ਤੇ ਹੁਣ ਮੈਨੂੰ ਜਾਣਾ ਪੈਣਾ 40 ਮੀਲ ਆਉਣਾ ਪੈਣਾ। ਚਲੋ ਕੋਈ ਗੱਲ ਨੀ, ਅਜੇ ਚਿੰਤਾ ਚਿਤ ਵਧਾਈ ਹੈ, ਸਾਹਮਣੇ ਆ ਕੇ ਪ੍ਰਕਾਸ਼ ਹੋ ਗਿਆ, ਹੈਰਾਨ ਹੋ ਗਿਆ। ਕਹਿਣ ਲੱਗਿਆ ਤੁਸੀਂ ਕੌਣ ਹੋ ਮਹਾਰਾਜ? ਕਹਿੰਦਾ ਮੈਂ ਪਰੇ ਪਰੇ ਹਾਂ ਜਿਹਦਾ ਤੂੰ ਨਾਮ ਜਪਦਾ। ਤੇਰੇ ਮਨ ਵਿੱਚ ਚਿਤ ਵੀ ਨਹੀਂ ਆ ਗਈ, ਮੈਂ ਆਪਣੇ ਪਿਆਰਿਆਂ ਦਾ ਦੁੱਖ ਨਹੀਂ ਸਹਿ ਸਕਦਾ, ਮੇਰੇ ਵਿੱਚ ਕਮਜ਼ੋਰੀ ਹੈ। ਮੈਂ ਨਹੀਂ ਸੰਤਨ ਦੁੱਖ ਪਾਏ ਤੇ ਦੁਖੀ ਸੁੱਖ ਪਾਏ, ਸਾਧਨ ਕੇ ਸੁੱਖ ਲਿਆ। ਮੈਂ ਚਿੱਠੀ ਦਾ ਜਵਾਬ ਲਿਆ ਤਾ, ਚਿੱਠੀ ਲੈ ਲਈ, ਜਦੇ ਹੀ ਜਵਾਬ ਲਿਆ ਤਾ 10 ਮਿੰਟ ਦੇ ਅੰਦਰ ਅੰਦਰ। ਕਹਿੰਦਾ ਲੈ ਆ ਦੇ ਰਹੀ ਤੂੰ। ਉਹ ਰਾਜਾ ਚਲਿਆ ਜਾਂਦਾ ਤੇ ਉਹਦੇ ਬਾਅਦ ਇਹ ਇੰਤਜ਼ਾਰ ਕਰਦਾ ਜਾ ਕੇ ਵੀ ਸੰਤਾਂ ਨੂੰ ਚਿੱਠੀ ਦੇਵਾਂ। ਸੰਤ ਕਹਿੰਦੇ ਤੂੰ ਗਿਆ ਨੀ ਅਜੇ ਤਾਂ? ਕਹਿੰਦਾ ਜੀ ਮੈਂ ਤਾਂ ਜਵਾਬ ਵੀ ਲੈ ਆਉਂਦਾ। ਕਹਿਣ ਦਿਖਾ ਉਰੇ, ਚਿੱਠੀ ਪੜ੍ਹਦੇ ਨੇ ਨਾਲ ਦੀ ਨਾਲ ਹੈਰਾਨ ਹੁੰਦੇ। ਕਹਿੰਦੇ ਪ੍ਰੇਮੀਆਂ 40 ਮੀਲ ਦੇ ਉੱਤੇ ਸੰਤ ਰਹਿੰਦੇ ਨੇ ਤੇ ਤੂੰ ਕਿਵੇਂ ਲੈ ਆਇਆ? ਕਹਿੰਦਾ ਜੀ ਮੈਂ ਤਾਂ ਨੀ ਲੈ ਆਇਆ, ਪਰੇ ਪਰੇ ਲੈ ਕੇ ਆਇਆ। ਕਹਿੰਦੇ ਉਹ ਪਰੇ ਪਰੇ ਕੀ ਹੈ? ਕਹਿੰਦਾ ਜਿਹੜਾ ਤੁਸੀਂ ਮੈਨੂੰ ਮੰਤਰ ਦਿੱਤਾ ਸੀ ਨਾ, ਉਹਦੇ ਨਾਲ ਵਾਹਿਗੁਰੂ ਪ੍ਰਗਟ ਹੋ ਗਿਆ ਤੇ ਉਹ ਕਹਿਣ ਲੱਗਿਆ ਮੈਂ ਪਰੇ ਪਰੇ ਹਾਂ, ਮੈਨੂੰ ਕਹਿਣ ਲੱਗਿਆ ਮੈਂ ਪਰੇ ਪਰੇ ਹਾਂ। ਉਹ ਲਿਆਏ ਨੀ ਮਹਾਰਾਜ ਚਿੱਠੀ ਦਾ ਜਵਾਬ। ਸੰਤਾਂ ਨੇ ਕਿਹਾ ਕਮਾਲ ਹੋ ਗਈ ਵੀ ਇਹ ਤਾਂ ਸਾਡੇ ਨੂੰ ਵੀ ਗਾਹਾਂ ਲੰਘ ਗਿਆ ਇਕਦਮ। ਉਸ ਵੇਲੇ ਪਰਮੇਸ਼ਰ ਨੂੰ ਯਾਦ ਕਰਿਆ, ਜਿਸ ਵਾਰ ਪਰਮੇਸ਼ਰ ਦੇ ਦਰਸ਼ਨ ਹੋਏ। ਕਹਿੰਦਾ ਮਹਾਰਾਜ ਬਗੈਰ ਮੰਤਰ ਤੇ ਤੁਸੀਂ ਪ੍ਰਗਟ ਹੋ ਗਏ। ਵਿਧਾਨ ਇਹ ਹੈ ਕਿ ਜਦ ਤੱਕ ਗੁਰੂ ਮੰਤਰ ਨਾ ਦੇਵੇ ਉਨੀ ਦੇਰ ਤੱਕ ਦਰਸ਼ਨ ਨਹੀਂ ਤੁਸੀਂ ਦਿੰਦੇ, ਤੁਸੀਂ ਬਗੈਰ ਮੰਤਰ ਦਿੱਤੇ ਤੇ ਉਸ ਨੂੰ ਦਰਸ਼ਨ ਦੇਤਾ। ਕਹਿੰਦੇ ਸੰਤ ਜੀ ਇਹ ਮੰਤਰ ਤੁਸੀਂ ਉਹ ਦਿੱਤਾ, ਪੁੱਛ ਲਓ ਉਸ ਤੋਂ। ਉਸ ਨੂੰ ਕਿਹਾ, ਕਹਿੰਦੇ ਵੀ ਮੰਤਰ ਤੈਨੂੰ ਮੈਂ ਕਰ ਦਿੱਤਾ। ਕਹਿੰਦੇ ਜਿੱਦਣ ਰਾਜਾ ਆਇਆ ਹੋਇਆ ਸੀ ਮਹਾਰਾਜ, ਮੇਰੇ ਪੈਰ ਲਿਬੜੇ ਹੋਏ ਸੀ ਤੇ ਮੈਂ ਕਾਰਪੇਟ ਦੇ ਉੱਤੇ ਪੈਰ ਰੱਖਿਆ, ਤੁਸੀਂ ਕਿਹਾ ਪਰੇ ਪਰੇ, ਮੈਂ ਉਦਣ ਦਾ ਪਰੇ ਪਰੇ ਹੀ ਜਾਂਦਾ। ਸੰਤ ਕਹਿਣ ਲੱਗੇ, ਸੱਚੇ ਪਾਤਸ਼ਾਹ ਇਹ ਪਰੇ ਪਰੇ ਤੁਹਾਡਾ ਨਾਂ ਹੈ? ਕਹਿੰਦੇ ਅਸਲੀ ਨਾਂ ਤਾਂ ਮੇਰਾ ਇਹੀ ਹੈ। ਕਹਿੰਦੇ ਮੇਰਾ ਨਾਂ ਅਪਰੰਪਰ ਹੈ, ਜਿੰਨੀਆਂ ਚੀਜ਼ਾਂ ਦ੍ਰਿਸ਼ਟਮਾਨ ਚ ਤੁਹਾਨੂੰ ਦਿਸਦੀਆਂ ਇਹਨਾਂ ਸਾਰਿਆਂ ਤੇ ਮੈਂ ਭਰੇ ਹਾਂ, ਹਰ ਚੀਜ਼ ਤੋਂ ਮੈਂ ਭਰੇ ਹਾਂ, ਇਸ ਕਰਕੇ ਮੈਨੂੰ ਅਪਰੰਪਰ ਕਹਿੰਦੇ ਨੇ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰਮਿਲਿਆ ਸੋਈ ਜੀ। ਸੋ ਮੰਤਰ ਦੇ ਉੱਤੇ ਭਰੋਸਾ ਸੀ, ਫਿਰ ਦੌੜਦੇ ਹਾਂ ਜੀ ਫਲਾਣੇ ਸੰਤ ਤੋਂ ਮੰਤਰ ਲਿਆਈਏ, ਫਲਾਣੇ ਥਾਂ ਤੇ ਜਾ ਕੇ ਮੰਤਰ ਲਿਆਈਏ। ਮੰਤਰ ਜੋ ਪੰਜ ਪਿਆਰਿਆਂ ਨੇ ਦੇਤਾ ਉਹਦੀ ਕਮਾਈ ਕਰ, ਉਹ ਤੋਂ ਵੱਡਾ ਕੋਈ ਮੰਤਰ ਨਹੀਂ ਐ ਮਨ ਚ ਲਿਆ ਤੂੰ, ਹੈ ਵੀ ਵੱਡਾ। ਸੋ ਮੰਤਰ ਤੇ ਨਾ ਭਰੋਸਾ ਹੋਣ ਕਰਕੇ ਫਿਰ ਹੁੰਦਾ ਸੇਵਾ ਦੀ ਲਗਨ, ਉਹਦੇ ਬਾਅਦ ਹੁੰਦਾ ਅਭਿਮਾਨ ਦੇ ਵਿੱਚ ਨਾ ਆਉਣਾ, ਅਭਿਮਾਨ ਦਾ ਤਿਆਗ ਕਰ ਦੇਣਾ, ਆਪਣੇ ਆਪ ਨੂੰ ਕਹਿਣਾ ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਭਲੋ ਸਭ ਕੋਈ, ਜਿਹਨੇ ਐਸਾ ਕਰ ਬੂਝਿਆ ਵੀ ਤਾਂ ਮਾਰਾ ਸੋਏ। ਅਭਿਮਾਨ ਤੋਂ ਰਹਿਤ ਹੋ ਜਾਣਾ, ਮਾਣ ਵਿੱਚ ਨਾ ਰਹਿਣਾ ਵੀ ਮੈਂ ਵੱਡੀ ਜ਼ਮੀਨ ਵਾਲਾ, ਮੇਰੇ ਕੋਲ 50 ਮਰੱਬੇ ਨੇ, ਮੇਰੇ ਕੋਲ 10 ਕਾਰਾਂ ਨੇ, ਵੀ ਮੈਂ ਸੰਤ ਤਾਂ ਮੇਰੇ ਆਏ ਤੇ ਮੈਨੂੰ ਜਿਹੜੇ ਦਰਵਾਜ਼ਾ ਖੋਲਣ, ਇਹ ਹੁੰਦਾ ਮਾਣ। ਜੇ ਖੜ ਗਿਆ ਗੇਟ ਦੇ ਉੱਤੇ, ਕਿਸੇ ਨੇ ਕਿਹਾ ਵੀ ਸਾਹਿਬ ਬਹਾਦਰ ਤੁਸੀਂ ਖੜੇ ਹੋ, ਕਹਿੰਦੇ ਅਜੇ ਇਸ਼ਾਰਾ ਨਹੀਂ ਸਾਨੂੰ ਹੋਇਆ। ਜੇ ਇਹ ਗੱਲ ਸਹਿ ਲੈਂਦਾ ਨਾ ਫੇਰ ਉਹ ਅਧਿਕਾਰੀ ਹੋਇਆ ਕਰਦਾ, ਕਿਉਂਕਿ ਮਾਣ ਨਿਕਲ ਗਿਆ ਉਹਦੇ ਚ। ਫਿਰ ਹੁੰਦਾ ਪਖੰਡ, ਇਹਦਾ ਤਿਆਗ ਕਰਨਾ, ਦਿਖਾਵੇ ਦਾ ਤਿਆਗ ਕਰਨਾ। ਮਹਾਰਾਜ ਕਹਿੰਦੇ ਭਾਈ ਤੀਰਥ ਇਹਦਾ ਇੰਨਾ ਅਧਿਕਾਰੀ ਹੋਵੇ ਤਾਂ ਮਿਲਦਾ। ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡਾ ਬਣ ਚੁੱਕਿਆ ਆਪਣੇ ਵੱਲੋਂ, ਤੇ ਕਿਰਪਾ ਕਰਕੇ ਮੈਨੂੰ ਬਣਾ ਲਓ ਆਪਣਾ। ਮੈਂ ਸਭ ਦੁਨੀਆਂ ਦੀਆਂ ਗੱਲਾਂ ਛੱਡ ਦਿੱਤੀਆਂ, ਮੈਨੂੰ ਆਪਣੇ ਪਿਆਰ ਦੀ ਰੰਗਣ ਵਿੱਚ ਰੰਗ ਲਓ। ਮਹਾਰਾਜ ਕਹਿੰਦੇ ਪਿਆਰ ਦੀ ਰੰਗਣ, ਤੂੰ ਤਾਂ ਇੱਕ ਮੰਗ ਹੋਰ ਵੱਡੀ ਕਰ ਦਿੱਤੀ। ਪਿਆਰ ਦੀ ਰੰਗਣ ਪਿਆਰਿਆ ਬਹੁਤ ਮੁਸ਼ਕਲ ਹੈ। ਇਸ ਤਰ੍ਹਾਂ ਨਾਲ ਫਰਮਾਨ ਕਰ ਰਿਹਾ, ਪੜ੍ਹੋ ਪਿਆਰ
ਸੀਸ ਤਲੀ ਤੇ ਧਰਨਾ ਪੈਂਦਾ ਓਕੀ ਖੇਡ ਪ੍ਰੇਮ ਦੀ, ਸੀਸ ਤਲੀ ਤੇ ਧਰਨਾ ਪੈਂਦਾ ਓਕੀ ਖੇਡ ਪ੍ਰੇਮ ਸੀਸ ਤਲੀ
ਕਹਿੰਦੇ ਪਿਆਰਿਆ ਫੇਰ ਤਾਂ ਸੀਸ ਦਾ ਤੇ ਲਾਉਣਾ ਪੈਂਦਾ। ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਵਨ ਕੀ ਰੇਣਕਾ ਤਾਂ ਹਮਾਰੇ ਪਾਸ, ਫੇਰ ਤਾਂ ਪਿਆਰ ਦਾ ਖੇਲ ਖੇਲਣ ਵਾਸਤੇ ਤਿਆਰ ਹੋ। ਦੁਨੀਆਂ ਦੀਆਂ ਪ੍ਰੀਤਾਂ ਕੱਚੀਆਂ ਹੁੰਦੀਆਂ, ਪਰ ਕੱਚੀਆਂ ਪ੍ਰੀਤਾਂ ਨੂੰ ਤੋੜਨ ਵਾਸਤੇ ਭਾਈ ਗੁਰਦਾਸ ਜੀ ਨੇ ਇੱਕ ਵਾਰ ਦੇ ਅੰਦਰ ਲਿਖਿਆ ਕਿ ਇੱਕ ਲੜਕੀ ਕੱਚਾ ਘੜਾ ਲੈ ਕੇ ਰੋਜ਼ ਪਾਰ ਲੰਘਦੀ ਸੀ। ਇੱਕ ਦਿਨ ਕੱਚਾ ਘੜਾ ਉੱਥੇ ਰੱਖ ਦਿੱਤਾ ਤੇ ਉਹਨੇ ਦੇਖ ਲਿਆ ਘੜੇ ਨੂੰ ਕੱਚਾ, ਜਾਣ ਨਹੀਂ ਸੀ, ਦੇਖ ਲਿਆ ਉਹਨੇ ਵੀ ਘੜਾ ਕੱਚਾ ਪਿਆ, ਲੇਕਿਨ ਪਿਆਰ ਪੱਕਾ ਸੀ। ਉਸੇ ਤਰ੍ਹਾਂ ਦੇ ਨਾਲ ਦਰਿਆ ਚ ਛਿਲ ਗਈ, ਦਰਿਆ ਦੀਆਂ ਲਹਿਰਾਂ ਦੇ ਵਿੱਚ ਗੁੰਮ ਹੋ ਗਈ, ਡੁੱਬ ਗਈ ਤੇ ਅੱਜ ਤੱਕ ਕਹਾਣੀ ਚੱਲੀ ਜਾਂਦੀ ਹੈ। ਕਹਿੰਦੇ ਜੇ ਪਰਮੇਸ਼ੁਰ ਨਾਲ ਗੁਰੂ ਨਾਲ ਪਿਆਰ ਕਰਨਾ ਹੋਵੇ ਫੇਰ ਤਾਂ ਦੇਖ ਲੈ ਕਿੰਨਾ ਤਨ ਮਨ ਧਨ ਤਿੰਨੇ ਦੇਣੇ ਪੈਂਦੇ ਨੇ ਗੁਰੂ ਨੂੰ, ਫੇਰ ਪਿਆਰ ਨਿਭਣਾ ਪਿਆਰਿਆ। ਕਹਿੰਦਾ ਮਹਾਰਾਜ ਮੈਂ ਤਨ ਵੀ ਦਿੱਤਾ, ਮਨ ਵੀ ਦਿੱਤਾ ਤੇ ਧਨ ਵੀ ਦਿੱਤਾ। ਕਹਿੰਦੇ ਭਾਈ ਤੀਰਥ ਇਹ ਗੱਲ ਕਹਿਣੀ ਤਾਂ ਸੁਖਾਲੀ ਹੈ ਪਰ ਕਮਾਉਣੀ ਬੜੀ ਔਖੀ। ਉਸ ਵੇਲੇ ਮਹਾਰਾਜ ਨੇ ਦੇਖਿਆ ਵੀ ਦ੍ਰਿੜ ਇਰਾਦੇ ਵਾਲਾ ਬੰਦਾ, ਨਾਲ ਸਮਝਾਉਣਾ ਕੀਤਾ ਕਿ ਤੇਰੀ ਮੁਖਾਲਫਤ ਹੋਏਗੀ ਸਾਰਾ ਭਾਈਚਾਰਾ ਤੇਰੇ ਉਲਟ ਹੋ ਜਾਏਗਾ, ਫਿਰ ਔਖਾ ਹੋ ਜਾਏ। ਕਹਿੰਦਾ ਮਹਾਰਾਜ ਜਿਹੜਾ ਕੁਛ ਹੋਣਾ ਹੋਵੇ ਮੈਂ ਤਾਂ ਹੁਣ ਤੇਰੇ ਦੁਆਰੇ ਆ ਗਿਆ। ਉਸ ਵੇਲੇ ਮਹਾਰਾਜ ਜੀ ਨੇ ਨਾਮ ਦੀ ਦਾਤ ਦਿੱਤੀ, ਨਾਮ ਦੀ ਦਾਤ ਦਿੰਦੀ ਸਾਰ ਕਿਉਂਕਿ ਗਾਹਕ ਪੂਰਾ ਸੀ, ਕਮਾਈ ਸ਼ੁਰੂ ਕਰ ਦਿੱਤੀ, ਰਸਨਾ ਦੇ ਨਾਲ ਨਾਮ ਜਪਣਾ ਸ਼ੁਰੂ ਕਰਤਾ, ਸਵਾਸ ਦੇ ਨਾਲ ਨਾਮ ਜਪਣਾ ਸ਼ੁਰੂ ਕਰਤਾ, ਕੰਠ ਵਿੱਚ ਨਾਮ ਜਪਣਾ ਸ਼ੁਰੂ ਕਰਤਾ, ਨਾਮ ਤਰੱਕੀ ਕਰੀ ਜਾਂਦਾ, ਹਿਰਦੇ ਚਲਿਆ ਗਿਆ, ਨਾਭੀ ਚਲਿਆ ਗਿਆ, ਆਗਿਆ ਚੱਕਰ ਚ ਆ ਗਿਆ, ਸੁਰਤ ਚੜ੍ਹਨੀ ਸ਼ੁਰੂ ਹੋ ਗਈ। ਅਖੀਰ ਚੜ੍ਹਦੀ ਚੜ੍ਹਦੀ ਦਸਵੇਂ ਦੁਆਰੇ ਤੱਕ ਸੁਰਤ ਜਾ ਪਹੁੰਚੀ, ਕਮਾਈ ਦੇ ਵਿੱਚ ਪੂਰਾ ਹੋ ਗਿਆ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਸੁੱਖਾਂ ਦਾ ਵਾਸਾ ਹੈ, ਨਾਮ ਦੇ ਸਾਰੇ ਸੁੱਖ ਉੱਥੇ ਹੁੰਦੇ ਨੇ ਤੇ ਵਰਸ਼ਾ ਹੁੰਦੀ ਹੈ ਸੁੱਖਾਂ ਦੀ ਉੱਥੇ, ਨਾ ਉੱਥੇ ਊਂਘ ਤੇ ਨਾ ਭੁੱਖ। ਕਈ ਪ੍ਰੇਮੀਆਂ ਨੂੰ ਹੁੰਦਾ ਵੀ ਸੰਤ ਸੌਂਦੇ ਨਹੀਂ ਹੁੰਦੇ। ਇੱਕ ਵਾਰੀ ਮਹਾਰਾਜ ਨਾਲ ਇਹ ਵਚਨ ਚੱਲਿਆ ਸੀ, ਉਹ ਐਸਾ ਹੋਇਆ ਕਿ ਰਾਲੇ ਸਾਹਿਬ ਮੈਂ ਪਿਆ ਸੀ, ਪਏ ਦਾ ਮੈਂ ਕੀ ਦੇਖਦਾ ਕਿ ਮੇਰਾ ਸਰੀਰ ਪਿਆ, ਮੈਂ ਵਿੱਚੋਂ ਨਿਕਲ ਗਿਆ, ਨਿਕਲ ਕੇ ਮੈਨੂੰ ਪਤਾ ਲੱਗ ਗਿਆ ਵੀ ਹੁਣ ਸਰੀਰ ਛੱਡਤਾ। ਉਹ ਦਰਵਾਜ਼ਾ ਖੋਲਣ ਲੱਗਿਆ, ਖੁੱਲੇ ਹੀ ਨਾ ਹੱਥ ਮੈਂ ਪਾਵਾਂ ਉਹ ਵਿੱਚ ਦੀ ਆ ਜਾਵੇ, ਕਿਉਂਕਿ ਹੱਡੀ ਪਸਲੀ ਤਾਂ ਹੈ ਨਹੀਂ ਸੀ, ਕੇਵਲ ਦਿਸਦਾ ਸੀ ਹੱਥ। ਉਹ ਦਰਵਾਜ਼ੇ ਚ ਹੀ ਬਾਹਰ ਨਿਕਲ ਗਿਆ। ਕੁਝ ਸਿੰਘ ਇਸ਼ਨਾਨ ਕਰਦੇ ਸੀ, ਮੋਢੇ ਹਿਲਾਏ ਉਹਨਾਂ ਦੇ, ਮੈਂ ਕਿਹਾ ਮੇਰਾ ਸਰੀਰ ਛੁੱਟ ਗਿਆ, ਦਰਵਾਜ਼ਾ ਅੰਦਰੋਂ ਬੰਦ ਹੈ। ਉਹ ਸੁਣਨੇ ਨਾ ਕਿਸੇ ਨੂੰ ਪਤਾ ਨਹੀਂ ਲੱਗੇ, ਮੈਂ ਮਹਾਰਾਜ ਜੀ ਵੱਲ ਨੂੰ ਚੱਲ ਪਿਆ, ਭੋਰੇ ਵੱਲ ਨੂੰ। ਉੱਥੋਂ ਫੇਰ ਮੁੜਿਆ, ਮੈਂ ਕਿਹਾ ਕਮਰੇ ਦਾ ਨੰਬਰ ਨਹੀਂ ਮੈਂ ਯਾਦ ਕਰਿਆ, ਮੈਂ ਉਹ ਕਮਰੇ ਦਾ ਨੰਬਰ ਨਹੀਂ ਨੋਟ ਕਰ ਲਿਆ। ਇੱਕ ਵਾਰੀ ਫੇਰ ਮੈਂ ਅੰਦਰ ਚਲਿਆ ਗਿਆ, ਮੈਂ ਜਾ ਕੇ ਉਹਦੇ ਉੱਤੇ ਲੰਮਾ ਪੈ ਗਿਆ, ਉਹ ਝਟਕਾ ਏਡੇ ਜ਼ੋਰ ਦੀ ਲੱਗਿਆ, ਉਹ ਫੇਰ ਮੇਰੀ ਅੱਖ ਖੁੱਲ ਗਈ। ਮੈਂ ਦੇਖਾਂ ਉਵੇਂ ਜਿਵੇਂ ਨਹਾਉਂਦੇ ਨੇ ਸਾਰੇ, ਉਵੇਂ ਜਿਵੇਂ ਕਿਸ਼ਾਰੇ ਸੁੱਕਣੇ ਪਾ ਰਹੇ ਨੇ, ਫਟਾਫਟ ਦੇਖਿਆ। ਮਹਾਰਾਜ ਜੀ ਨਾਲ ਮੈਂ ਬਚਨ ਬੇਨਤੀ ਕਰੀ, ਮੈਂ ਮਹਾਰਾਜ ਮੈਨੂੰ ਐਂ ਹੋਇਆ। ਕਹਿੰਦੇ ਇੱਕੋ ਦਿਨ ਚ ਘਬਰਾ ਗਿਆ ਮੈਂ, ਕੀ ਗੱਲ ਮਹਾਰਾਜ? ਕਹਿੰਦੇ ਅਸੀਂ ਰੋਜ਼ ਜਾਂਦੇ ਹਾਂ। ਕਹਿੰਦੇ ਤੁਸੀਂ ਕਹਿੰਦੇ ਹੋ ਮਹਾਰਾਜ ਆਰਾਮ ਕਰ ਰਹੇ ਨੇ, ਸੰਤ ਆਰਾਮ ਕਰ ਰਹੇ ਨੇ। ਕਹਿੰਦੇ ਸੰਤ ਇੱਕ ਅਵਸਥਾ ਐਸੀ ਹੁੰਦੀ ਹੈ ਜਿੱਥੇ ਨੀਂਦ ਅੜ ਜਾਇਆ ਕਰਦੀ, ਸਰੀਰ ਪਿਆ ਰਹਿੰਦਾ। ਉਸ ਵੇਲੇ ਸਾਧੂ ਜਿਹੜੇ ਨੇ ਸਰੀਰ ਚੋਂ ਨਿਕਲ ਕੇ ਜਿੱਥੇ ਜਿੱਥੇ ਕੋਈ ਯਾਦ ਕਰਦਾ ਉੱਥੇ ਉੱਥੇ ਚਲੇ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਕਪੜਾ ਲਈ ਪਏ ਨੇ, ਮਾਤਾ ਨੇ ਸਮਝ ਗਿਆ ਸੌਂ ਗਏ, ਤਿੰਨ ਚਾਰ ਆਵਾਜ਼ਾਂ ਮਾਰੀਆਂ, ਕੋਈ ਜਵਾਬ ਨਾ ਆਇਆ। ਕਹਿਣ ਲੱਗੇ ਤੁਲਸਾ, ਨਾਨਕ ਨੂੰ ਗਾੜੀ ਨੀਂਦ ਆਈ ਹੋਈ ਹੈ ਤੇ ਇਹਨੂੰ ਜਗਾ ਲਿਆ, ਮੈਂ ਪ੍ਰਸ਼ਾਦਾ ਤਿਆਰ ਕਰ ਲਿਆ, ਗਰਮ ਗਰਮ ਛਕ ਲਵੇ। ਉਹ ਤੁਲਸਾਂ ਜਾਂਦੀ ਹੈ ਉਹਦੀ ਹਿੰਮਤ ਨਾ ਪਈ ਮਹਾਰਾਜ ਨੂੰ ਆਵਾਜ਼ ਮਾਰਨ ਦੀ ਜਾਂ ਹਿਲਾਉਣ ਦੀ ਉਹਨੇ ਕਿਹਾ ਸ਼ਰਧਾ ਰੱਖਦੀ ਸੀ ਉਹਨੇ ਕੀ ਕਰਿਆ ਆਪਣਾ ਮੱਥਾ ਅੰਗੂਠੇ ਦੇ ਨਾਲ ਲਾਤਾ ਗੁਰੂ ਨਾਨਕ ਦਾ ਸਰੀਰ ਹੋਵੇ ਤੇ ਉਹਦੇ ਨਾਲ ਸਪਰਸ਼ ਕਰ ਜਾਵੇ ਕਿਸੇ ਦਾ ਮੱਥਾ ਤੜਕ ਦੇ ਕੇ ਵਜਰ ਕਪਾਟ ਖੁੱਲ ਗਏ ਖੁੱਲਦੀ ਸਾਰ ਦ੍ਰਿਸ਼ਟੀ ਵੱਡੀ ਹੋ ਗਈ ਸਾਰਾ ਬ੍ਰਹਮੰਡ ਨਜ਼ਰ ਆਉਣ ਲੱਗ ਗਿਆ ਇੱਕ ਥਾਂ ਕੀ ਦੇਖਦੀ ਹੈ ਸਮੁੰਦਰ ਦੇ ਵਿੱਚ ਗੁਰੂ ਨਾਨਕ ਖੜੇ ਨੇ ਤੇ ਉਹ ਅਰਦਾਸ ਕਰ ਰਿਹਾ ਭਾਈ ਮਨਸੁਖ ਬਈ ਮਹਾਰਾਜ ਮੇਰਾ ਡੁੱਬਦਾ ਬੇੜਾ ਪਾਰ ਕਰੋ ਮੈਂ ਮਾਰਿਆ ਜਾਊਂਗਾ ਗਰੀਬ ਹਾਂ ਜੋ ਮੇਰੇ ਕੋਲ ਧਨ ਸੀ ਮੈਂ ਸਾਰਾ ਲਾ ਕੇ ਮਾਲ ਪਾਇਆ ਲੰਕਾ ਨੂੰ ਲਿਜਾਣ ਵਾਸਤੇ ਕਿਰਪਾ ਕਰੋ ਮੇਰੇ ਤੇ ਗੁਰੂ ਨਾਨਕ ਪਾਤਸ਼ਾਹ ਉਹਦਾ ਜਹਾਜ਼ ਕਢਾ ਰਹੇ ਨੇ ਇਹ ਤੁਲਸਾਂ ਦੌੜੀ ਦੌੜੀ ਆਈ ਆ ਕੇ ਕਹਿੰਦੀ ਮਾਤਾ ਜੀ ਮਾਤਾ ਜੀ ਕਹਿੰਦੀ ਤੂੰ ਜਗਾਇਆ ਨਹੀਂ ਹੈ ਕਹਿੰਦੀ ਮੈਂ ਜਗਾਵਾਂ ਕਿਹਨੂੰ ਜੇ ਇੱਥੇ ਹੋਣ ਤਾਂ ਮੈਂ ਜਗਾਵਾਂ ਉਹ ਤਾਂ ਮਨਸੁਖ ਦਾ ਜਹਾਜ਼ ਕੱਢਣ ਗਏ ਹੋਏ ਨੇ ਮਾਤਾ ਜੀ ਨੇ ਮਾਤਾ ਤ੍ਰਿਪਤਾ ਨੇ ਬੜਾ ਗੁੱਸਾ ਕੀਤਾ ਕਹਿਣ ਲੱਗੀ ਤੁਲਸਾਂ ਤੁਸੀਂ ਜਿਹੜੇ ਘਰ ਦੇ ਨੌਕਰ ਚੱਕਰ ਹੋ ਤੁਸੀਂ ਵੀ ਲੱਗ ਗਏ ਸਾਨੂੰ ਮਿਹਣੇ ਤਿਹਣੇ ਦੇਣ ਬੜੀ ਮਾੜੀ ਗੱਲ ਹੈ ਆਪ ਗਈ ਜਾ ਕੇ ਆਵਾਜ਼ ਦਿੱਤੀ ਮਹਾਰਾਜ ਜੀ ਸਾਵਧਾਨ ਹੋਏ ਕਹਿੰਦੀ ਬੇਟਾ ਅੱਗੇ ਤਾਂ ਸਰੀਕਾ ਹੀ ਕਹਿੰਦਾ ਸੀ ਹੁਣ ਤਾਂ ਘਰ ਦੇ ਨੌਕਰ ਵੀ ਕਹਿਣ ਲੱਗ ਗਏ ਕਹਿੰਦੇ ਕੀ ਕਹਿਤਾ ਮਹਾਰਾਜ ਮਾਤਾ ਜੀ ਕਹਿੰਦੇ ਆ ਤੁਲਸਾਂ ਜਗਾਉਣ ਭੇਜੀ ਸੀ ਕਹਿੰਦੀ ਉਹ ਤਾਂ ਮਨਸੁਖ ਦਾ ਜਹਾਜ਼ ਕੱਢਦਾ ਮਹਾਰਾਜ ਤਾਂ ਸੱਚੀਓ ਕੱਢ ਗਏ ਸੀ ਮਹਾਰਾਜ ਕਹਿਣ ਲੱਗੇ ਕਮਲੀ ਜਾਂ ਬੇਬੇ ਨਾਨਕੀ ਕੋਲ ਖੜੀ ਸੀ ਜਦੇ ਚਰਨ ਫੜ ਲਏ ਕਹਿੰਦੀ ਵੀਰ ਜੀ ਦੇਖਿਓ ਦੇਖਿਓ ਬਚਾਓ ਬਚਨ ਕਰ ਕਹਿੰਦੇ ਬੀਬੀ ਬਚਨ ਤਾਂ ਹੋ ਗਿਆ ਹੁਣ ਸੁੱਧ ਇਹਨੂੰ ਸਾਰੀ ਰਹੇਗੀ ਕਿਰਿਆ ਦੀ ਵੀ ਸੁੱਧ ਰਹੇਗੀ ਇੱਕ ਨਾਮ ਦਾ ਜਿਹੜੀ ਸ਼ਕਤੀ ਜਰਨੀ ਸੀ ਨਾ ਇਹਦੇ ਹੁੰਦੀ ਉਹਨੂੰ ਅਸੀਂ ਜਰਨ ਵਾਸਤੇ ਇਹਨੂੰ ਮੁਸਤਾਨੀ ਕੀਤਾ ਤਾਂ ਕਿ ਜਰ ਜਾਵੇ ਦੱਸੇ ਨਾ ਕਿਸੇ ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਸਰੀਰ ਤੋਂ ਨਿਕਲ ਜਾਈਦਾ ਦੂਰ ਦੂਰ ਜਾਣਾ ਪੈਂਦਾ ਮੈਂ ਕਿਹਾ ਮਹਾਰਾਜ ਸਰੀਰ ਕਿਵੇਂ ਰਹਿੰਦਾ ਫਿਰ ਕਹਿੰਦੇ ਸਿਲਵਰ ਕੋਰਡ ਹੁੰਦੀ ਹੈ ਇੱਕ ਰੋਸ਼ਨੀ ਦੀ ਤਾਰ ਉਹਦੇ ਨਾਲ ਜੁੜੇ ਰਹੀਦਾ ਇਸ ਕਰਕੇ ਸੰਤਾਂ ਨੂੰ ਇਕਦਮ ਨਹੀਂ ਜਗਾਉਣਾ ਚਾਹੀਦਾ ਸੋ ਵਚਨ ਕੀਤੇ ਵੀ ਇਹ ਸੌਂਦੇ ਨਹੀਂ ਹੁੰਦੇ ਇੱਕ ਅਵਸਥਾ ਐਸੀ ਹੈ ਕਿ ਸਰੀਰ ਤਾਂ ਸੌਂ ਜਾਂਦਾ ਪੂਰੀ ਤਰ੍ਹਾਂ ਨਾਲ ਲੇਕਿਨ ਜਿਹੜੀ ਅੰਦਰ ਸੁਰਤ ਹੈ ਉਹ ਨਹੀਂ ਸੌਂਦੀ ਉਹ ਪਰਮੇਸ਼ਰ ਦੇ ਵਿੱਚ ਲਿਵ ਲਾ ਕੇ ਰਹਿੰਦੀ ਹੈ ਮਹਾਨ ਆਨੰਦ ਦਾ ਅਨੁਭਵ ਕਰਦੀ ਹੁੰਦੀ ਹੈ ਸੁਪਨਾ ਨਹੀਂ ਆਉਂਦਾ ਸੋ ਮਹਾਰਾਜ ਕਹਿੰਦੇ ਉਹ ਅਵਸਥਾ ਚ ਦਿੱਥਾ ਹੈ ਊਂਗ ਨਾ ਭੁੱਖ ਹੈ ਉੱਥੇ ਨਾ ਊਂਗ ਹੈ ਤੇ ਨਾ ਭੁੱਖ ਹੈ ਬਗੈਰ ਖਾਧੇ ਤੇ ਆਦਮੀ ਜਿਉਂਦਾ ਰਹਿ ਸਕਦਾ ਭਾਈ ਰਣਧੀਰ ਸਿੰਘ ਜੀ ਨੂੰ 3 ਮਹੀਨੇ ਤੇ 10 ਦਿਨ ਪੂਰੇ 100 ਦਿਨ ਮਹਿਕਮੇ ਨੇ ਕਿਹਾ ਵੀ ਇਹ ਖਾਂਦਾ ਨਹੀਂ ਭੁੱਖ ਹੜਤਾਲ ਕਰੀ ਹੋਈ ਹੈ ਇਹਨੂੰ ਦੇਣਾ ਹੀ ਨਹੀਂ ਕੁਛ ਆਪੇ ਮਰ ਜੂਗਾ ਤੇ ਉਸ ਵੇਲੇ ਜਿਸ ਵਕਤ 100ਵੇਂ ਦਿਨ ਉਹਨਾਂ ਦੀ ਮੰਗ ਮੰਨੀ ਗਈ ਤੇ ਖਾਣ ਨੂੰ ਦਿੱਤਾ ਵਜਨ ਤੋਲਿਆ ਉਹ ਵੱਡਾ ਜਿਹੜਾ ਸੀ ਆਫਿਸਰ ਉਹ ਕਹਿੰਦਾ ਰਣਧੀਰ ਸਿੰਘ ਮੈਨੂੰ ਇੱਕ ਗੱਲ ਦੱਸ ਤੈਂ 100 ਦਿਨ ਰੋਟੀ ਨਹੀਂ ਖਾਧੀ ਤੇ ਤੂੰ ਕੀਰਤਾ ਦੇ ਆਸਰੇ ਦੇ ਨਾਲ ਜਿਉਂਦਾ ਰਿਹਾ ਤੇ ਦੂਜੀ ਗੱਲ ਹੈ ਤੇਰੇ ਚਿਹਰੇ ਦੀ ਰੌਣਕ ਨਹੀਂ ਘਟੀ ਚਿਹਰਾ ਉਵੇਂ ਜਿਵੇਂ ਦਗ ਦਗ ਕਰਦਾ ਅੰਗਰੇਜ਼ ਸੀ ਕਹਿੰਦਾ ਸਾਹਿਬ ਬਹਾਦਰ ਤੈਨੂੰ ਇਸ ਗੱਲ ਦਾ ਪਤਾ ਨਹੀਂ ਇੱਕ ਅਵਸਥਾ ਐਸੀ ਹੈ ਜਿੱਥੇ ਸਾਚਾ ਨਾਮ ਆਧਾਰ ਬਣ ਜਾਇਆ ਕਰਦਾ ਤੇ ਭੁੱਖਾਂ ਸਾਰੀਆਂ ਗਵਾ ਦਿਆ ਕਰਦਾ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਉੱਥੇ ਉਂਗ ਭੁੱਖ ਨਹੀਂ ਦਿੱਤਾ ਉਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਰ ਤੀਜੀ ਗੱਲ ਇਹ ਹੁੰਦੀ ਹੈ ਨਾਨਕ ਦੁੱਖ ਸੁੱਖ ਵਿਆਪਤ ਨਹੀਂ ਦੁੱਖ ਤੇ ਸੁੱਖ ਦੋਏ ਉਹਦੀ ਬਿਰਤੀ ਨੂੰ ਹਿਲਾ ਨਹੀਂ ਸਕਦੇ ਨਾ ਸੁੱਖ ਨਾਲ ਹਿਲਦਾ ਨਾ ਦੁੱਖ ਨਾਲ ਹਿਲਦਾ ਅਸੀਂ ਸੁੱਖ ਨਾਲ ਆਫਰ ਜਾਂਦੇ ਹਾਂ ਦੁੱਖ ਨਾਲ ਰੋਂਦੇ ਫਿਰਦੇ ਸਾਡੀ ਤਾਂ ਅਵਸਥਾ ਮਹਾਰਾਜ ਨੇ ਇਸ ਤਰ੍ਹਾਂ ਦੇ ਨਾਲ ਪ੍ਰਮਾਣ ਕੀਤੀ ਹੈ
ਕੈਸੇ ਨਚਤ ਹੈ ਮਾਟੀ ਕਾ ਪੂਤ ਕੈਸੇ ਨਚਤ ਹੈ ਮਾਟੀ ਹੈ
कैसे न चित है, देखा है देखा है सुने दौरे फिरता है, जब कुछ पावे तो गर्व करता है, माया गई तो रोगन लगता, जेदा मिल गया फिर तो यदा पैर नहीं लगता, जे जाता रहा फिर रोंदा फिर। महाराज कहते गुरमुख का यह हाल नहीं होंदा, गुरमुख संबिरती च रहिंदा, दुख आ जाए तां भी यह समझदा है केतियां दुख भूख सद मार ए भी दात तेरी दात आर, उहदे विच भी पाणा मंदा, दुख आ गया। गुरु पंजवें पातशाह महाराज जी ने एक गुरमुख नाम दे सिख नूं उस दे सवाल दा उत्तर देण वास्ते कि महाराज गुरमुखां दी कही जी रहनी बहनी हुंदी है, कृपा करके मैनूं दर्शन कराओ। उस वेले कहण लगे गुजरात चलिया जा, ते उत्थे भाई बुखारी नाम दा बड़ा एक अमीर सिख है, उहदे कोल रहे, उह तैनूं समझा दे। उत्थे जद गया तां घर बहुत वड्डा है, एक बैठक च बैठे एक तप्पड़ गंढ रहे ने, यह भी च रह गया ते जाके सतकरतार दा वाजा दिता, उन्हां ने बड़ी सेवा कीती ते लेकिन हथां नाल कम करदे रहे। इहने पुछिया ना ते निगाह गई तां की देखदा, उत्थे मृतक दा समान पिया है, उह सीढ़ी पई है जिहदे ते मुरदा लदके लजांदे ने, एक पूड़ा पिया है अग लाउण वाला, घड़ा पिया, इस तरह का देख के कुछ झिर गया भी है क्यों समान रखा हुआ। वो बचन करते गए तो दूसरे दिन उसकी लड़के की शादी सी, ब्याहुण चले गए, जब लड़के की शादी ब्याह के वापस आए, मां खड़ी है, पानी लिया हुआ, सरों का तेल लिया हुआ, पानी बारन वास्ते खड़ी है, भैणा खड़िया ने दरवाजा रोकी, लेकिन रथ आके रुक गया। कह लग्या भाई भिखारी कि हुण तुसीं इह ना करो, खेल होर हो गया, विचों लाल लाउणा काका, उह चढ़ाई कर चुकिया, ब्याह उसे वेले जिहड़ा सी मातम च बदल गया। यह भाई गुरमुख दे हिरदे ते बड़ी सट लगी भी गुरसिख गुरु पंजवें पातशाह दा ते पुत्र चढ़ाई कर गया। दिन थोड़ा जा रहिंदा सी, उही तप्पड़ कढ के बाहर विछाता, समान तैयार वर तैयार सी, कहिंदे चलो भाई जल्दी इशनान कराओ ते संस्कार कर दी। संस्कार करके जद वापस आए कहण लगे भाई भिखारी तुहानू पता सी भी तुहाडा पुत्र शरीर छड जाणा, कहिंदा हां, फिर कहिंदे ब्याह क्यों करिया, कहिंदे ब्याह करे ते ही छड़ना सी इहने, कहते तुसी गुरु महाराज से उम्र मंग लेंदे, कहते लै फिर भी तो जाना सी प्यारिया, चीज तो वह मंगी दी है जड़ी जावे ना हथों, वह नामदान है, दे नाम संतोखिया उतरे मन की भुख, बिन तुद होर जे मंगना सिर दुखा दे दो, देव नाम संतोखिया उतरे मन की भुख। कहता फिर भाई साहब बीबी का की बने, देखो विधवा होगी, कहते हो बीबी नू भी पता है सारी कहानी दसती पिछले जन्म की, सो यह दुख सुख नहीं व्यापता गुरमुख नूं, दुख विच भी उसे तरह सुख विच भी उसे तरह, जिथे आत्म राम प्रकाश जिथे प्रकाश हो गया। सो ऐसी अवस्था प्राप्त होगी, गल होगी ना, चलो ना चाहे साउथ वाल सुरत दसवें द्वार चढ़ गई शब्द घुमा के गुरां, सुरत दसवें द्वार चढ़ गई शब्द घुमा के गुरां, yeah। ਜਿੱਥੇ ਉਂਗਲਾਂ ਭੁੱਖਾ ਆਦਿ ਸੋਝੀ ਹੋ ਜਾਂਦੀ ਹੈ, ਸੰਸਾਰ ਨੂੰ ਨੀ ਪਤਾ। ਉਹ ਸ਼ਬਦ ਜੇ ਪ੍ਰਗਟ ਨਾ ਹੋਵੇ, ਬਿਨ ਸ਼ਬਦ ਅੰਤਰ ਹਨੇਰਾ, ਨਾ ਬਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਪੁੰਜੀ ਹੋਰਤ ਦਰ ਖੁੱਲੇ ਨਾਹੀ, ਗੁਰ ਪੂਰੇ ਭਾਗ ਮਿਲਾਵੇ। ਸੋ ਇਸ ਤਰ੍ਹਾਂ ਦੇ ਨਾਲ ਗੁਰਮੁਖ ਪਿਆਰਾ PhD ਤੇ ਪਹੁੰਚ ਗਿਆ। ਵੱਡੀ ਤੇ ਵੱਡੀ ਜੋ ਗੁਰਸਿੱਖੀ ਦੀ ਪੜ੍ਹਾਈ ਹੈ ਨਾ, ਉਹ ਅੰਦਰ ਪ੍ਰਗਟ ਹੋ ਗਈ। ਸਰਲੇ ਸੁੱਖ ਪ੍ਰਭ ਤੁੱਠੇ, ਗੁਰ ਪੂਰੇ ਕੇ ਚਰਨ ਮਨ ਬੁੱਠੇ, ਸਹਿਜ ਸਮਾਧ ਲਗੀ ਲਿਵੰਤਰ, ਸੋਹਰਾ ਸੋਈ ਜਾਣ। ਹੁਣ ਮਹਾਰਾਜ ਜੀ ਨੇ ਬੁਲਾਇਆ ਭਾਈ ਮੰਝ ਨੂੰ, ਕਹਿਣ ਲੱਗੇ ਮੰਝ, ਭਾਈ ਤੀਰਥ, ਹੁਣ ਤੂੰ ਜਾ ਕਰ, ਤੇਰੀ ਸੇਵਾ ਥਾਂ ਪਏਗੀ। ਪਰ ਪਿਆਰਿਆ, ਇੱਕ ਤੈਨੂੰ ਅਸੀਂ ਅਜੇ ਸਲਾਹ ਦਿੰਦੇ ਹਾਂ, ਤੂੰ ਚੌਧਰੀ ਸੀਗਾ ਇਲਾਕੇ ਦਾ, ਤੈਂ ਸਿੱਖੀ ਧਾਰਨ ਕਰ ਲਈ, ਤੇਰੇ ਨਾਲ ਤੇਰੇ ਭਾਈਚਾਰੇ ਨੇ ਨਾਰਾਜ਼ ਹੋ ਜਾਣਾ ਤੇ ਤੈਨੂੰ ਨੁਕਸਾਨ ਪਹੁੰਚਾਉਣਗੇ, ਤੇ ਅਸੀਂ ਤੈਨੂੰ ਸਲਾਹ ਦਿੰਦੇ ਹਾਂ ਵੀ ਤੂੰ ਫੇਰ ਉਹ ਜਿਹਾ ਹੀ ਬਣ ਗਿਆ। ਕਹਿੰਦਾ ਸੱਚੇ ਪਾਤਸ਼ਾਹ, ਮੈਨੂੰ ਕੁੰਭੀ ਨਰਕ ਚ ਧੱਕਾ ਨਾ ਦਿਓ, ਕਿਰਪਾ ਕਰ। ਮਹਾਰਾਜ ਕਹਿੰਦੇ ਤੇਰੀ ਮਰਜ਼ੀ, ਤੈਨੂੰ ਤਕਲੀਫਾਂ ਬਹੁਤ ਆਉਣਗੀਆਂ ਪਾਤਸ਼ਾਹ, ਜੇ ਤੇਰੇ ਚਰਨਾਂ ਦਾ ਆਸਰਾ ਮੇਰੇ ਨਾਲ ਰਿਹਾ, ਮੇਰੇ ਅੰਦਰ ਕੋਈ ਦੁੱਖ ਮੈਨੂੰ ਨਹੀਂ ਆਉਂਦਾ, ਸਗਲੇ ਦੁੱਖ ਪਾਣੀ ਕਰ ਪੀਵਾਂ, ਮੈਂ ਦੁੱਖਾਂ ਨੂੰ ਪਾਣੀ ਮੰਗਣ ਪੀ ਜੂੰਗਾ, ਪਰ ਤੇਰਾ ਭਰੋਸਾ ਮੇਰੇ ਅੰਦਰ ਰਹੇ, ਤੇਰਾ ਪਿਆਰ ਅੰਦਰ ਰਹੇ। ਮੈਂ ਤਾਂ ਪਾਤਸ਼ਾਹ ਆਪਣਾ ਕੁਛ ਸਮਝਦਾ ਹੀ ਨਹੀਂ, ਜੋ ਕੁਛ ਵੀ ਹੈ ਤੇਰਾ ਹੈ ਸਭ ਕੁਛ, ਕਿਰਪਾ ਕਰ, ਮੈਨੂੰ ਵਿਛੋੜੀ ਨਾ ਆਪਣੇ ਚਰਨਾਂ ਦਾ। ਮਹਾਰਾਜ ਕਹਿੰਦੇ ਭਾਈ ਮੰਝ, ਦੁੱਖ ਦੇ ਕੇ ਆਦਮੀ ਡੋਲ ਜਾਇਆ ਕਰਦਾ। ਤਿੰਨ ਕਿਸਮ ਦੀ ਸਿੱਖੀ ਹੁੰਦੀ ਹੈ, ਇੱਕ ਤਾਂ ਹੁੰਦਾ ਸਧਾਰਨ ਸਿੱਖ, ਉਹਦਾ ਕੰਮ ਬਣਦਾ ਜਾਵੇ, ਗੁਰੂ ਨਾਲ ਜੁੜਿਆ ਰਹਿੰਦਾ, ਨਾ ਬਣੇ ਕਹਿੰਦਾ ਐਵੇਂ ਨਹੀਂ, ਸਾਧੂ ਸੰਤਾਂ ਦੇ ਮਗਰ ਲੱਗਦਾ, ਕੋਈ ਕੰਮ ਬਣੀ ਜਾਵੇ ਬਣਿਆ ਰਹਿੰਦਾ, ਨਹੀਂ ਕਹਿੰਦਾ ਨਹੀਂ ਤਾਂ ਐਵੇਂ ਹੀ ਹੈ। ਦੂਸਰਾ ਹੋਇਆ ਕਰਦਾ ਸਿਦਕ ਦਾ, ਉਹ ਬੋਲੀ ਨਾ ਜਾਓ ਭਾਈ, ਤੁਸੀਂ ਦੂਰ ਜਾ ਕੇ ਗੱਲ ਕਰੋ। ਦੂਸਰਾ ਹੋਇਆ ਕਰਦਾ ਸਿਦਕ ਹੋਇਆ ਕਰਦਾ, ਉਹਨੂੰ ਸਿਦਕੀ ਸਿੱਖ ਕਹਿੰਦੇ ਨੇ। ਤੀਸਰਾ ਹੁੰਦਾ ਮਰਜ਼ੀ ਵਾਲਾ ਸਿੱਖ, ਸਭ ਕੁਛ ਗੁਰੂ ਨੂੰ ਦਿੱਤਾ ਹੁੰਦਾ, ਦੁੱਖ ਆਵੇ ਸੁੱਖ ਆਵੇ ਕੁਛ ਆ ਜਾਵੇ, ਉਹਦੇ ਚ ਇੱਕ ਰਸ ਬਿਰਤੀ ਨਹੀਂ। ਸੋ ਮਹਾਰਾਜ ਨੇ ਕਸਵੱਟੀ ਲਾ ਦਿੱਤੀ ਇਹ ਦੇਖਣ ਵਾਸਤੇ ਵੀ ਸਿੱਖ ਪੱਕਾ ਹੈ ਕਿ ਕੱਚਾ, ਕਿਉਂਕਿ ਕਸਵੱਟੀ ਸਾਧ ਸਿੰਘ ਜੀ ਇਮਤਿਹਾਨ ਜਿਹੜਾ ਰੂਹਾਨੀ ਹੈ ਇਹ ਬਹੁਤ ਔਖਾ ਹੈ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵੇ, ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵੇ, ਆਹ
ਹਰ ਬੰਦਾ ਕਸੌਟੀ ਚੋਂ ਪਾਸ ਨਹੀਂ ਹੋ ਸਕਦਾ। ਵੱਡਾ ਇਮਤਿਹਾਨ ਹੈ ਸਿੱਖ ਦਾ, ਜਦੋਂ ਗੁਰੂ ਕਸੌਟੀ ਲਾ ਦੇ ਫਿਰ ਸਭ ਕੁਝ ਗੁਰੂ ਨੇ ਉਹਦੇ ਹਵਾਲੇ ਕਰਨਾ ਹੁੰਦਾ, ਲੇਕਿਨ ਉਹਦੇ ਚੋਂ ਪਾਸ ਹੋਣਾ ਬਹੁਤ ਔਖਾ। ਬਾਬਾ ਫਰੀਦ 12 ਸਾਲ ਬਹੁਤ ਕਠਿਨ ਤਪੱਸਿਆ ਕੀਤੀ ਆਪਣੇ, ਵਾਪਸ ਆਏ, ਲੇਕਿਨ ਇੱਕ ਲੜਕੀ ਜੋ ਪਤੀਵਰਤਾ ਸੀ ਉਹਦੀ ਵਿੱਚ ਸ਼ਕਤੀ ਦੇ ਕੇ ਉਹਨੇ ਕਿਹਾ ਤਾਂ ਕੁਛ ਨਹੀਂ, ਮੈਨੂੰ ਤਾਂ ਕੁਛ ਨਹੀਂ ਮਿਲਿਆ। ਫਿਰ ਮੁੜ ਕੇ ਚਲੇ ਗਏ, ਭੁੱਖੇ ਰਹਿੰਦੇ ਨੇ, ਪੁੱਠੇ ਲੜਕਦੇ ਨੇ, ਸਰੀਰ ਸੁੱਕ ਗਿਆ, ਕਾਵਾਂ ਨੇ ਤਲੀਆਂ ਝੂੰਡ ਕੇ ਖਾ ਲਈਆਂ। ਆਵਾਜ਼ ਆਈ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਬਣ ਕੰਡਾ ਮੋੜੇ, ਬਸੀ ਰੱਬ ਹੀ ਆਲੀ ਹੈ, ਜੰਗਲ ਕਿਆ ਟੁੰਡੇ, ਤੇ ਉਹਦਾ ਤੇਰੇ ਅੰਦਰ ਰਹਿੰਦਾ। ਮੁਰਸ਼ਦੇ ਕਾਮਲ ਕੋਲ ਜਾ, ਹੌਂਟ ਨੇਂਦੀ ਸੱਜਣਾ ਸੱਜਣ ਮੈਂਡੇ ਨਾਲ, ਨਾਨਕ ਲੱਖ ਨਾ ਲਖੀ ਹੈ ਗੁਰਮੁਖ ਦੇ ਦਿਖਾਲ। ਕਹਿੰਦੇ ਰੱਬ ਤੇਰੇ ਅੰਦਰ ਰਹਿੰਦਾ, ਪਰ ਗੁਰੂ ਤੋਂ ਬਗੈਰ ਤੈਨੂੰ ਦਿਸਣਾ ਨਹੀਂ ਹੈ। ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਜਾਂਦਾ ਅਜਮੇਰ ਸ਼ਰੀਫ, 14 ਸਾਲ ਉੱਥੇ ਸੇਵਾ ਕਰਦਾ, ਤੇ ਅੱਜ ਮੁਰਸ਼ਦ ਨੇ ਦੇਖ ਲਿਆ ਵੀ ਇਹਦੀ ਸੇਵਾ ਹੁਣ ਪਰਖ ਕੇ ਦੇਖੀਏ, ਸ਼ਕਤੀ ਦੇ ਨਾਲ ਉਹਨੇ ਮੀਂਹ ਪਵਾ ਦਿੱਤਾ, ਚੱਖੜ ਚਲਾ ਦਿੱਤਾ, ਉਹਦਾ ਮਹੀਨਾ ਜਿੱਥੇ ਅੱਗ ਦੱਬਦਾ ਹੁੰਦਾ ਉਹ ਭਰ ਗਿਆ ਪਾਣੀ ਨਾਲ। ਜਦ ਉੱਠਿਆ ਤਾਂ ਹੈਰਾਨ ਰਹਿ ਗਿਆ ਵੀ ਅੱਜ ਮੈਂ ਇਸ਼ਨਾਨ ਨਾ ਕਰਾਇਆ ਤਾਂ ਮੇਰੀ ਤਾਂ ਸੇਵਾ ਗਈ। ਗੁਰਪੀਰਾਂ ਦੀ ਜਿਹੜੀ ਚਾਕਰੀ ਹੁੰਦੀ ਹੈ, ਗੁਰਪੀਰਾਂ ਕੀ ਚਾਕਰੀ, ਮਹਾਂਕਰੜੀ ਸੁਖ ਸਾਰ, ਹੱਦ ਤੋਂ ਜ਼ਿਆਦਾ ਔਖੀ ਹੁੰਦੀ ਹੈ। ਪਤਾ ਨਹੀਂ ਕਿਹੜੇ ਵੇਲੇ ਕਿਹੜਾ ਵਚਨ ਕੱਢਦੇ ਨੇ ਮੂੰਹ ਤੋਂ, ਉਹ ਵਚਨ ਤਲਵਾਰ ਹੋਇਆ ਕਰਦੀ ਹੈ। ਇੱਕੋ ਵਾਰੀ ਕਹਿ ਤਾਂ ਸਾਰੀ ਸੇਵਾ ਗਈ। ਉਸ ਵੇਲੇ ਬਾਬਾ ਫਰੀਦ ਬਹੁਤ ਪਰੇਸ਼ਾਨ ਹੋ ਕੇ ਸੋਚਣ ਲੱਗ ਗਏ ਕਿ ਸ਼ਹਿਰ ਚੱਲੀਏ, ਮੀਂਹ ਪੈਂਦਾ। ਆਪ ਸ਼ਹਿਰ ਜਾਂਦੇ ਨੇ, ਇੱਕ ਦਰਵਾਜ਼ਾ ਖਟਖਟਾਇਆ ਜਿਸ ਵਿੱਚੋਂ ਰੋਸ਼ਨੀ ਨਜ਼ਰ ਆਉਂਦੀ ਸੀ। ਆਵਾਜ਼ ਆਈ, ਕੌਣ ਹੈ? ਕਹਿਣ ਲੱਗੇ ਮੈਂ ਫਰੀਦ। ਦਰਵੇਸ਼ ਕਹਿੰਦੀ, ਦਰਵੇਸ਼ਾ ਇਹ ਥਾਂ ਸਾਧੂਆਂ ਸੰਤਾਂ ਦੀ ਨਹੀਂ ਜਿੱਥੇ ਤੂੰ ਆਇਆ, ਇਹ ਤਾਂ ਨਰਕ ਘੋਰ ਦਾ ਟਿਕਟ ਮਿਲਦਾ, ਇੱਥੇ ਬੇਸਵਾ ਦਾ ਘਰ ਹੈ, ਸਹਿਜ ਸੋਹਣੀ ਚੰਦਨ ਚੋਹਾ ਨਰਕ ਘੋਰ ਕਾ ਦੁਆਰਾ। ਬੀਬਾ ਮੈਨੂੰ ਤੇਰੇ ਤੇ ਹੀ ਕੰਮ ਆ, ਕਿਰਪਾ ਕਰ, ਮੇਰੀ ਮਦਦ ਕਰ, ਮੈਨੂੰ ਅੱਗ ਦੇ ਪੂਰਾ, ਮੈਂ ਮੁਰਸ਼ਦ ਦਾ ਇਸ਼ਨਾਨ ਕਰਾਂਗਾ। ਕਹਿੰਦੀ, ਫਰੀਦਾ ਇੰਨੀ ਸਸਤੀ ਤਾਂ ਨਹੀਂ ਮਿਲਣੀ, ਸਰੀਰ ਦਾ ਕੋਈ ਅੰਗ ਦੇਣਾ ਪੈਣਾ ਉਹਦੇ ਬਦਲੇ। ਕਹਿਣ ਲੱਗਿਆ, ਤਨ ਗੰਦਗੀ ਕੀ ਕੋਲਡੀ, ਹਰ ਹੀਰਿਆਂ ਕੀ ਖਾਨ, ਸਿਰ ਦਿੱਤੀਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ, ਜੇ ਸੀਸ ਵੀ ਬੀਬਾ ਮੇਰੇ ਤੇ ਲੈ ਲਵੇ ਤਾਂ ਵੀ ਸਸਤਾ ਸੌਦਾ। ਕਹਿੰਦੀ, ਸੀਸ ਨਹੀਂ ਮੈਂ ਲੈਣਾ, ਮੈਨੂੰ ਅੱਖ ਦਾ ਡੇਲਾ ਦੇ ਦੇ ਕੱਢ ਕੇ। ਉਸ ਵੇਲੇ ਬਾਬੇ ਫਰੀਦ ਨੇ ਡੇਲਾ ਕੱਢ ਕੇ ਫੜਾਤਾ, ਕੱਪੜਾ ਬੰਨ ਲਿਆ ਅੱਖ ਦੇ ਉੱਤੇ, ਲਿਆ ਕੇ ਮੁਰਸ਼ਦ ਦਾ ਇਸ਼ਨਾਨ ਕਰਾਇਆ। ਦਿਨ ਚੜ ਗਿਆ, ਆਵਾਜ਼ ਦਿੱਤੀ ਬਖਤਿਆਰ ਕਾਕੀ ਨੇ, ਫਰੀਦ ਕਿੱਥੇ ਹੈ? ਫਰੀਦ ਨੂੰ ਬੁਲਾ ਲਿਆ ਗਿਆ, ਅੱਖ ਬੰਨੀ ਹੋਈ ਹੈ। ਕਹਿੰਦੇ, ਫਰੀਦਾ ਅੱਖ ਬੰਨੀ ਹੈ ਮੇਰੀ? ਕਹਿੰਦਾ, ਮਹਾਰਾਜ ਆਈ ਹੋਈ ਹੈ। ਕਹਿੰਦੇ, ਫਰੀਦਾ ਆਈਆਂ ਅੱਖਾਂ ਨਹੀਂ ਬੰਨੀ ਦੀਆਂ, ਗਈਆਂ ਬੰਨੀ ਦੀਆਂ। ਖੋਲ ਦੇ ਪਰਦਾ, ਸਮਰੱਥ ਸੀਗਾ, ਹੈਰਾਨ ਹੋ ਗਿਆ, ਦੂਜੀ ਅੱਖ ਉੱਥੇ ਹੀ ਲੱਗ ਗਈ, ਪਾਸ ਹੋ ਗਿਆ ਕਿਸਮੱਟੀ ਚੋਂ। ਰਿਧੀਆਂ ਸਿੱਧੀਆਂ ਬ੍ਰਹਮ ਗਿਆਨ ਦੇ ਭੰਡਾਰੇ ਸਭ ਬਖਸ਼ ਦਿੱਤੇ, ਤੇ ਬਾਬਾ ਫਰੀਦ ਦਾ ਦਰਜਾ ਕਿੰਨਾ ਉੱਚਾ ਹੋਇਆ, ਰੋਜ਼ ਮੱਥਾ ਟੇਕਦੇ ਹਾਂ ਅਸੀਂ। ਗੁਰੂ ਗ੍ਰੰਥ ਸਾਹਿਬ ਸਤਿਗੁਰੂ ਦਾ ਰੂਪ ਧਾਰ ਕੇ ਬੈਠੇ ਨੇ, ਕਿਉਂਕਿ ਪਾਸ ਹੋ ਗਏ। ਸੋ ਪਾਸ ਹੋਣਾ ਬੜਾ ਔਖਾ ਹੈ ਸਾਧ ਸਿੰਘ, ਕੋਈ ਮਰਜ਼ੀ ਬੜਾਈ ਲੰਘ ਹੈ, ਦੂਏ ਤੇ ਲੰਘ ਨਹੀਂ ਹੁੰਦਾ ਹੈ, ਇਹਦੇ ਵਿੱਚੋਂ ਬਹੁਤ ਮੁਸ਼ਕਲ ਬਾਤ ਹੈ। ਤੇ ਇਹ ਜਜ਼ਬਾਤ ਕਰ ਗਿਆ, ਹੁਣ ਮਹਾਰਾਜ ਨੇ ਕਸਵੱਟੀ ਆਪਣੇ ਕੋਲੋਂ ਲਾ ਤੀ, ਮਾਇਆ ਵਰਤਾ ਤੀ, ਸਭ ਦੇ ਮਨ ਉਲਟੇ ਕਰਤੇ। ਤਾਂ ਇਹ ਘਰ ਜਾਂਦਾ, ਇਹਦੇ ਪਸ਼ੂ ਮਰਨੇ ਸ਼ੁਰੂ ਹੋ ਗਏ। ਪਹਿਲੇ ਦਿਨ ਮੱਝ ਮਰ ਗਈ, ਦੂਏ ਦਿਨ ਫੇਰ ਮਰ ਗਈ, ਤੀਏ ਦਿਨ ਬਲਦਾਂ ਦੀ ਜੋੜੀ ਮਰ ਗਈ। ਵੱਡਾ ਜਗੀਰਦਾਰ ਸੀ, ਵੱਡੀ ਜ਼ਮੀਨ ਦਾ ਮਾਲਕ ਸੀ, ਘੋੜੀਆਂ ਵੀ ਮਰ ਗਈਆਂ, ਸਭ ਮਰ ਗਈਆਂ। ਲੋਕ ਕਹਿਣ ਲੱਗੇ, ਇਹਦੇ ਤੇ ਪੀਰ ਨਾਰਾਜ਼ ਹੋ ਗਿਆ, ਉਹਨੂੰ ਕਹਿੰਦੇ ਸਾਡਾ ਪਿੰਡ ਛੱਡ ਕੇ ਚਲਿਆ ਜਾ, ਇਸ ਪਿੰਡ ਚ ਨਹੀਂ, ਜਾਂ ਤੂੰ ਸਿੱਖੀ ਛੱਡ ਦੇ ਜਾਂ ਪਿੰਡ ਛੱਡ ਦੇ। ਜ਼ਬਰਦਸਤੀ ਉਹਦੀ ਜ਼ਮੀਨ ਖੋਲੀ, ਛੀਨ ਲੀਨ ਗ੍ਰਹਿ ਸਰਦਾਰੀ, ਸਰਦਾਰੀ ਵੀ ਖੋਲੀ ਤੇ ਘਰ ਵੀ ਖੋਲਿਆ, ਜਾਇਦਾਦ ਵੀ ਖੋਲੀ, ਜਬਰਦਸਤੀ ਹਲ ਚਲਾਤੇ ਉਹਦੇ। ਸਰਬ ਸਰੀਕਨ ਦੀਨ ਨਿਕਾਰੀ ਇਕੱਠੇ ਹੋ ਕੇ ਪਿੰਡ ਤੋਂ ਬਾਹਰ ਧੱਕਾ ਦੇ ਕੇ ਕੱਢਤਾ। ਜੇ ਪਿੰਡ ਚ ਆਉਣਾ ਤਾਂ ਸੁਲਤਾਨੀਆ ਬਣ ਕੇ ਆਈ, ਨਹੀਂ ਗੁਰੂ ਦਾ ਬਣ ਕੇ ਇੱਥੇ ਨਾ ਆਈ। ਦੇਖ ਸਾਰਾ ਪਿੰਡ ਜਿਹੜਾ ਇਹਦੇ ਤੇ ਨਾਰਾਜ਼ ਹੋ ਜਾਏਗਾ, ਪੀਰ ਤੂੰ ਤਾਂ ਉਜੜਿਆ, ਸਾਨੂੰ ਵੀ ਉਜਾੜ ਦੇਗਾ। ਉਸ ਵੇਲੇ ਵਾਹਿਗੁਰੂ ਦਾ ਭਾਣਾ ਮਿੱਠਾ ਮੰਨ ਕੇ ਲੜਕੀ ਨਾਲ ਹੈ, ਘਰਵਾਲੀ ਨਾਲ ਹੈ, ਉਸ ਵੇਲੇ ਤੁਰ ਪਏ ਬਾਹਰ। ਸਮਝਾਉਂਦਾ ਜਾਂਦਾ ਜਦ ਉਹ ਕਹਿੰਦੀਆਂ ਵੀ ਹੁਣ ਕਿੱਥੇ ਆਪਾਂ ਜਾਵਾਂਗੇ, ਕਹਿਣ ਲੱਗੇ ਸਾਰਾ ਹੀ ਦੇਸ਼ ਵਾਹਿਗੁਰੂ ਦਾ, ਜਿੱਥੇ ਲੈ ਜੂ ਆਪਾਂ ਚੱਲਾਂਗੇ। ਘਬਰਾਓ ਨਾ ਤੁਸੀਂ, ਉਹ ਰੋਟੀ ਸਭ ਨੂੰ ਦਿੰਦਾ, ਪਖਾਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਈ, ਕਹੇ ਧੰਨਾ ਪੂਰਨ ਤਾਹੂ ਕੋ ਮਤਰੇ ਜੀਤ ਰਾਜ ਕਾਇਰੇ ਮਨ ਚਿਤਵਾ ਉਦਮ ਜਾ ਆਰ ਹਰ ਚੀ ਉਹ ਪਰਿਆ ਸ਼ੈਲ ਮਥੁਰ ਮੈਂ ਜਨ ਤੋਂ ਪਾਏ ਤਾਂ ਕਰ ਰਿਸਕ ਅੱਗੇ ਕਰ ਤਰਿਆ।
ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ
ਬੈਠਣ ਨਹੀਂ ਦਿੰਦੇ ਪਿੰਡ ਦੇ ਨੇੜੇ ਤੇੜੇ, ਧੱਕੇ ਮਾਰਦੇ ਨੇ ਜਿਨ੍ਹਾਂ ਨਾਲ ਕੱਲ ਤੱਕ ਨੇਕੀਆਂ ਕਰਦਾ ਸੀ, ਉਪਕਾਰ ਕਰਦਾ ਸੀ, ਆਪਣੀ ਜੇਬ ਚੋਂ ਜਿਨ੍ਹਾਂ ਦਾ ਮਾਲੀਆ ਸਰਕਾਰੀ ਦਰਬਾਰੇ ਭਰਦਾ ਸੀ, ਜਿਨ੍ਹਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਆਪਣੀ ਜੇਬ ਚੋਂ ਕਰਦਾ ਸੀ, ਬੇਅੰਤ ਭੁੱਖਿਆਂ ਨੂੰ ਪ੍ਰਸ਼ਾਦੇ ਦਿੰਦਾ ਸੀ, ਅੱਜ ਕੀ ਦੇਖਦਾ ਸਾਰੇ ਵਿਗੜੇ ਪਏ। ਕੋਈ ਵੀ ਕੋਈ ਹਾਦਾ ਨਾਲਾ ਨੀ ਇੱਕ ਵੀ ਬੰਦਾ ਮਾਰਦਾ ਤੇ ਕੋਈ ਢੋਈ ਦੇਣ ਵਾਲਾ ਨੀ ਹੈ। ਅਸੀਂ ਬਸ ਦਾ ਮਹਾਰਾਜ ਫਰਮਾਨ ਕਰਦੇ ਨੇ
ਢੋਈ ਕੋਈ ਦੇਵੇ ਨਾ ਮੁਸ਼ਕਿਲ ਮੁਸ਼ਕਿਲ ਹੋ।
ਜਾਂ ਕੋਈ ਮੁਸ਼ਕਿਲ ਅੱਤ ਬਣੇ ਟੋਈ ਕੋਈ ਨਾ ਦੇ। ਐਸੀ ਅਵਸਥਾ ਆ ਗਈ ਜਿਨ੍ਹਾਂ ਨਾਲ ਹਮਦਰਦੀਆਂ ਕਰਦਾ ਸੀ, ਜਿਨ੍ਹਾਂ ਦੇ ਵੱਡੇ ਵੱਡੇ ਭਲੇ ਕੀਤੇ ਸੀ, ਜਿਨ੍ਹਾਂ ਦੇ ਝਗੜੇ ਨਿਬੇੜਦਾ ਸੀ, ਤੋੜਦਾ ਨਹੀਂ ਸੀ ਹੁੰਦਾ, ਜੋੜਦਾ ਹੁੰਦਾ। ਜਦ ਉਨ੍ਹਾਂ ਦੇ ਨੇਤਰਾਂ ਵੱਲ ਦੇਖਦਾ ਨੀਵੀਆਂ ਪਾ ਲੈਂਦੇ ਨੇ, ਨਾਲੇ ਕਹਿੰਦੇ ਜਾ ਭਾਈ ਜਾ, ਤੇਰੇ ਇਕੱਲੇ ਪਿੱਛੇ ਅਸੀਂ ਪਿੰਡ ਨੂੰ ਨਹੀਂ ਸਜ਼ਾ ਦਵਾਉਣੀ। ਭੀੜ ਤੋਂ ਆਪਣੇ ਸਕੇ ਭਰਾਵਾਂ ਵੱਲ ਦੇਖਿਆ, ਭੈਣਾਂ ਵੱਲ ਦੇਖਿਆ, ਰਿਸ਼ਤੇਦਾਰਾਂ ਵੱਲ ਦੇਖਿਆ, ਉਹ ਵੀ ਕਹਿੰਦੇ ਤੀਰਥਿਆ ਹੁਣ ਜਾ ਤੂੰ, ਹੁਣ ਸਾਡੀ ਹਮਦਰਦੀ ਨਾ ਭਾਲ। ਐਸੀ ਅਵਸਥਾ ਆ ਗਈ
ਭੈਣਾਂ ਤੇ ਭਾਈ ਜੀ ਲਾਗੂ ਸਭ ਦੁਸ਼ਮਣ ਬਣ ਗਏ।
ਸਭੋ ਭਜਾ ਆਸਰਾ ਚੁੱਕਾ ਸਭ ਆਸਰਾ, ਕੋਈ ਆਸਰਾ ਨਾ ਰਿਹਾ। ਐਸੀ ਅਵਸਥਾ ਜਿਸ ਵਕਤ ਆਦਮੀ ਤੇ ਆ ਜਾਂਦੀ ਹੈ, ਮਹਾਰਾਜ ਕਹਿੰਦੇ ਦਿਲ ਨਾ ਛੱਡੇ, ਚਿੱਤਾ ਵੈ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਹ, ਜੇ ਚਿੱਤਾ ਜੇ ਨਾ ਵਾਹਿਗੁਰੂ ਉਸ ਮੌਕੇ ਤੱਤੀ ਵਾਹ ਨਹੀਂ ਲੱਗਦੀ। ਇੱਕ ਸਾਖੀ ਮਹਾਂਪੁਰਸ਼ ਦੱਸਦੇ ਹਨ, ਇੱਕ ਵੱਡਾ ਮਸ਼ਹੂਰ ਰਿਸ਼ੀ ਹੋਇਆ ਜਿਹਦਾ ਨਾਂ ਜੜ ਭਗਤ ਹੈ, ਉਹਨੇ ਬੜੀਆਂ ਉਹਦੀਆਂ ਸਾਖੀਆਂ ਨੇ ਗਿਆਨ ਦੀਆਂ। ਇੱਕ ਰਾਜਾ ਸੀ, ਉਸਦੇ ਔਲਾਦ ਨਹੀਂ ਸੀ ਹੁੰਦੀ। ਤਾਂਤਰੀਆਂ ਨੇ ਕਿਹਾ, ਕਹਿਣ ਲੱਗੇ ਵੀ ਔਲਾਦ ਤਾਂ ਹੋ ਸਕਦੀ ਹੈ 18 ਸਾਲ ਦਾ ਮੁੰਡਾ ਹੋਵੇ, ਉਹਦੇ ਮਾਂ ਬਾਪ ਖੁਸ਼ੀ ਨਾਲ ਵੇਚ ਦੇਣ, ਉਹ ਬੱਚਾ ਵੀ ਕਹੇ ਵੀ ਮੈਂ ਬਲੀ ਖੁਸ਼ੀ ਨਾਲ ਹੋ ਰਿਹਾ। ਕਹਿੰਦੇ ਉਹ ਹੋਵੇ ਤਾਂ ਬਲੀ ਦੇ ਦੀਏ, ਉਹਦੇ ਖੂਨ ਦੇ ਵਿੱਚ ਰਾਣੀ ਇਸ਼ਨਾਨ ਕਰ ਲਵੇ, ਫਿਰ ਉਹਦੇ ਲੜਕਾ ਹੋ ਜਾਏਗਾ। ਕਿਉਂਕਿ ਲੜਕੇ ਦੇ ਵਾਸਤੇ ਵੱਡੇ ਵੱਡੇ ਯਤਨ ਕਰ ਲੈਂਦੇ ਨੇ। ਇੱਥੇ ਮੈਂ ਜਦ ਕੀਰਤਨ ਕਰਦਾ ਸੀ ਆਵਾਸ ਨਗਰ ਦੇ ਪਰਲੇ, ਬਸ ਇਕਦਮ ਸੰਗਤ ਚ ਰੌਲਾ ਪੈ ਗਿਆ, ਕਿਸੇ ਦਾ ਬੱਚਾ ਗੁੰਮ ਹੋ ਗਿਆ, ਨੱਠ ਭੱਜ ਹੋ ਗਈ, ਸਾਰੇ ਰਸਤੇ ਰੁਕ ਲਏ ਵੀ ਜਾਣ ਨਹੀਂ ਦੇਣਾ, ਹੁਣ ਤਾਂ ਸੀਗਾ, ਇੰਨੀ ਛੇਤੀ ਤਾਂ ਨਹੀਂ ਕੁਛ ਲੈ ਗਿਆ। ਉਹ ਜਦ ਤਲਾਸ਼ ਕਰੀ ਉੱਥੋਂ ਹੀ ਨਿਕਲਿਆ, ਇੱਕ ਮਾਈ ਹੁੰਦੀ ਇੱਥੇ, ਪਤਾ ਨਹੀਂ ਹੁਣ ਵੀ ਹੋਵੇ, ਜਦ ਕੁੱਟਿਆ ਮਾਰਿਆ ਕਹਿਣ ਲੱਗੀ ਵੀ ਮੈਂ ਤਾਂ ਇਹਨੂੰ ਮਾਰ ਕੇ ਇਹਦਾ ਖੂਨ ਕੱਢਣਾ ਸੀ, ਇਹਦੇ ਚ ਇਸ਼ਨਾਨ ਕਰਾਉਣਾ ਸੀ, ਇਹਦਾ ਕਿੱਥੇ ਤੱਕ ਚਲੀ ਜਾਂਦੀ ਹੈ ਗੱਲ। ਕਿਉਂਕਿ ਐਸੇ ਉਲਟੀਆਂ ਗੱਲਾਂ ਹਿੰਦੁਸਤਾਨ ਚ ਹੁੰਦੀਆਂ ਨੇ, ਭਾਰਤ ਦੇ ਵਿੱਚ ਇੱਥੇ ਦੋ ਗੱਲਾਂ ਨੇ, ਇੱਕ ਤਾਂ ਪੁੱਤਰ ਪੁੱਤਰ ਹੋਈ ਜਾਂਦਾ, ਇਹਨੂੰ ਪੁੱਤਰ ਫੋਬੀਆ ਕਹਿੰਦੇ ਨੇ ਅੰਗਰੇਜ਼ੀ ਦੇ ਅੰਦਰ। ਭਾਈ ਹਰ ਵਕਤ ਰਹਿੰਦਾ ਜਿਹਦੇ ਪੁੱਤਰ ਨਹੀਂ ਆਇਆ ਉਹ ਕਹਿੰਦਾ ਮੇਰੇ ਜ਼ਰੂਰ ਹੋਵੇ, ਜਾਇਦਾਦ ਸਾਂਭਣ ਵਾਲਾ ਜ਼ਰੂਰ ਹੋਵੇ, ਚਾਹੇ ਕੁੱਟੀ ਜਾਵੇ ਬੁੜੇ ਨੂੰ। ਕੁੱਟਦੇ ਹੀ ਨੇ ਘਰਾਂ ਤੋਂ, ਕੱਟ ਕੁੱਟ ਦਿੰਦੇ ਨੇ। ਥੋੜੇ ਤਾਂ ਲੋਕ ਫਿਰ ਚੰਗੇ ਨੇ, ਬਹੁਤ ਸਾਡੇ ਤੋਂ ਆਉਂਦੇ ਨੇ। ਬਸ ਜੀ ਮੁੰਡੇ ਨੇ ਕੱਟਤਾ, ਬੋਲਦੇ ਨੇ ਜੀ ਮੇਰੇ ਵੱਡੇ ਵੱਡੇ ਅਮੀਰਾਂ ਦੀਆਂ ਗੱਲਾਂ ਦੱਸਤਾ, ਜਿਨ੍ਹਾਂ ਦੀਆਂ ਕੋਠੀਆਂ ਪਾਈਆਂ ਹੋਈਆਂ, ਮੇਰੇ ਤੇ ਦਾਵਾ ਕਰਤਾ ਜੀ ਮੁੰਡੇ ਨੇ, ਮੈਨੂੰ ਕੱਢ ਦਿੱਤਾ। ਰੋਂਦੇ ਨੇ ਆਫਿਸਰ ਨੇ ਬੜੇ ਬੜੇ ਕਰਨਲ ਜਨਰਲ। ਉਹ ਰਹਿੰਦਾ ਹੈ ਵੀ ਕਿਵੇਂ ਹੋ ਜਾਵੇ, ਹੋਵੇ ਸਹੀ। ਸੋ ਉਹਨਾਂ ਨੇ ਕਿਹਾ ਵੀ ਐ ਗੱਲ ਹੋਵੇ ਤਾਂ ਤੇਰੇ ਪੁੱਤਰ ਹੋ ਸਕਦਾ, ਢੰਡੋਰਾ ਫਰਾ ਦਿੱਤਾ। ਇੱਕ ਘਰ ਦੇ ਵਿੱਚ ਪਰਿਵਾਰ ਵਿੱਚ ਅੱਠ ਭਾਈ ਸੀਗੇ, ਸੱਤ ਦਾ ਕੰਮ ਕਰਿਆ ਕਰਦੇ ਸੀ, ਅੱਠਵਾਂ ਜਿਹੜਾ ਜਿੱਥੇ ਜੀ ਕਰਦਾ ਬੈਠੀ ਜਾਂਦੇ ਉਹਨੂੰ ਜੜ ਕਹਿੰਦੇ ਹੁੰਦੇ, ਜੜ। ਉਹਨਾਂ ਨੇ ਕਿਹਾ ਵੀ ਆਪਣਾ ਜਿਹੜਾ ਅੱਠਵਾਂ ਵਾਧੂ ਐਵੇਂ ਬੈਠਾ ਰਹਿੰਦਾ ਹੈ, ਉਹ ਹੈ ਤਾਂ ਆਪਣਾ ਹੀ, ਚਾਹੇ ਲੋਕ ਰੋਟੀ ਦੇ ਜਾਂਦੇ ਆ ਖਾ ਲੈਂਦਾ ਹੈ, ਉਹਨੂੰ ਵੇਚ ਦੀਏ। ਉਹ ਬੋਲਦਾ ਨਹੀਂ ਸੀ ਹੁੰਦਾ ਕਿਸੇ ਨਾਲ, ਨਾ ਮਾਂ ਨਾ ਪਿਓ ਨਾ ਕੁਛ ਨਹੀਂ ਸੀ ਕਹਿੰਦਾ। ਉਹ ਰਾਜੇ ਨੇ ਖਰੀਦ ਲਿਆ, ਖਰੀਦ ਕੇ ਲਿਜਾ ਕੇ ਨਲਾ ਕੇ ਤਲਾ ਕੇ ਕੱਪੜੇ ਕੁਪੜੇ ਪਾ ਤੇ, ਤੇ ਰਾਜਾ ਕਹਿਣ ਲੱਗਿਆ ਵੀ ਕਿੱਦਣ ਦੇਣੀ ਹੈ। ਕਹਿੰਦੇ ਜੀ ਵੀਰਵਾਰ ਨੂੰ 4 ਵਜੇ ਬਲੀ ਦੇਣੀ। ਲੜਕੇ ਨੂੰ ਦੱਸਤਾ, ਕਹਿੰਦੇ ਹੈ ਲੜਕੇ ਤੈਨੂੰ ਅੱਜ ਵੀਰਵਾਰ ਹੈ, ਤੈਨੂੰ ਅੱਜ ਬਲੀ ਤੇਰੀ ਦੇਣੀ ਹੈ ਦੇਵੀ ਨੂੰ, ਤੇ ਤੂੰ ਖਾ ਲੈ ਪੀ ਲੈ, ਜੋ ਕੰਮ ਕਰਨਾ ਕਰ ਲੈ, ਜੋ ਤੇਰੀ ਇੱਛਾ ਉਹ ਮੈਨੂੰ ਦੱਸ ਦੇ, ਉਹ ਪੂਰੀ ਕਰ ਦੇ। ਉਹ ਕਹਿਣ ਲੱਗਿਆ ਰਾਜਨ ਮੈਨੂੰ ਕੋਈ ਇੱਛਾ ਨਹੀਂ, ਪਹਿਲੇ ਦਿਨ ਬੋਲਿਆ। ਕਹਿਣ ਲੱਗਿਆ ਮੈਨੂੰ ਇੱਕ ਇੱਛਾ ਹੈ, ਮੈਨੂੰ ਇਸ਼ਨਾਨ ਕਰਨ ਦੀ ਇਜਾਜ਼ਤ ਦੇ ਦਿਓ ਖੁੱਲੇ ਪਾਣੀ ਚ, ਉਹਦੇ ਬਾਅਦ 2.5 ਘੰਟੇ ਮੈਨੂੰ ਕੋਈ ਬੁਲਾਵੇ ਨਾ, ਫਿਰ ਮੈਂ ਆਪੇ ਹੀ ਆ ਜਾ। ਇਜਾਜ਼ਤ ਮਿਲ ਗਈ, ਪਹਿਰੇ ਲਾ ਦਿੱਤੇ ਗਏ, ਦੂਰ ਦੂਰ ਨਦੀ ਕੋਲ ਦੀ ਚੱਲਦੀ ਸੀ, ਜਾ ਕੇ ਇਸ਼ਨਾਨ ਕਰਿਆ। ਲੜਕੇ ਨੇ ਰਾਜਾ ਤੇ ਰਾਣੀ ਆਪਣੇ ਝਰੋਖੇ ਚ ਬੈਠ ਕੇ ਦੇਖਣ ਲੱਗ ਗਏ। ਇਸ਼ਨਾਨ ਕਰਨ ਤੋਂ ਬਾਅਦ ਬਾਹਰ ਨਿਕਲਿਆ, ਚੌਂਕੜਾ ਮਾਰ ਲਿਆ, ਸਿੱਧਾ ਹੋ ਕੇ ਬੈਠ ਗਿਆ 90 ਦਰਜੇ ਦੀ ਡਿਗਰੀ ਤੇ, ਰੀੜ ਦੀ ਹੱਡੀ ਕਰਕੇ ਸੁਰਤੀ ਪਰਮੇਸ਼ਰ ਦੇ ਚਰਨਾਂ ਜੋੜ ਲਈ। 2.5 ਘੰਟੇ ਦੇ ਬਾਅਦ ਉੱਠਿਆ, ਉੱਠ ਕੇ ਬਰੇਤੀ ਦੇ ਉੱਤੇ 4 ਢੇਰੀਆਂ ਬਣਾ ਤੀਆਂ। ਢੇਰੀਆਂ ਬਣਾ ਕੇ ਪਹਿਲੀ ਢੇਰੀ ਕੋਲ ਗਿਆ, ਕੁਛ ਮੂੰਹ ਤੋਂ ਬੋਲਿਆ, ਉਹ ਤੋਂ ਬਾਅਦ ਉਹਨੇ ਲੱਤ ਮਾਰੀ ਢਾ ਦਿੱਤੀ, ਰਾਜੇ ਨੇ ਦੇਖ ਲਈ। ਦੂਜੀ ਢੇਰੀ ਕੋਲ ਗਿਆ, ਜਾਂਦੇ ਨੇ ਲੱਤ ਮਾਰੀ ਢਾਤੀ। ਤੀਸਰੀ ਕੋਲ ਗਿਆ, ਉਹਦੇ ਨਾਲ ਕੁਛ ਵਚਨ ਕਰੇ, ਉਹ ਤੋਂ ਬਾਅਦ ਉਹ ਵੀ ਢਾਤੀ। ਚੌਥੀ ਰਹਿ ਗਈ, ਉਹਦੇ ਸਾਹਮਣੇ ਅੱਖਾਂ ਮੀਚ ਕੇ ਹੱਥ ਜੋੜ ਕੇ ਖੜਾ, ਬੇਨਤੀਆਂ ਕਰ ਰਿਹਾ, ਬਾਰ ਬਾਰ ਬੇਨਤੀਆਂ ਕਰਦਾ। ਉਹਦੇ ਬਾਅਦ ਪ੍ਰਕਰਮਾ ਕੀਤੀਆਂ 5, ਮੱਥਾ ਟੇਕਿਆ ਤੇ ਵਾਪਸ ਰਾਜੇ ਕੋਲ ਆ ਗਿਆ। ਰਾਜੇ ਨੂੰ ਗੱਲ ਬੜੀ ਅਜੀਬ ਲੱਗੀ, ਕਹਿਣ ਲੱਗਿਆ ਇਹ ਲੜਕੇ, ਇਹ ਰਾਣੀ ਪੁੱਛਣਾ ਚਾਹੁੰਦੀ ਹੈ ਤੇ ਮੈਂ ਵੀ ਪੁੱਛਣਾ ਚਾਹੁੰਦਾ ਵੀ ਤੂੰ ਇਸ਼ਨਾਨ ਕਰਿਆ, ਉਹਦੇ ਬਾਅਦ 2.5 ਘੰਟੇ ਤੂੰ ਬੈਠਿਆ, ਸਾਨੂੰ ਖਿਆਲ ਹੋਇਆ ਵੀ ਤੂੰ ਕੋਈ ਮੰਤਰ ਦਾ ਜਾਪ ਕਰਿਆ ਜਾਂ ਰੱਬ ਦਾ ਨਾਂ ਲਿਆ, ਪਰ ਤੇਰੀ ਢੇਰੀਆਂ ਵਾਲੀ ਗੱਲ ਸਾਡੇ ਸਮਝ ਨਹੀਂ ਆਈ। ਕਹਿਣ ਲੱਗਿਆ ਮਹਾਰਾਜ ਕੀ ਲੈਣਾ, ਤੁਸੀਂ ਸਮਝ ਸਮਝਾ ਕੇ, ਤੁਹਾਡਾ ਟਾਈਮ ਹੁੰਦਾ ਜਾਂਦਾ, ਤੁਸੀਂ ਬਲੀ ਦੇਣੀ ਹੈ ਦੇ ਲਓ। ਕਹਿਣ ਲੱਗਿਆ ਨਹੀਂ, ਇਹ ਗੱਲ ਅਸੀਂ ਜ਼ਰੂਰ ਸਮਝਣੀ। ਬਾਰ ਬਾਰ ਕਹਿਣ ਤੇ ਕਹਿਣ ਲੱਗਿਆ ਵੀ ਜੇ ਸਮਝਣੀ ਹੈ ਤਾਂ ਸੁਣੋ, ਚੇਤੇ ਕਾਜਰ ਕਰੋ। ਕਹਿੰਦਾ ਮੈਂ ਪਿਛਲੇ ਜਨਮ ਦੇ ਵਿੱਚ ਹਰਨ ਸੀਗਾ, ਉਹ ਤੇ ਪਹਿਲੇ ਜਨਮ ਦੇ ਵਿੱਚ, ਤੀਸਰੇ ਜਨਮ ਦੇ ਵਿੱਚ ਮੈਂ ਰਿਸ਼ੀ ਸੀਗਾ, ਜੰਗਲ ਚ ਤਪ ਕਰਦਾ ਹੁੰਦਾ ਤੇ ਕੋਈ ਚੀਜ਼ ਨਹੀਂ ਸੀ ਕੋਲ ਰੱਖਦਾ, 2 ਗਊਆਂ ਰੱਖਦਾ ਸੀ, ਜੰਗਲ ਛੱਡ ਦੇਣੀਆਂ, ਚੁੱਕ ਕੇ ਆ ਜਾਂਦੀਆਂ, ਦੁੱਧ ਮੈਂ ਕੱਢ ਲੈਣਾ ਆਪ ਵੀ ਪੀ ਲੈਣਾ ਤੇ ਬਚਦਾ ਜਿਹੜਾ ਪਛੂਆਂ ਨੂੰ ਪਾ ਛੱਡਣਾ। ਇੱਕ ਦਿਨ ਮੈਂ ਭਜਨ ਕਰਦਾ ਸੀ, ਇੱਕ ਹਰਨਾਂ ਦੀ ਡਾਰ ਲੰਘੀ, ਉਹਦੇ ਚੋਂ ਇੱਕ ਛੋਟਾ ਬੱਚਾ ਜਿਹੜਾ ਹੁਣੇ ਹੀ ਅਜੇ ਪੈਦਾ ਹੋਇਆ ਸੀ, ਉਹ ਡਾਰ ਦੇ ਨਾਲ ਤਾਂ ਗਿਆ ਨਾ, ਮੇਰੇ ਕੋਲ ਆ ਗਿਆ। ਕਹਿੰਦੇ ਮੈਂ ਦੇਖਿਆ ਵੀ ਮਾਂ ਤਾਂ ਇਹਦੀ ਚਲੀ ਗਈ, ਮੈਂ ਦੁੱਧ ਪਿਲਾਇਆ ਉਸਨੂੰ ਚੂੜੀਆਂ ਦੇ ਨਾਲ। ਇਸ ਤਰ੍ਹਾਂ ਮਹਾਰਾਜ ਮੈਂ ਕਹਿੰਦਾ ਉਹਨੂੰ ਜਵਾਨ ਕੀਤਾ, ਉਹ ਮੇਰੇ ਨਾਲ ਹੀ ਰਿਹਾ ਕਰੇ, ਜਿੱਥੇ ਮੈਂ ਬੈਠਾ ਉੱਥੇ ਹੀ ਗੁੱਥੀ ਧਰ ਕੇ ਬੈਠ ਜਾ ਕਰੇ, ਸੋਵਾਂ ਸੋਵਾਂ ਤਾਂ ਮੇਰੇ ਬਰਾਬਰ ਹੀ ਸੌ ਗਿਆ ਕਰੇ। ਇੰਨਾ ਪਿਆਰ ਪੈ ਗਿਆ, ਉਹਦੇ ਬਿਨਾਂ ਮੈਨੂੰ ਨਾ ਸਰੇ, ਮੈਨੂੰ ਮੇਰੇ ਬਿਨਾਂ ਉਹਨੂੰ ਨਾ ਸਰੇ। ਕਹਿੰਦਾ ਹੁੰਦਾ ਹੁੰਦਾ ਇੱਕ ਜਦ ਜਵਾਨ ਹੋ ਗਿਆ, ਇੱਕ ਦਿਨ ਹਰਨਾਂ ਦੀ ਡਾਰ ਆਈ, ਉਹਦੇ ਨਾਲ ਨੱਠ ਗਿਆ। ਕਹਿੰਦੇ ਮੇਰੇ ਮਨ ਚ ਬੜਾ ਸਦਮਾ ਲੱਗਿਆ ਤੇ ਮੈਂ ਮਰ ਗਿਆ। ਮਰਿਆ ਹੋਇਆ, ਕਿਉਂਕਿ ਜੈਸੀ ਆਦਮੀ ਦੀ ਸੁਰਤ ਹੁੰਦੀ ਹੈ ਨਾ, ਉਹ ਜੇ ਉਹੀ ਜੀ ਗਤੀ ਮਿਲਦੀ ਹੈ ਉਹਨੂੰ। ਕਹਿੰਦਾ ਸੁਰਤ ਮੇਰੀ ਹਰਨਾ ਚ ਰਹਿਣ ਕਰਕੇ ਮੈਨੂੰ ਹਰਨ ਦੇ ਪੇਟ ਚ ਹਰਨ ਬਣਾਤਾ, ਮੈਨੂੰ ਪਤਾ ਗਿਆਨ ਸਾਰਾ ਮਹਾਰਾਜ, ਮੈਂ ਪੂਰਾ ਜਨਮ ਹਰਨ ਦਾ ਕੱਟਿਆ ਤੇ ਹੁਣ ਮੈਂ, ਹੁਣ ਵੀ ਮੈਨੂੰ ਪਤਾ ਸੀ ਮਾਂ ਦੇ ਪੇਟ ਚ ਵੀ ਮੇਰੇ ਨਾਲ ਐਂ ਹੋ ਗਈ ਹੈ। ਉਹ ਤਾਂ ਸਾਨੂੰ ਵੀ ਪਤਾ ਸੀ, ਤੁਹਾਨੂੰ ਵੀ ਪਤਾ ਹੈ, 100 ਜਨਮ ਤੱਕ ਹਰ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਪਹਿਲਾਂ ਕਿੱਥੇ ਕਿੱਥੇ ਸੀ, ਕੁੱਤਾ ਕਿਹੜੇ ਘਰ ਦਾ ਸੀ, ਮੱਝ ਕਿਹੜੇ ਘਰ ਦੀ, ਕਿਹੜੇ ਮੈਨੂੰ ਡੰਗਰ ਮਾਰ, ਕਿਹੜੇ ਮੈਨੂੰ ਕਿਸਾਨ ਕੁੱਟਿਆ ਕਰਦੇ, ਸਭ ਪਤਾ ਹੁੰਦਾ। ਜਾਂ ਮੈਂ ਰਾਜਾ ਸੀ, ਜਾਂ ਮੈਂ ਸੰਤ ਕੋਈ ਕੀ ਸੀਗਾ, ਵੱਡਾ ਅਫਸਰ ਸੀ, 100 ਜਨਮ ਦਾ ਗਿਆਨ ਹੋਇਆ। ਕਹਿੰਦਾ ਉਹ ਤੇ ਬਾਅਦ ਜਦ ਮਾਇਆ ਦਾ ਪੈਂਦਾ ਨਾ ਬੁਲਾ, ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹ ਨਾਮ ਦੀ ਧੁਨ ਜਿਹੜੀ ਟੁੱਟ ਜਾਂਦੀ ਹੈ ਤੇ ਸੋਝੀ ਖਤਮ ਹੋ ਜਾਂਦੀ ਹੈ, ਮਾਇਆ ਆ ਜਾਂਦੀ ਹੈ। ਪਹਿਲਾਂ ਫਿਰ ਭੁੱਲ ਕੇ ਮਾਂ ਬਾਪ ਨੂੰ ਵਿਛਾਉਂਦਾ, ਪਹਿਲੇ ਪਿਆਰ ਲੱਗਾ ਤਾਂ ਦੂਜੇ ਮਾਂ ਬਾਪ ਕੀ ਸੋ, ਤੀਜੇ ਭਈਆ ਭਾਬੀ ਫੇਰ, ਚੌਥੇ ਪਿਆਰ ਉਪੰਨੀ ਫੇਰ, ਪੰਜਵੇਂ ਖਾਣ ਪੀਣ ਕੀ। ਤਾਂ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਆਦਮੀ ਭੁੱਲ ਜਾਇਆ ਕਰ। ਕਹਿਣ ਲੱਗੇ ਮਹਾਰਾਜ ਮੇਰੇ ਕਿਉਂਕਿ ਯਾਦ ਸੀ, ਮੈਂ ਪਰਨ ਕਰ ਲਿਆ ਵੀ ਮੈਂ ਬੋਲਣਾ ਹੀ ਨਹੀਂ ਕਿਸੇ ਨਾਲ, ਨਾ ਬੰਧਨ ਮਾਂ ਦਾ ਪਾਉਣਾ, ਨਾ ਬਾਪ ਦਾ, ਨਾ ਭਰਾਵਾਂ ਦਾ, ਨਾ ਜਾਇਦਾਦ ਦਾ। ਸੋ ਇਸ ਕਰਕੇ ਮੈਂ ਚੁੱਪ ਕਰਕੇ ਬੈਠਾ ਰਹਿੰਦਾ ਸੀ, ਪ੍ਰਸ਼ਾਦਾ ਕੋਈ ਦੇ ਜਾਂਦਾ ਸੀ, ਪਰਮੇਸ਼ਵਰ ਦਾ ਮੈਂ ਭਜਨ ਕਰਦਾ। ਸੋ ਮੈਂ ਤੁਹਾਡੇ ਕੋਲ ਵੇਚਿਆ ਗਿਆ, ਇਸ਼ਨਾਨ ਕਰਿਆ, ਉਹ ਤੋਂ ਬਾਅਦ ਮੈਂ 2.5 ਘੰਟੇ ਪ੍ਰਭੂ ਨੂੰ ਦਾ ਚਿੰਤਨ ਕਰਿਆ। ਫੇਰ ਮਹਾਰਾਜ ਮੈਂ 4 ਜਿਹੜੇ ਦੁਨੀਆਂ ਦੇ ਆਸਰੇ ਨੇ ਉਹ ਬਣਾਏ। ਪਹਿਲਾ ਆਸਰਾ ਮਾਂ ਬਾਪ ਦਾ, ਪਹਿਲੀ ਤੇਰੀ, ਉਹਨੂੰ ਮੈਂ ਢਾਤਾ ਵੀ ਮਾਂ ਪਿਤਾ ਕੋਈ ਬੱਚੇ ਨੂੰ ਨਹੀਂ ਵੇਚਦਾ ਮਰਨ ਵਾਸਤੇ, ਤੁਸੀਂ ਮੈਨੂੰ ਜਿਉਂਦੇ ਨੂੰ ਵੇਚਦੇ, ਕਾਹਦੇ ਮਾਂ ਬਾਪ ਹੋ ਤੁਸੀਂ, ਕਾਹਦੇ ਭਰਾ ਹੋ ਤੁਸੀਂ। ਉਸ ਵੇਲੇ ਮੈਂ ਲੱਤ ਮਾਰੀ ਤੇ ਉਠਾ ਦਿੱਤੀ। ਦੁਸ਼ਟ ਜਿਹਦਾ ਕੋਈ ਆਸਰਾ ਨਾ ਹੋਵੇ ਉਹਦਾ ਕਾਨੂੰਨ ਰਾਖੀ ਕਰਦਾ, ਰਾਜਾ ਰਾਖੀ ਕਰਦਾ, ਤੇਰੇ ਕੋਲ ਆਇਆ, ਤੂੰ ਤਾਂ ਮੇਰੇ ਖੂਨ ਦਾ ਪਿਆਸਾ ਸੀ, ਤੂੰ ਤਾਂ ਬਲੀ ਦੇਣਾ ਹੀ ਹੈ, ਇਸ ਕਰਕੇ ਮੈਂ ਤੇਰਾ ਕਾਹਦਾ ਆਸਰਾ ਟੱਕਣਾ ਸੀ। ਫੇਰ ਰਾਜੇ ਦੇ ਉੱਤੇ ਦੇਵਤੇ ਦਾ ਆਸਰਾ ਹੁੰਦਾ, ਦੇਵਤਾ ਮੇਰੇ ਖੂਨ ਦਾ ਪਿਆਸਾ, ਮੈਂ ਇਹਨੂੰ ਕਹਿਣਾ ਸੀ। ਚੌਥੀ ਢੇਰੀ ਮੈਂ ਪਰਮੇਸ਼ਵਰ ਦੀ ਮਹਾਰਾਜ ਬਣਾਈ ਤੇ ਮੈਂ ਉਹਦੇ ਸਾਹਮਣੇ ਖੜਾ ਹੋ ਕੇ ਅਰਦਾਸ ਕਰੀ ਤੇ ਆਪਣੇ ਮਨੋ ਤਨੋ ਹੋ ਕੇ ਅਰਦਾਸ ਕਰੀ ਉਹਦੇ ਚ।
ਹੋਰ ਸਾਰੀਆਂ ਤੇਰੀਆਂ
ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ ਵਾਹੇ ਗਏ ਕੀ ਲਾਜਸ ਗੋਬਿੰਦਾ। ਬੇਨਤੀ ਕੀਤੀ ਹੈ ਪ੍ਰਭੂ ਜਿਹੜੀਆਂ ਔਕੜਾਂ ਮਹਾਂ ਔਕੜਾਂ ਉਹਦੇ ਤੂੰ ਮੁਸ਼ਕਲਾਂ ਆਸਾਨ ਕਰ ਦੇ। ਤਈ ਦਰੋਪਦੀ ਦੀ ਲੱਗਿਆ ਰੱਖੀ, ਤਈ ਹਾਥੀ ਨੂੰ ਬਚਾਇਆ ਤੰਦੂਏ ਤੋਂ। ਸੋ ਮਹਾਰਾਜ ਉਹ ਤੋਂ ਬਾਅਦ ਮੈਂ ਆ ਗਿਆ, ਠੀਕ ਹੈ, ਤੁਹਾਨੂੰ ਭੇਜ ਦੀ ਗੱਲ ਦੱਸ ਦਿੱਤੀ ਤੇ ਮੈਂ ਪ੍ਰਕਰਮਾ ਕੀਤੀ, ਨਮਸਕਾਰ ਕੀਤਾ। ਸੁਣਦੇ ਸੁਣਦੇ ਪਰਮੇਸ਼ਰ ਨੇ ਰਾਜੇ ਦਾ ਮਨ ਬਦਲਤਾ, ਰਾਣੀ ਦਾ ਬਦਲਤਾ, ਉੱਠ ਕੇ ਚਲੇ ਗਏ। ਜਾ ਕੇ ਰਾਣੀ ਰੋਣ ਲੱਗ, ਕਹਿਣ ਲੱਗੀ ਦੇਖ ਇਹ ਵੀ ਤਾਂ ਕਿਸੇ ਦਾ ਪੁੱਤਰ ਹੈ ਨਾ, ਮੈਂ ਵੀ ਪੁੱਤਰ ਚਾਹੁੰਦੀ ਹਾਂ ਤੇ ਕਿੰਨੀ ਬੁਰੀ ਤਰ੍ਹਾਂ ਨਾਲ ਚਾਹੁੰਦੀ ਹਾਂ ਵੀ ਇਹਦਾ ਖੂਨ ਕੱਢਣ ਤੇ ਉਹਦੇ ਨਾਲ ਮੈਂ ਇਸ਼ਨਾਨ ਕਰਾਂ, ਹੋਵੇ ਨਾ ਹੋਵੇ, ਅੰਨਾ ਹੋ ਜਾਵੇ, ਕਾਣਾ ਹੋ ਜਾਵੇ, ਬਦਮਾਸ਼ ਪੈਦਾ ਹੋ ਜਾਵੇ, ਬੁਰਾ ਕੰਮ ਕਰ ਰਹੇ ਹਾਂ ਆਪਾਂ, ਕਿਉਂਕਿ ਪਰਮੇਸ਼ਰ ਚਿੱਤ ਆ ਗਿਆ ਜਾਂ ਕੋਈ ਮੁਸ਼ਕਿਲ ਹੱਥ ਬਣੇ ਧੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ ਸਾਕ ਵੀ ਭੱਜ ਗਲੇ, ਭੱਜਿਆ ਸਭ ਉਹ ਆਸਰਾ ਚੁੱਕਾ ਸਭ ਅਸਰਾ ਚਿੱਤਾ ਵਾ ਉਸ ਪਾਰ ਬ੍ਰਹਮ ਤਾਂ ਲਗੇ ਨਾ ਤੱਤੀ। ਰਾਜਾ ਕਹਿਣ ਲੱਗਿਆ ਰਾਣੀ ਸਾਹਿਬ ਆਈ ਹਾਲ ਮੇਰਾ, ਬਗਾਨਾ ਪੁੱਤਰ ਮਾਰ ਕੇ ਆਪਣਾ ਪੁੱਤਰ ਚਾਹੁੰਦੇ ਹਾਂ, ਕਿਉਂ ਨਾ ਇਸ ਨੂੰ ਆਪਾਂ ਪੁੱਤਰ ਬਣਾ ਲਈਏ। ਕਹਿੰਦੀ ਮੈਂ ਵੀ ਐਵੇਂ ਚਾਹੁੰਦੀ, ਖੁਸ਼ ਹੋ ਕੇ ਆ ਕੇ ਜੱਫੀ ਪਾ ਲਈ ਉਹਨੂੰ। ਕਹਿੰਦੇ ਬੇਟਾ ਤੇਰੇ ਵਰਗਾ ਪੁੱਤਰ ਨੀ ਸਾਨੂੰ ਮਿਲਣਾ, ਤੇ ਤੈਨੂੰ ਇਹ ਅਸੀਂ ਪੁੱਤਰ ਬਣਾਉਂਦੇ ਹਾਂ, ਕਾਹਨੂੰ ਬਲੀਆਂ ਬਲੀਆਂ ਦੇ ਚੱਕਰ ਚ ਪੈਣਾ। ਸੋ ਉਹਦੇ ਬਾਅਦ ਉਹ ਬੜਾ ਭਾਰਾ ਰਿਸ਼ੀ ਹੋਇਆ ਜਿਹਨੂੰ ਜੜ ਭਰਤ ਕਹਿੰਦੇ ਨੇ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਜਦ ਹਾਲਤ ਆ ਜਾਂਦੀ ਹੈ ਨਾ, ਢੋਈ ਨਹੀਂ ਕੋਈ ਦਿੰਦਾ, ਲਾਗੂ ਹੋਏ ਦੁਸ਼ਮਣਾਂ ਸਾਗ ਵੀ ਭੱਜ ਗਲੇ, ਭੱਜਿਆ ਸਭੋ ਆਸਰਾ ਚੁੱਕਾ ਸਭ ਸੋ, ਐਸੀ ਹਾਲਤ ਭਾਈ ਮੱਝ ਦੇ ਉੱਤੇ ਆ ਗਈ, ਕੋਈ ਨਹੀਂ ਟਿਕਣ ਦਿੰਦਾ। ਹੈਰਾਨੀ ਦੀ ਗੱਲ ਵੀ ਇਹਨਾਂ ਨੂੰ ਹੋ ਕੀ ਗਿਆ, ਜੇ ਕਿਤੇ ਬੈਠਦਾ ਤਾਨੇ ਦਿੰਦੇ ਨੇ, ਬੇਅੰਤ ਮਿਹਣੇ ਦਿੰਦੇ ਨੇ। ਗੁਰੂ ਨਾਨਕ ਪਾਤਸ਼ਾਹ ਜਿਸ ਵਕਤ ਏਮਨਾਬਾਦ ਜਾਂਦੇ ਨੇ, ਕੋਈ ਬੈਠਣੇ ਨਹੀਂ ਦਿੰਦਾ, ਕੋਈ ਗੱਲ ਨਹੀਂ ਕਰਨ ਦਿੰਦਾ, ਮਰਦਾਨੇ ਨੂੰ ਮਿਹਣੇ ਦਿੰਦੇ ਨੇ ਵੀ ਕਰਾਈਏ ਦਾ ਡੂਮ ਹੈ ਆ। ਦੇਖੋ ਕਹਿੰਦਾ ਹਿੰਦੂ ਹੋ ਕੇ ਡੂਮ ਨੂੰ ਨਾਲ ਲਈ, ਫਿਰ ਕੋਈ ਬੈਠਣ ਨਹੀਂ ਦਿੰਦਾ, ਕੋਈ ਆਦਰ ਨਹੀਂ ਦਿੰਦਾ, ਐਸੀ ਅਵਸਥਾ ਆਈ। ਮਹਾਰਾਜ ਜੀ ਐਂ ਫਰਮਾਨ ਕਰਦੇ ਨੇ, ਜੱਟ ਕਿੱਥੇ ਲਗਾਵਾ ਓ ਮਾਲਕਾ ਦੁਨੀਆ ਟਿਕਾਣਾ ਦੇ, ਕਿੱਥੇ ਲਗਾਵਾ ਮਾਲਕਾ ਦੁਨੀਆ ਟਿਕਾਣਾ ਦੇ। ਜੇ ਬੋਲਾਂ ਤਾਂ ਆਖੀਏ ਬੜਬੜ ਕਰੇ ਬਾਤ, ਚੁੱਪ ਕਰਾਂ ਤਾਂ ਆਖੀਏ ਇਸ ਘਟਨਾ ਹੀ ਮਤ, ਜੇ ਬਹਿਰਾਂ ਤਾਂ ਆਖੀਏ ਬੈਠਾ ਸੱਤਰ ਘੱਟ, ਜੇ ਚੱਲਾਂ ਤਾਂ ਆਖੀ ਉੱਠ ਚੱਲਾਂ ਤਾਂ ਆਖੀਏ ਛਾਰ ਗਿਆ ਸਿਰ ਘੱਟ, ਜੇਕਰ ਨਿਵਾਂ ਤਾਂ ਆਖੀਏ ਡਰਦਾ ਕਰੇ ਭਗਤ, ਕਾਈ ਗੱਲੀ ਨਾ ਮੇਵ ਨੀ ਕਿੱਥੇ ਕੱਢਾਂ ਚਾਹਤੇ, ਇੱਥੇ ਉੱਥੇ ਨਾਨਕਾ ਕਰਤਾ ਰਾਖੇ ਪਥ, ਜਾਨੂ ਸਾਚੀ ਦਾ ਸ਼ਬਦ ਹੈ। ਸੋ ਇਸ ਤਰ੍ਹਾਂ ਦੇ ਨਾਲ ਐਸੀ ਅਵਸਥਾ ਆਈ, ਲੜਕੀ ਆਪਣੀਆਂ ਸਹੇਲੀਆਂ ਨੂੰ ਦੇਖਦੀ ਹੈ, ਭੈਣਾਂ ਨੂੰ ਦੇਖਦੀ ਹੈ, ਕੋਈ ਗੱਲ ਨਹੀਂ ਕਰਦਾ, ਘਰ ਵਾਲੀ ਇਹਦੀ ਅੱਜ ਤੱਕ ਸਾਰਿਆਂ ਨਾਲ ਚੰਗਾ ਵਰਤਾਰਾ, ਚਧਰਾਣੀ ਸੀ ਪਿੰਡ ਦੀ, ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦੀ ਸੀ, ਜਿਹਦੇ ਵੱਲ ਵੀ ਨਿਗਾਹ ਕਰਦੀ ਹੈ ਨਿਗਾਹ ਹੀ ਬਦਲ ਗਈ ਸਾਰਿਆਂ ਦੀ, ਐਸੀ ਅਵਸਥਾ ਦਿਲ ਤੋੜਨ ਵਾਲੀ ਆ ਗਈ। ਉਸ ਵੇਲੇ ਭਾਈ ਮਨ ਜਿਸੋਂ ਜਾਣਦੇ ਨੇ ਵੀ ਦੇਖਿਓ ਡੋਲਿਆ ਨਾ, ਇਹ ਮੇਰੇ ਸਤਿਗੁਰੂ ਵੱਲੋਂ ਹੀ ਹੈ ਪਰਚਾ ਪਿਆ ਹੋਇਆ, ਡੋਲਣਾ ਨਹੀਂ। مہربان مہربان سائے میرا مہربان جی سگل کو دے گا تو کاہے ڈولے پرانیاں تو رکھے گا سرجنہار جن پیدائش توں کیا سوئی دے گا جن پائی میرنی سوئی کردا سار گٹ گٹ مالک دنا کا سچا پروردگار کہنا ڈول نہ جاؤ کہ دل تراؤں جانا ہے گھر والی کہنے لگی بھی دیکھو کہہ جے برے لوگ نے کہندا نا برا نہ کسی نوں کہی برا نہیں کہی دا ہوندا انہاں نوں پتہ نہیں ہے لیکن آپاں دا مہاراج نے نیتر کھولتے نا انہاں دا ہی فرمان ہے کہ ایتھے برا نہیں کوئی
ایتھے برا نہ جگت اُتے کوئی سب نی کٹی رام بسدا برا نہ جگت اُتے کوئی سب نی کٹی رام بسدا
کدے بھی کسے نوں برا نہیں کہے گا گرو کہندا جے توں کہنا نا برا کسے نوں تاں توں اے کہے اپنے آپ نوں اے کہے کبیر سب تے ہم برے ہم تج پلو سب کو اے مینوں چھڈ کے سارا سنسار پلیاں دا بسدا ہے جیہدے من وچ کہندے اے بھاونا جاگ پئی نا جن ایسا کر بوجھیا میت ہمارا سوئے وہ کبیر صاحب دا متر ہو جاندا ہے گرو نانک صاحب کہندے ہم نہیں چنگے برا نہ کوئی برا ہے ہی نہیں جن من میرے جن اپنا بھرم گواتا تس دے پانے کوئے نہ بھولا جن سگلو برم پچاتا گرو دسمیش پتا دے پاس شکایت ہوندی ہے پادشاہ جد بہت لما بہت بھیانک ہویا مغل خان روپڑ دا جو پٹھان سی جرنیل اج بیڑا چکیا اس نے بھی میں گرو دسمیش پتا نو چاہے شہید کر دوا چاہے فڑ کے لیا ایک ایک بندے نو اسی مار دیا زخمی کر دیا تہاڈا سکھ ہے کنہیا یہ پانی بلان دا اٹھ کے ساڈے دیکھ 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 دے پھر وہ لڑنا لگ جاندے نے ساڈے نال مہاراج دے پیش کر دیتا کہندے کنہیا بھائی دشمنوں نو پانی پلاونا ہے سنیا تو مغلوں نو پانی پلاونا ہے کہندا نہیں مہاراج کہندے مکردا مہاراج جدوں اسی گئے سی اس ویلے مغل خان دا سر رکھیا ہویا سی پٹ تے تے اودی دندل کول کے پانی پلاوندا سی مغل خان اینو پچھدا تو کون ہے کہندا میں گرو دشمیش پتا دا ادنا جا سکھاں کہندا سکھا میں تا گرو گوبند سنگھ نو اج شہید کرن آیا سی او کہندا میرے مالک دی خیر ہے کہندا تیرے گرو بیر نہیں ہے من چ کہندا نہ گرو دے من چ نہ سکھاں دے بسر گئی سب تات پرائی جب تے ساتھ سنگت موئے پائی نہ کوئی بیری نہیں بگانا سگل سنگ ہم کو بنا جے گرو دا سکھ بیر رکھدا ہے نا سکھی دی اونوں سوجی نہیں آئی اجے بہت دور پھردا سکھی تے جب لگ تارا ہے بیری میت تب لگ نہیں چلنا ہی جی بیر تاردا ہے چت کیویں نیچل ہو جائے گا ساتھ سنگھ جی سو اتنا سکھی بڑی دور دی چیز ہے کیول پیک تار لینا کرپان پار لینی کسی خاص رنگ دا صافا بن لینا آ سکھی ہے ਉਹ ਤਾਂ ਮਹਾਰਾਜ ਕਹਿੰਦੇ ਭੇਕ ਟਕਾਇਓ ਜਗਤ ਕੋ ਲੋਭਨ ਕੋ ਮਸਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਕਹਿੰਦੇ ਟੁਕੜੇ ਟੁਕੜੇ ਕਰਕੇ ਤੈਨੂੰ ਕੱਟ ਦੇਣਗੇ ਭੇਖੀਆ, ਦੁਨੀਆਂ ਨੂੰ ਧੋਖੇ ਦਿੰਦਾ ਰਿਹਾ, ਤੂੰ ਅੰਦਰੋਂ ਸਿੱਖ ਨਹੀਂ ਬਣਿਆ, ਬਾਹਰੋਂ ਬਾਹਰੋਂ ਤੂੰ ਬਣਦਾ ਰਿਹਾ। ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਇਹ ਗੱਲਾਂ ਕਰੀਆਂ ਸਾਧ ਸਿੰਘ ਜੀ ਵੀ ਕਿਸੇ ਨੂੰ ਬੁਰਾ ਕਹੋ, ਬਾਬਾ ਵੈਰ ਨਾ ਕਰੀਏ ਕਹੂੰ, ਘੱਟ ਘੱਟ ਅੰਤਰ ਬਰਨ ਸਮਾਓ। ਜਦ ਸਾਰਿਆਂ ਦੇ ਅੰਦਰ ਵਾਹਿਗੁਰੂ ਹੈ ਫਿਰ ਵੈਰ ਕਿਹਦੇ ਨਾਲ ਕਰੀਏ, ਵਾਹਿਗੁਰੂ ਨਾਲ ਕਰੀਏ। ਤਦ ਫਿਰ ਦ੍ਰਿਸ਼ਟੀ ਦੋਸ਼ ਹੋ ਗਿਆ ਨਾ ਵੀ ਇਹਦਾ ਆਹ ਮੇਰਾ ਦੁਸ਼ਮਣ ਹੈ। ਦੁਸ਼ਮਣ ਕੌਣ ਹੈ? ਹਰੇਕ ਦੇਹ ਚ ਵਾਹਿਗੁਰੂ ਵੱਜਦਾ, ਇੱਕੋ ਹੀ ਨਜ਼ਰ ਆਉਂਦਾ, ਦੂਜਾ ਨਹੀਂ ਆਇਆ ਕਰਦਾ ਗੁਰਸਿੱਖ ਨੂੰ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਕਹਿਣਗੇ, ਫਿਰ ਪਹਾੜੀਆਂ ਨੂੰ ਪੜਾਇਆ, ਕਹਿੰਦਾ ਨਹੀਂ ਮਹਾਰਾਜ। ਫਿਰ ਖਾਲਸੇ ਨੂੰ ਪਾਣੀ ਪਿਲਾਉਂਦਾ ਰਿਹਾ, ਕਹਿੰਦਾ ਨਹੀਂ ਮਹਾਰਾਜ। ਕਿਹਨੂੰ ਪਿਲਾਇਆ? ਕਹਿੰਦੇ ਸੱਚੇ ਪਾਤਸ਼ਾਹ, ਮੈਂ ਜੇ ਪਾਣੀ ਪਿਲਾਇਆ, ਮੈਂ ਕੇਵਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪਾਣੀ ਪਿਲਾਇਆ, ਮੈਂ ਨਹੀਂ ਕਿਸੇ ਨੂੰ ਪਿਲਾਇਆ। ਮੇਰੀਆਂ ਅੱਖਾਂ ਬੰਦ ਸੀ ਉਸ ਵੇਲੇ, ਮੈਨੂੰ ਵੀ ਦੁਸ਼ਮਣ ਨਜ਼ਰ ਆਉਂਦੇ ਸੀ। ਪਾਤਸ਼ਾਹ ਜਦ ਤੋਂ ਤੈਂ ਗਿਆਨ ਦਾ ਸੁਰਮਾ ਦਿੱਤਾ, ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਪ੍ਰਕਾਸ਼। ਜਦੋਂ ਪ੍ਰਕਾਸ਼ ਹੋ ਗਿਆ ਫਿਰ ਪਾਤਸ਼ਾਹ, ਮੈਨੂੰ ਤੇਰੇ ਬਿਨਾਂ ਹੁਣ ਕੋਈ ਨਜ਼ਰ ਨਹੀਂ ਆਉਂਦਾ, ਜਿੱਧਰ ਵੀ ਦੇਖਦਾ ਤੂੰ ਹੀ ਨਜ਼ਰ ਆਉਂਦਾ। ਗੁਰੇ ਦਿਖਾਇਓ ਲੋਇਨਾ ਈਤਾ ਊਤਾ ਘੱਟ 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 ਘੱਟ, ਤੂੰ ਹੀ ਮੈਂ। ਕਹਿੰਦੇ ਕਨ੍ਹਈਆ, ਤੈਂ ਗੁਰੂ ਨਾਨਕ ਦੀ ਸਿੱਖੀ ਸਮਝ ਲਈ, ਹੁਣ ਐਂ ਕਰ, ਆਹ ਮੱਲਮ ਲੈ ਤੇ ਆਹ ਪੱਟੀਆਂ ਲੈ, ਮੇਰਾ ਜ਼ਖਮ ਵੀ ਧੋਈ ਤੇ ਉਹਦੇ ਚ ਮੱਲਮ ਭਰਦੀ ਤੇ ਪੱਟੀ ਬਣਦੀ। ਪਿਆਰਿਆ, ਜਿੱਥੇ ਮੈਨੂੰ ਪਾਣੀ ਬੁਲਾਉਣਾ ਉੱਥੇ ਪੱਟੀਆਂ ਵੀ ਬੰਨੀ। ਕਹਿਣ ਲੱਗਿਆ ਘਰਵਾਲੀ ਨੂੰ ਭਾਈ ਮੰਝ, ਕਹਿੰਦਾ ਨਾ ਇੱਥੇ ਬੁਰਾ ਨੀ, ਕੋਈ ਬੁਰਾ ਨਾ ਕਿਸੇ ਨੂੰ, ਪਾਣੀ ਦੀ ਖੇਡ ਹੈ, ਮਾਲਕ ਜੋ ਕਰਦਾ ਠੀਕ। ਦੂਰ ਚਲਿਆ ਗਿਆ ਇੱਕ ਪਿੰਡ ਚ, ਉੱਥੇ ਜਾ ਕੇ ਮੁਖੀ ਨੂੰ ਮਿਲ ਕੇ ਹਾਲ ਦੱਸਿਆ ਸਾਰਾ। ਉਹ ਕਹਿਣ ਲੱਗਿਆ, ਪਿਆਰਿਆ ਜਿੱਥੇ ਤੇਰਾ ਜੀ ਕਰਦਾ ਹੈ ਝੌਂਪੜੀ ਪਾ ਲੈ। ਕਾਫੂਸ ਵਧਿਆ ਤੇ ਝੌਂਪੜੀ ਪਾ ਲਈ, ਹੁਣ ਕੋਲ ਕੁਛ ਨਹੀਂ ਹੈ, ਲੱਕੜੀਆਂ ਲੈ ਆਉਂਦਾ, ਲਿਆ ਕੇ ਵੇਚ ਦਿੰਦਾ, ਚੌਥਾ ਹਿੱਸਾ ਗੁਰੂ ਦੇ ਨਿਵਿੱਤ ਰੱਖ ਦਿੰਦਾ, ਤਿੰਨ ਹਿੱਸੇ ਆਪ ਖਾ ਲੈਂਦਾ, ਚਾਰ ਪੈਸੇ ਵੱਟੇ ਇੱਕ ਪੈਸਾ ਗੁਰੂ ਦੇ ਨਿਵਿੱਤ ਰੱਖ ਦਿੰਦਾ। ਘਾਹ ਲੈ ਆਉਂਦਾ ਖੋਤ ਕੇ, ਅਜੇ ਤਾਈ ਖੋਤਿਆ ਨਹੀਂ ਸੀ, ਚੌਧਰੀ ਸੀਗਾ ਵੱਡਾ, ਪੰਡ ਲੈ ਕੇ ਬਹਿ ਜਾਂਦਾ ਸ਼ਹਿਰ ਦੇ ਨੇੜੇ ਤੇ ਪੰਡ ਵਿਕ ਜਾਂਦੀ ਹੈ, ਪੈਸੇ ਲੈ ਆਉਂਦਾ, ਇੱਕ ਗੁਰੂ ਦਾ ਰੱਖ ਦਿੰਦਾ ਹਿੱਸਾ, ਤਿੰਨ ਹਿੱਸੇ ਆਪ ਕਰ ਲੈਂਦਾ। ਸਮਾਂ ਬੀਤ ਗਿਆ, ਕੋਈ ਸ਼ਿਕਵਾ ਨਹੀਂ, ਭਜਨ ਬੰਦਗੀ ਉਵੇਂ ਕਰਦੇ ਨੇ। ਉਹਨਾਂ ਨੂੰ ਵੀ ਲਾ ਲਿਆ, ਸਿੱਖੀ ਦੀ ਪਾਣ ਚਾੜ ਦਿੱਤੀ ਇਹਨਾਂ ਨੂੰ ਮਹਾਰਾਜ ਨੇ। ਪਹਿਲਾ ਪਰਚਾ ਖਤਮ ਹੋ ਗਿਆ, ਦੂਜਾ ਹੋਰ ਪਾਤਾ। ਉਸ ਵੇਲੇ ਮੇਵੜੇ ਨੂੰ ਭੇਜਿਆ ਵੀ ਚਿੱਠੀ ਲੈ ਜਾ, ਸਾਡੀ ਫਲਾਣੇ ਪਿੰਡ ਦੇ ਅੰਦਰ ਭਾਈ ਮੰਝ ਰਹਿੰਦਾ, ਆਹ ਸਾਡਾ ਹੁਕਮਨਾਮਾ ਦੇ ਦੀ, ਪਰ ਦੇਈ ਤਾਂ ਜੇ 20 ਰੁਪਏ ਦਰਸ਼ਨੀ ਭੇਟ ਲਵੇਗਾ। ਸੋ ਲੈ ਕੇ ਚਲਿਆ ਜਾਂਦਾ, ਭਾਈ ਮੰਝ ਦੇ ਪਾਸ ਪਹੁੰਚਦਾ, ਬੜੀ ਖੁਸ਼ੀ ਹੋਈ ਵੀ ਗੁਰਸਿੱਖ ਦੇ ਦਰਸ਼ਨ ਹੋਏ। ਬਾਰ ਬਾਰ ਪੁੱਛੀ ਜਾਂਦਾ ਵੀ ਗੁਰੂ ਮਹਾਰਾਜ ਕੀ ਕਰਦੇ ਸੀ, ਕੀ ਕਹਿੰਦੇ ਸੀ, ਉਹ ਦੱਸ ਦਿੰਦਾ, ਉਹ ਫੇਰ ਪੁੱਛ ਲੈਂਦਾ। ਸਾਰੀ ਰਾਤ ਲੰਘ ਗਈ ਗੁਰੂ ਦੇ ਬਚਨ ਕਰਦਾ, ਪਿਆਰਾ ਲੱਗਦਾ ਆਪਣੇ ਪਿਆਰੇ ਦੇ ਬਚਨ ਕਰਦਾ। ਕਹਿੰਦੇ ਨੇ ਜਿਸ ਵਕਤ ਮਜਨੂੰ ਨੂੰ ਕਾਫਲਾ ਮਿਲਿਆ ਸ਼ਹਿਰਾਜ ਤੋਂ ਜਾਂਦਾ ਦਿੱਲੀ ਨੂੰ, ਉਹਨਾਂ ਨੇ ਦੱਸਦਾ ਕਿ ਮਜਨੂੰ ਆ ਕੁੱਤਾ ਜਿਹੜਾ ਹੈ ਲੇਲਾ ਦੇ ਗਲੀ ਦਾ, ਉਹ ਮੁੜ ਮੁੜ ਕੇ ਉਹਦੇ ਮੱਥੇ ਟੇਕੀ ਜਾਂਦਾ, ਨਾਲ ਉਹਨੂੰ ਗੱਲਾਂ ਉਹਦੇ ਨਾਲ ਗੱਲਾਂ ਕਰਦਾ। ਕਹਿੰਦਾ ਲੈਲਾ ਕਦ ਦੇਖੀ ਸੀ, ਕੈ ਦਿਨ ਹੋ ਗਏ ਦੇਖੀ, ਮੱਥੇ ਟੇਕਦਾ, ਲੋਕ ਹੱਸਦੇ ਨੇ ਪਾਗਲ ਕਹਿੰਦੇ। ਕਾਫਲੇ ਵਾਲਿਆਂ ਨਾਲ ਗੱਲਾਂ ਕਰੀ ਜਾਂਦਾ, ਗੱਲਾਂ ਕਰਦਾ ਕਰਦਾ ਚਨਾਬ ਤੋਂ ਉੱਠ ਕੇ ਦਿੱਲੀ ਜਾ ਪਹੁੰਚਿਆ, ਨਾਲੇ ਗੱਲ ਨਹੀਂ ਮੁਕਾਉਂਦਾ, ਉਹੀ ਗੱਲ ਰੋਜ਼ ਸੁਣਦਾ ਆਪਣੇ ਪਿਆਰੇ ਦੀ ਗੱਲ ਦੇ ਬਾਰੇ। ਤਾਂ ਮਹਾਰਾਜ ਕਹਿੰਦੇ ਹੈ, ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਉਸ ਵੇਲੇ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕਰਿਆ, ਪਾਠ ਕਰਿਆ, ਉਹ ਤੋਂ ਬਾਅਦ ਜਾਣ ਦੀ ਤਿਆਰੀ ਕਰੀ। ਕਹਿਣ ਲੱਗੇ, ਭਾਈ ਮੰਝ ਤੇਰੇ ਵਾਸਤੇ ਆ ਹੁਕਮਨਾਮਾ ਭੇਜਿਆ ਗੁਰੂ ਨੇ, ਫੜਿਆ ਲੈ ਕੇ ਮੱਥੇ ਤੇ ਲਾਇਆ, ਅੱਖਾਂ ਨਾਲ ਲਾਇਆ, ਨਮਸਕਾਰ ਕੀਤੀ। ਕਹਿੰਦੇ ਵੇਖ ਪ੍ਰੇਮੀਆਂ, ਇਹ ਖੋਲਣਾ ਤਾਂ ਹੈ ਜੇ 20 ਰੁਪਏ ਦਰਸ਼ਨੀ ਭੇਜਦੇ। ਅਸੀਂ ਤਾਂ ਕਹਿ ਦਾਂਗੇ ਦੋ ਨੋਟ ਹੁਣੇ ਫੜਾ ਦਈਏ, ਪਰ 20 ਰੁਪਏ ਕਿੰਨੇ ਸੀਗੇ? ਹੁਣ ਦੇ ਸਿੱਕੇ ਨਾਲੋਂ 300 ਗੁਣਾ ਵੱਧ ਸੀਗਾ, 1 ਰੁਪਈਏ ਦੇ 9 ਮਣ ਛੋਲੇ ਆਉਂਦੇ, 4 ਕੁਇੰਟਲ। 20 ਰੁਪਏ ਦੇ 80 ਕੁਇੰਟਲ ਛੋਲੇ ਆਏ, 80 ਕੁਇੰਟਲ ਦੀ ਕੀਮਤ ਬਣਾ ਲਓ ਕਿੰਨੀ ਹੁੰਦੀ ਹੈ, ਇੰਨੇ ਰੁਪਈਏ ਕਹਿੰਦੇ ਦੇ ਤੇ ਫੇਰ ਤੂੰ ਇਹਨੂੰ ਲੈ ਸਕਦੇ। ਪੈਸਾ ਤਾਂ ਹੁਣ ਇੱਕ ਪੈਸਾ ਰੱਖਦਾ ਹੁੰਦਾ ਚੌਥਾ ਹਿੱਸਾ। ਹੈਰਾਨੀ ਆਈ ਵੀ ਪੈਸੇ, ਸੋਚਣ ਲੱਗ ਗਿਆ। ਉਸ ਵੇਲੇ ਲੜਕੀ ਕਹਿਣ ਲੱਗੀ ਪਿਤਾ ਜੀ ਸੋਚੋ ਨਾ, ਬੌਂਡਡ ਲੇਬਰ ਕਰ ਦੋ ਮੇਰੀ, ਮੇਰੀ ਮਿਹਨਤ ਗਹਿਣੇ ਕਰ ਦੋ, ਜਦੋਂ ਛਡਾ ਹੋ ਜਾ ਮੈਂ ਪੂਰਾ ਕਰ ਦੂੰਗੀ, ਮੈਂ ਛੁੱਟ ਜਾਵਾਂਗੀ, ਆਜ਼ਾਦ ਹੋ ਜਾਵਾਂਗੀ। ਉਸ ਵੇਲੇ ਇਹੀ ਤਰਕੀਬ ਸੋਝੀ, ਜਾ ਕੇ ਲੜਕੀ ਨੂੰ ਗਹਿਣੇ ਕਰਿਆ। ਬੜੀ ਖੁਸ਼ੀ ਹੋਈ, ਹੁਕਮਨਾਮਾ ਖੋਲਿਆ ਤੇ ਕਿਹਾ ਕਿ ਭਾਈ ਮੰਝ, ਅੰਮ੍ਰਿਤ ਵੇਲੇ ਜਾਗਣਾ, ਬੰਦਗੀ ਕਰਨੀ ਹੈ, ਸਾਡੀਆਂ ਖੁਸ਼ੀਆਂ ਤੇਰੇ ਚ। ਥੋੜੇ ਦਿਨ ਲੰਘ ਗਏ, ਬਰਾਗ ਬੜਾ ਹੈ ਮਨ ਦੇ ਅੰਦਰ, ਵਾਰ ਵਾਰ ਅਰਦਾਸਾਂ ਕਰਦਾ, ਚਿੱਤ ਨਹੀਂ ਲੱਗਦਾ, ਗੁਰੂ ਦੇ ਦਰਸ਼ਨ ਕਰਨ ਨੂੰ ਜੀ ਕਰਦਾ। ਗੁਰੂ ਦਾ ਹੁਕਮ ਹੈ, ਜਦ ਤਾਈਂ ਤੈਨੂੰ ਬੁਲਾਈਏ ਨੇ ਤਾਂ ਆਉਣਾ ਨੀ। ਅੱਜ ਫੇਰ ਮੇਵੜੇ ਦੇ ਦਰਸ਼ਨ ਹੋਏ, ਬੜਾ ਖੁਸ਼ ਹੋਇਆ। ਤੇ ਨਾਲ ਉਸ ਵੇਲੇ ਹੁਕਮਨਾਮਾ ਦਿੱਤਾ, ਨਾਲ ਕਿਹਾ ਭਾਈ ਮੰਝ ਇਹ ਪਹਿਲਾਂ 20 ਰੁਪਈਏ ਦੇ ਤੇ ਫੇਰ ਤੂੰ ਇਹ ਹੁਕਮਨਾਮਾ ਖੋਲੀ। ਪਰੇਸ਼ਾਨੀ ਆਈ ਮਨ ਚ ਕੁਛ ਥੋੜੀ ਵੀ, ਕਿਵੇਂ ਕਰੀਏ ਪੈਸੇ ਦਾ ਬੰਦੋਬਸਤ, ਇੰਨਾ ਰੁਪਈਆ 20 ਰੁਪਈਏ। ਉਹਨਾਂ ਦਿਨਾਂ ਚ ਇੱਕ ਮੈਂ ਕਿਤਾਬ ਪੜ੍ਹੀ ਹੈ ਅਲਾਉਦੀਨ ਖਿਜੜੀ ਦੇ ਵੇਲੇ ਦੀ, 7 ਰੁਪਈਏ ਦੀ ਗਊ ਆਉਂਦੀ ਹੁੰਦੀ ਸੀ, 2 ਰੁਪਈਏ ਦੀ ਬੱਕਰੀ ਆਉਂਦੀ ਹੁੰਦੀ, ਹੁਣ 20 ਰੁਪਈਏ ਲਾ ਲਓ ਕਿੰਨੇ ਹੋ ਗਏ। ਸੋ ਉਸ ਵੇਲੇ ਘਰ ਵਾਲੀ ਕਹਿਣ ਲੱਗੀ ਤੁਸੀਂ ਚਿੰਤਾ ਨਾ ਕਰੋ, ਮੇਰਾ ਵੀ ਸਰੀਰ ਗੁਰੂ ਅਰਥ ਲੱਗ ਜਾਣ ਦੋ, ਮੈਨੂੰ ਗਹਿਣੇ ਕਰ ਦੋ। ਚੌਧਰੀ ਦੀ ਲੜਕੀ, ਚੌਧਰੀ ਦੇ ਘਰ ਵਾਲੀ ਗਹਿਣੇ ਹੋ ਰਹੀਆਂ ਨੇ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ। ਉਸ ਵੇਲੇ ਕਹੀ ਦੀ ਅਵਸਥਾ ਹੈ, ਸਭ ਡੋਲ ਜਾਂਦੇ ਨੇ ਸਾਧ ਦੀ ਐਸੀ ਅਵਸਥਾ ਚ।
ਪਰਬਤ ਵੀ ਡੋਲਦੇ ਡੋਲੇ ਨਾ ਸਿੱਖ ਗੁਰਾਂ ਦਾ, ਪਰਬਤ ਡੋਲੇ ਸਿੱਖ ਗੁਰਾਂ ਦਾ। ਚੱਖੜ ਆਏ ਤਰਵਰਾਂ ਸਰਬਤ ਹਲੰਦੇ
ਵੱਟੀ ਲਾਵੇ ਕੋਈ ਬਿਰਲਾ ਬਿਰਲਾ ਪੁਰਸ਼ ਹੈ ਕਹਿੰਦੇ ਜਿਹੜਾ ਲੰਘਦਾ ਬਾਕੀ ਨਹੀਂ ਲੰਘ ਸਕਦੇ ਸੋ ਉਸ ਵੇਲੇ ਘਰਵਾਲੀ ਕਹਿਣ ਲੱਗੀ ਤੁਸੀਂ ਚਿੰਤਾ ਨਾ ਕਰੋ ਮੈਨੂੰ ਗਿਰਵੀ ਕਰ ਦੋ ਮੈਂ ਆਪਣੀ ਮਿਹਨਤ ਦੇ 20 ਰੁਪਏ ਐਡਵਾਂਸ ਲਿਆਉਣੀ ਲੜਕੀ ਵੀ ਵਿਛੜ ਗਈ ਘਰਵਾਲੀ ਵੀ ਵਿਛੜ ਗਈ ਤੇ ਚਿੱਠੀ ਖੋਲ ਕੇ ਪੜ੍ਹੀ ਉਹਦੇ ਲਿਖਿਆ ਭਾਈ ਮੰਝ ਪੱਤਰ ਦੇਖਦੀ ਸਾਰ ਸਾਡੇ ਵੱਲ ਨੂੰ ਕਦਮ ਪੱਟ ਲੈ ਖੁਸ਼ੀਆਂ ਚੜ ਗਈਆਂ ਭੁੱਲ ਗਏ ਦੁੱਖ ਵੀ ਗੁਰੂ ਮਹਾਰਾਜ ਦੇ ਦਰਸ਼ਨ ਹੋਣਗੇ ਚਲਿਆ ਗਿਆ ਜਾ ਕੇ ਸੇਵਾ ਕਰਦਾ ਦਿਨ ਰਾਤ ਸੇਵਾ ਕਰਦਾ ਲੰਗਰ ਦੀ ਸੇਵਾ ਕਰਦਾ ਬਾਹਰੋਂ ਜਾ ਕੇ ਬਾਲਣ ਲੈ ਕੇ ਆਉਂਦਾ ਪਾਣੀ ਢੋਂਦਾ ਦਿਨ ਰਾਤ ਸੇਵਾ ਕਰਦਾ ਤੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਮਹਾਰਾਜ ਨੇ ਬੁਲਾਇਆ ਹੀ ਨਾ ਪੁੱਛ ਰਿਹਾ ਨੀ ਹਾਲ ਚਾਲ ਵੀ ਤੂੰ ਕੌਣ ਹੈ ਕਿੱਥੋਂ ਆਇਆ ਕੌਣ ਹੈ ਚੱਕੇ ਹੀ ਨਾ ਮਹਾਰਾਜ ਸਾਡਾ ਤਾਂ ਦਿਲ ਟੁੱਟ ਜਾਂਦਾ ਵੀ ਇੰਨਾ ਕੁਛ ਹੋ ਗਿਆ ਚੌਧਰ ਵੀ ਗਈ ਘਰਵਾਲੀ ਵੀ ਨਾ ਰਹੀ ਲੜਕੀ ਵੀ ਗਹਿਣੇ ਕਰਦੀ ਵੀ ਹੁਣ ਮੈਨੂੰ ਤਾਂ ਗੁਰੂ ਸਾਹਿਬ ਬੁਲਾਉਂਦੇ ਵੀ ਨਹੀਂ ਹੈ ਉਪਰੇ ਹੋ ਗਏ ਨਾ ਖੁਸ਼ ਹੈ ਵੀ ਰਜਾ ਹੈ ਮਾਲਕ ਦੀ ਜਿਵੇਂ ਹੈ ਠੀਕ ਹੈ ਕੁਛ ਸਮੇਂ ਤੇ ਬਾਅਦ ਗੁਰੂ ਮਹਾਰਾਜ ਪੁੱਛਦੇ ਨੇ ਕਿ ਇੱਕ ਮੰਝ ਨਾਮ ਦਾ ਸਿੱਖ ਆਇਆ ਸੀ ਭਾਈ ਕੀ ਕਰਦਾ ਹੁੰਦਾ ਕਹਿੰਦੇ ਮਹਾਰਾਜ ਸੇਵਾ ਬਹੁਤ ਕਰਦਾ ਉਹ ਤਾਂ ਨਿਰਾ ਸੇਵਾ ਦਾ ਹੀ ਰੂਪ ਹੈ ਮਹਾਰਾਜ ਕਹਿੰਦੇ ਪ੍ਰਸ਼ਾਦਾ ਕਹਿੰਦੇ ਉਹ ਤਾਂ ਲੰਗਰ ਚੋਂ ਛਕਦਾ ਫੇਰ ਕਹਿੰਦੇ ਕਾਹਦੀ ਸੇਵਾ ਮਜ਼ਦੂਰੀ ਲੈ ਲੈਂਦਾ ਹੈ ਕੰਮ ਕਰਦਾ ਕਹਿ ਦੋ ਉਹਨੂੰ ਵੀ ਪ੍ਰਸ਼ਾਦਾ ਨੀ ਲੰਗਰ ਚੋਂ ਮਿਲਣਾ ਘੰਟੀ ਵੱਜ ਗਈ ਪੰਗਤਾਂ ਲੱਗ ਗਈਆਂ ਤੇ ਭਾਈ ਮੰਝ ਬਾਹਰੋਂ ਪਰਾ ਲੈ ਕੇ ਆਇਆ ਲੱਕੜਾਂ ਦਾ ਜੰਗਲ ਚੋਂ ਅੰਮ੍ਰਿਤ ਵੇਲੇ ਤੋਂ ਕੋਈ ਚੀਜ਼ ਮੁੱਖ ਚ ਨਹੀਂ ਪਾਈ ਤੇ ਜਿਸ ਵਾਰ ਪੰਗਤ ਚ ਬੈਠਦਾ ਹੈ ਤੇ ਵਰਤਾਉਣ ਵਾਲਾ ਸਾਰਿਆਂ ਦੇ ਸਾਹਮਣੇ ਬਰਤਨ ਰੱਖਦਾ ਜਾਂਦਾ ਤੇ ਉਹਦੇ ਬਾਅਦ ਜਦੋਂ ਪ੍ਰਸ਼ਾਦੇ ਵਰਤਾ ਰਿਹਾ ਇਹਦੀ ਵਾਰੀ ਆਈ ਇਹਨੂੰ ਛੱਡ ਕੇ ਅੱਗੇ ਚਲੇ ਗਏ ਕਹਿਣ ਲੱਗਿਆ ਪ੍ਰੇਮੀਆ ਮੈਂ ਵੀ ਅੰਮ੍ਰਿਤ ਵੇਲੇ ਦਾ ਭੁੱਖਾ ਕਿਰਪਾ ਕਰ ਮੈਨੂੰ ਵੀ ਦੋ ਪ੍ਰਸ਼ਾਦੇ ਦੇ ਕਹਿੰਦਾ ਮੰਝ ਤੇਰੇ ਵਾਸਤੇ ਗੁਰੂ ਮਹਾਰਾਜ ਨੇ ਹੁਕਮ ਬੰਦ ਕਰਦਾ ਵੀ ਤੈਨੂੰ ਲੰਗਰ ਚੋਂ ਨਹੀਂ ਮਿਲਣਾ ਪ੍ਰਸ਼ਾਦਾ ਕਹਿੰਦਾ ਮਹਾਰਾਜ ਨੇ ਕਹਿੰਦੇ ਹਾਂ ਧੰਨਵਾਦ ਧੰਨਵਾਦ ਖੁਸ਼ ਹੋ ਕੇ ਉੱਠ ਖੜਿਆ ਵੀ ਮੈਂ ਮਹਾਰਾਜ ਦੀ ਯਾਦ ਤਾਂ ਹਾਂ ਨਾ ਸੋ ਉਸ ਵੇਲੇ ਸੇਵਾ ਕਰਦਾ ਜਿਸ ਤਰ੍ਹਾਂ ਦਾ ਭਾਈ ਗੁਰਦਾਸ ਜੀ ਨੇ ਦੱਸਿਆ ਨਾ ਸਿੱਖ ਦਾ ਰੂਪ ਉਸ ਤਰ੍ਹਾਂ ਦਾ ਰੂਪ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਵਰ ਸਿਦਕ ਸ਼ੀਰ ਪਰਮ ਪਉ ਖੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਵਣਾ ਪੀਣ ਹੋਏ ਜਦੀਦ ਪਾਣੀ ਟੋਵਣਾ ਪੱਖੇ ਦੀ ਤਾਗੀਦ ਪਗ ਮਲ ਧੋਵਣਾ ਸੇਵਕ ਹੋਏ ਸੰਜੀਦ ਨਾ ਆਸਣ ਰੋਵਣ ਇਸ ਤਰ੍ਹਾਂ ਦੇ ਨਾਲ ਕੋਈ ਬਿਰਲਾ ਸੇਵਕ ਹੈ ਸਾਰੇ ਸੇਵਕ ਨਹੀਂ ਹੋਇਆ ਕਰਦੇ
ਗੱਲਾਂ ਵਾਲੀ ਦੁਨੀਆ ਬਹੁਤੀ ਚਾਕਰ ਕੋਈ
ਬਿਰਲੇ ਸੇਵਕ ਨੇ ਹੈਨ ਬਿਰਲੇ ਨਾਹੀ ਘਣੇ ਫੈਲ ਫਕਰ ਸੰਸਾਰ। ਰਾਈ ਜਿੰਨਾ ਕਰਕੇ ਮਨ ਦੱਸਣ ਵਾਲੀ ਤਾਂ ਸਾਰੀ ਦੁਨੀਆ ਹੈ, ਲੇਕਿਨ ਕੁੰਟਲ ਜਿੰਨਾ ਕਰਕੇ ਰਾਈ ਜਿੰਨਾ ਵੀ ਨਾਂ ਦੱਸਣ ਵਾਲਾ ਕੋਈ ਬਿਰਲਾ ਬਿਰਲਾ ਪੁਰਸ਼ ਹੋਇਆ ਕਰ। ਗੱਪਾਂ ਮਾਰਦੀ ਹੈ, ਸਾਡੀ ਹਾਲਤ ਤਾਂ ਇਸ ਤਰ੍ਹਾਂ ਦੀ ਹੈ।
ਗੱਲੀ ਅਸੀਂ ਚੰਗੀਆਂ ਹੋ ਗੱਲੀ ਅਸੀਂ
ਵੱਡੀਆਂ ਵੱਡੀਆਂ ਗੱਲਾਂ ਸੈਲਫ ਪ੍ਰੇਜ ਵਿੱਚ ਮਾਰਾਂਗੇ, ਮੈਂ ਆਹ ਕਰਿਆ ਸਿੱਖੀ ਵਾਸਤੇ, ਮੈਂ ਆਹ ਕਰਿਆ, ਮੈਂ ਕਰਿਆ, ਮੈਂ ਕਰਿਆ। ਰਾਈ ਨੂੰ ਕੁੰਟਲ ਬਣਾ ਕੇ ਦੱਸਾਂਗੇ, ਉਹ ਤਾਂ ਬਿਰਲੇ ਹੀ ਨੇ ਜਿਹੜੇ ਕੁੰਟਲ ਨੂੰ ਵੀ ਛਵਾ ਕੇ ਰਾਈ ਜਿੰਨਾ ਵੀ ਨਹੀਂ ਦੱਸਣ ਦਿੰਦੇ। ਸੋ ਇਸ ਤਰ੍ਹਾਂ ਦੇ ਨਾਲ ਦਿਨ ਰਾਤ ਸੇਵਾ ਕਰਦਾ, ਪ੍ਰਸ਼ਾਦਾ ਲੰਗਰ ਚੋਂ ਨਹੀਂ ਮਿਲਦਾ, ਘਰ ਵਾਲੀ ਕਿਤੇ ਗਹਿਣੇ ਪੈ ਗਈ, ਲੜਕੀ ਕਿਤੇ, ਸਾਰੀ ਜਾਇਦਾਦ ਜਾਂਦੀ ਰਹੀ। ਇੱਕ ਦਿਨ ਵੀ ਸ਼ਿਕਵਾ ਨਹੀਂ ਦਿੱਤਾ ਕਿ ਮੈਂ ਸਿੱਖੀ ਧਾਰਨ ਕਰਕੇ ਖਰਾਬ ਹੋ ਗਿਆ, ਨਾ ਗੁਰੂ ਦੀ ਯਾਦ ਮੇਰੇ ਹਿਰਦੇ ਚ ਪਈ। ਪੁੱਗਿਆ ਹੋਇਆ ਸਿੱਖ ਹੈ। ਸੋ ਅੱਜ ਹੋਰ ਕਸਵੱਟੀ ਲਾਤੀ, ਹਨੇਰੀ ਚਲਾਤੀ, ਭਰਾ ਲਈ ਆਉਂਦਾ ਜੰਗਲ ਦੇ ਵਿੱਚੋਂ, ਅੰਨਾ ਖੂਹ ਹੈ, ਹੱਥ ਮਾਰਿਆ ਨਜ਼ਰ ਨਹੀਂ ਆਉਂਦਾ, ਕਾਲੀ ਹੈ ਮਨ ਦੇ ਅੰਦਰ ਵੀ ਮੈਂ ਲੰਗਰ ਚ ਛੇਤੀ ਲੈ ਜਾ ਬਾਲਣ, ਕਿਤੇ ਭਿੱਜ ਨਾ ਜਾਵੇ ਮੀਂਹ ਪੈ ਗਏ, ਰਸਤਾ ਭੁੱਲ ਗਿਆ, ਭੁੱਲ ਕੇ ਜਾ ਕੇ ਦੁਰਾਮ ਖੂਹ ਚ ਗਿਰ ਗਿਆ। ਜੰਗਲ ਦਾ ਖੂਹ ਹੈ, ਕੋਈ ਆਸ ਨਹੀਂ ਵੀ ਇੱਥੋਂ ਕੋਈ ਕੱਢ ਦੂਗਾ। ਉਸੇ ਵੇਲੇ ਭਰਾ ਪਾਣੀ ਚ ਡੁੱਬਣ ਨਹੀਂ ਦਿੱਤਾ, ਚੁੱਕ ਲਿਆ ਫਟਾਫਟ ਸੀਸ ਤੇ ਰੱਖ ਲਿਆ, ਥੋਡੀ ਥਾਈ ਪਾਣੀ ਲੱਗਿਆ ਹੋਇਆ, ਕੰਧ ਦੇ ਨਾਲ ਮੌਣ ਦੇ ਨਾਲ ਲੱਗਿਆ ਖੜਾ। ਇੱਕੋ ਆਵਾਜ਼ ਆਉਂਦੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਉਸ ਵੇਲੇ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਕਿਸੇ ਪਿੰਡ ਚ ਗਏ ਹੋਏ ਨੇ, ਵਚਨ ਕਰ ਰਹੇ ਨੇ ਸੰਗਤ ਨਾਲ। ਇਧਰ ਸਿੱਖ ਖੂਹ ਚ ਗਿਰਦਾ ਤੇ ਉਧਰਲੇ ਪਾਸੇ ਗੁਰੂ ਮਹਾਰਾਜ ਇਕਦਮ ਖੜੇ ਹੋ ਕੇ ਆਵਾਜ਼ ਦਿੰਦੇ ਨੇ ਵੀ ਰੱਸੇ ਲੈ ਕੇ ਮੇਰੇ ਮਗਰ ਆਓ, ਕਿਉਂਕਿ ਗੁਰੂ ਦਾ ਬਿਰਧ ਹੁੰਦਾ ਸਾਸ।
ਔਖੀ ਘੜੀ ਨਾ ਦੇਖਣ ਦੇ ਦੇ ਆਪਣਾ ਬਿਰਧ ਸਵਾਲ ਲੈ, ਔਖੀ ਘੜੀ ਨਾ ਦੇਖਣ ਦੇ ਦੇ ਆਪਣਾ ਬਿਰਧ ਸਵਾਲ ਲੈ। Thank you.
ਗੁਰੂ ਅਣਜਾਣ ਨਹੀਂ ਹੁੰਦਾ ਸਾਸਨ ਜੀ, ਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਵਿਛਾਉਣ। ਇਕਦਮ ਮਹਾਰਾਜ ਜੀ ਤਖ਼ਤ ਤੋਂ ਖੜੇ ਹੋ ਗਏ, ਨੰਗੇ ਪੈਰ ਨੇ ਕਾਲੀ ਕਾਲੀ ਨਹੀਂ ਤੁਰੇ, ਦੌੜ ਲਾ ਤੀ ਉੱਥੇ ਦੌੜੇ ਜਾਂਦੇ ਨੇ, ਨਾਲ ਆਵਾਜ਼ ਦਿੱਤੀ ਸਿੱਖੋ ਰੱਸੇ ਲੈ ਕੇ ਆਓ ਜਲਦੀ ਸਾਡੇ ਪਿੱਛੇ ਆਓ। ਤਖ਼ਤ ਛੱਡ ਦਿੱਤਾ ਸਾਧ ਸਿੰਘ ਜੀ ਆਪਣੇ ਸਿੱਖ ਦੀ ਰਾਖੀ ਕਰਨ ਵਾਸਤੇ।
ਹਰਜੀ ਛੱਡ ਕੇ ਸੰਗਾਸਨ ਆਉਂਦੇ ਭਗਤਾਂ ਦੇ
ਪ੍ਰਭੂ ਆਉਂਦਾ ਹੈ ਰਾਖੀ ਕਰਨ ਵਾਸਤੇ, ਫਿਰ ਹੌਲੀ ਨਹੀਂ ਆਉਂਦਾ, ਕਹਿੰਦੇ ਤਾਵਾ ਨੱਠ ਕੇ ਪੂਰੇ ਜ਼ੋਰ ਨਾਲ ਆਉਂਦਾ। ਨੱਠੇ ਆ ਰਹੇ ਨੇ, ਦੇਖੋ ਕਿਹਾ ਜਾ ਨਸ਼ਾ ਗੁਰੂ ਪੰਜਵੇਂ ਪਾਤਸ਼ਾਹ ਨਾਲ ਜੋੜਾ, ਸੇਵਕ ਦੇ ਹੱਥ ਵਿਚ ਜੋੜਾ, ਬੇਨਤੀਆਂ ਕਰਦਾ ਪਾਤਸ਼ਾਹ ਕੰਡੇ ਨੇ ਰੋੜ ਨੇ, ਜੋੜਾ ਤਾਂ ਪਹਿਨ ਲਓ, ਕੋਈ ਪਰਵਾਹ ਨਹੀਂ ਨਾ ਰੋੜਿਆਂ ਦੀ ਨਾ ਕੰਡਿਆਂ ਦੀ। ਦੌੜੇ ਜਾ ਰਹੇ ਨੇ, ਪਿੱਛੇ ਘੋੜੇ ਵਾਲਾ ਵੀ ਨੱਠਿਆ ਜਾ ਰਿਹਾ, ਮਹਾਰਾਜ ਘੋੜੇ ਤੇ ਸਵਾਰੀ ਕਰ ਲਓ, ਨਾ ਇੰਨਾ ਵੀ ਟਾਈਮ ਨਹੀਂ ਜਾਇਆ ਕਰਦੇ। ਜੰਗਲ ਦੇ ਵਿਚ ਪਹੁੰਚ ਕੇ ਖੂਹ ਟੋਲ ਲਿਆ, ਉੱਥੇ ਜਾ ਕੇ ਗੁਰੂ ਮਹਾਰਾਜ ਖੂਹ ਦੇ ਅੰਦਰ ਨਹੀਂ ਜਾਗਦੇ, ਉੱਥੇ ਰੁਕ ਕੇ। ਇੰਨੇ ਨੂੰ ਸਿੱਖ ਵੀ ਆ ਗਏ, ਕਹਿੰਦੇ ਪੁੱਛੋ ਕੌਣ ਬੋਲਦਾ। ਕਹਿੰਦੇ ਪ੍ਰੇਮੀਆ ਤੂੰ ਕੌਣ ਬੋਲਦਾ, ਕੌਣ ਹੈ ਤੂੰ ਸਤਨਾਮ ਵਾਹਿਗੁਰੂ ਕਹਿਣ ਵਾਲਾ? ਕਹਿੰਦਾ ਗੁਰਮੁਖੋ ਮੈਂ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਅਧਨਾ ਜਿਹਾ ਗਰੀਬੜਾ ਜਿਹਾ ਸਿੱਖ ਅਣਗੌਲਿਆ ਜਿਹਾ। ਫਿਰ ਲੱਜਾਂ ਸਿੱਟਦਿਆਂ ਤੂੰ ਆ ਜਾ ਬਾਹਰ, ਕਹਿੰਦਾ ਮੈਂ ਨਹੀਂ ਆਉਣਾ, ਪਹਿਲਾਂ ਤੁਸੀਂ ਬਾਲਣ ਕੱਢੋ, ਗੁਰੂ ਕੇ ਲੰਗਰ ਚ ਜਾਣਾ, ਮੇਰਾ ਫਿਕਰ ਨਾ ਕਰੋ, ਗੁਰੂ ਕੇ ਲੰਗਰ ਬਾਲਣ ਦਾ ਫਿਕਰ ਕਰੋ। ਇਹ ਨਹੀਂ ਕਰਿਆ ਅਸੀਂ ਤਾਂ, ਜੇ ਇਸ ਤਰ੍ਹਾਂ ਹੋ ਜਾਂਦਾ ਬਾਲਣ ਨੂੰ ਲੈਣਾ ਸੀ ਪੈਰਾਂ ਥੱਲੇ ਤੇ ਉੱਤੇ ਫੜਨਾ ਸੀ ਵੀ ਡੁੱਬੇ ਨਾ ਜਾਈਏ ਕੁਛ। ਕਿੰਨਾ ਚਿਰ ਹੋ ਗਿਆ ਸਿਰ ਤੇ ਚੁੱਕੀ ਨੂੰ, ਜੰਗਲ ਚ ਆਏ ਨੇ ਗੁਰੂ ਮਹਾਰਾਜ, ਪਿੰਡ ਤੋਂ ਚੱਲੇ ਨੇ, ਉਵੇਂ ਜਿਵੇਂ ਖੜਾ। ਨੇਚਾ ਸਿੱਖ ਦਾ ਕੁਛ ਹੋਰ ਹੁੰਦਾ, ਸਿੱਖੀ ਬਹੁਤ ਔਖੀ ਹੈ, ਸਿਖਾਲੀ ਨਹੀਂ ਹੈ। ਉਸ ਵੇਲੇ ਲੱਜ ਫਰਾ ਦਿੱਤੀ, ਬਾਲਣ ਬਾਹਰ ਆ ਗਿਆ, ਭਾਈ ਮਾਂਝੇ ਨੂੰ ਬਾਹਰ ਕੱਢਿਆ। ਜਿਸ ਵਕਤ ਭਾਈ ਮਾਂਝ ਨੇ ਦੇਖਿਆ ਸਾਧ ਸਿੰਘ ਬਈ ਮਹਾਰਾਜ ਖੜੇ ਨੇ, ਤੇ ਫਿਰ ਨਾਲ ਕੀ ਦੇਖਦਾ, ਮਹਾਰਾਜ ਦੇ ਨੇਤਰਾਂ ਤੋਂ ਛਵਾਂ ਛਵ ਜਲ ਚੱਲ ਰਹੇ। ਉਸ ਵੇਲੇ ਸਾਧ ਸਿੰਘ ਜੀ ਨੇ ਉੱਚੀ ਰੋਇਆ, ਭਾਈ ਮਾਂਝ ਬਰਾਗ ਰੁਕ ਨਾ ਸਕਿਆ, ਪਾਤਸ਼ਾਹ ਮੇਰੇ ਵਰਗੇ ਗਰੀਬ ਸਿੱਖ ਨੂੰ ਰੱਖਣ ਵਾਸਤੇ ਇਹ ਨੰਗੇ ਪੈਰੀ ਤੁਸੀਂ ਆ ਖੜੇ ਹੋ, ਮੇਰੇ ਵਰਗੇ ਹਜ਼ਾਰਾਂ ਦੀ ਤਾਦਾਦ ਸਿੱਖ ਨੇ, ਪਾਤਸ਼ਾਹ ਤੁਸੀਂ ਇੱਥੇ ਜੰਗਲ ਚ ਖੜੇ ਹੋ ਮੈਨੂੰ ਕੱਢਣ ਵਾਸਤੇ? ਉਸ ਵੇਲੇ ਵਿਰਾਗ ਚ ਆ ਗਿਆ, ਗਲਾ ਰੁਕ ਗਿਆ, ਮਹਾਰਾਜ ਜੀ ਨੇ ਛਾਤੀ ਨਾਲ ਲਾ ਲਿਆ, ਕਹਿੰਦੇ ਸਿੱਖਾ ਨਿਹਾਲ 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 ਤਿੰਨ ਵਾਰੀ ਕਹਿ, ਬਰਮ ਗਿਆਨ ਕਰਾਤਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖਿਆ ਇੱਕ ਸਿਨ ਕੋਏ ਨਾਨਕੇ ਲੱਛਣ ਬਰਮ ਗਿਆਨੀ। ਅੱਖ ਖੋਲ ਦਿੱਤੀ ਜਿਹੜੀ ਬੰਦ ਸੀ, ਸਭ ਪਾਸੇ ਵਾਹਿਗੁਰੂ ਵਾਹਿਗੁਰੂ ਦੇ ਦਰਸ਼ਨ ਕਰਾਤੇ ਪ੍ਰਤੱਖ, ਗਲ ਚ ਲੈ ਲਿਆ ਤੇ ਆਪਣਾ ਪਿਆਰ ਪ੍ਰਗਟ ਕਰਦੇ ਇਸ ਤਰ੍ਹਾਂ ਬੋਲਦੇ ਹਨ, ਪੜੋ ਪਿਆਰ
ਮੰਜ ਪਿਆਰਾ ਮੰਜ ਪਿਆਰਾ
ਮੰਜ ਗੁਰੂ ਕਾ ਮੋਹਿਤਾ ਜਗ ਲੰਘਣਾ। ਜਾ ਭਾਈ ਮੰਜ, ਤੈਨੂੰ ਅਸੀਂ ਸੰਸਾਰ ਨੂੰ ਲੰਘਾਉਣ ਵਾਲਾ ਜਹਾਜ਼ ਬਣਾਤਾ। ਟੁੱਟਿਆ ਹੋਇਆ ਸਿੱਖ, ਭੁੱਲਿਆ ਹੋਇਆ ਸਿੱਖ, ਗਲਤ ਰਸਤੇ ਪਿਆ ਹੋਇਆ, ਬੇਮੁਖ ਹੋਇਆ ਪਿੱਠ ਦੇ ਕੇ ਜਿਹੜਾ ਸਿੱਖ ਤੇਰੀ ਯਾਰ ਮੇਰੀ ਵਾਰਤਾ ਪਿਆਰ ਦੀ ਵਾਰਤਾ ਨੂੰ ਸੁਣ ਲਏਗਾ, ਉਹਨੂੰ ਸਿੱਖੀ ਪ੍ਰਾਪਤ ਹੋ ਜਾਏਗੀ, ਉਹਨੂੰ ਮੈਂ ਬਖਸ਼ ਦਾਂਗਾ। ਮੰਗ ਕੀ ਮੰਗਦਾ ਤੂੰ ਪਾਤਸ਼ਾਹ? ਮੈਂ ਕੀ ਮੰਗਣਾ ਹੈ? ਕਿਸੇ ਦਾ ਮਥਾਜ ਨਾ ਹੋਵਾਂ। ਪਾਤਸ਼ਾਹ ਤੇਰਾ ਨਾਮ ਚਾਹੀਦਾ। ਕਹਿੰਦੇ ਉਹ ਤੇਰੇ ਕੋਲ ਹੈਗਾ, ਹੋਰ ਮੰਗ ਕੁਛ। ਬੁੱਕਲ ਚ ਲਿਆ ਹੋਇਆ ਪਾਤਸ਼ਾਹ, ਉਸ ਵੇਲੇ ਭਾਈ ਮੰਜ ਤੋਂ ਬੋਲ ਨਹੀਂ ਹੁੰਦਾ, ਗਲ ਰੁਕ ਗਿਆ। ਮਹਾਰਾਜ ਕਹਿੰਦੇ ਮੰਜ ਤੂੰ ਮੰਗ ਆ, ਇਸ ਵੇਲੇ ਕੁਝ ਉਹ ਮੰਗੇਗਾ ਤੈਨੂੰ ਦੇਵਾਂਗੇ। ਪਾਤਸ਼ਾਹ ਕਲਯੁਗ ਦਾ ਜਵਾਨਾ, ਸਿੱਖਾਂ ਦੇ ਭਰੋਸੇ ਕਮਜ਼ੋਰ ਨੇ, ਮਾੜੀ ਮਾੜੀ ਗੱਲ ਦੇ ਉੱਤੇ ਡੋਲਦੇ ਨੇ। ਕੋਈ ਕਿਧਰੇ ਨੂੰ ਨੱਠਦਾ, ਕੋਈ ਕਿਧਰੇ ਨੂੰ ਨੱਠਦਾ, ਸ਼ਰਾਬਾਂ ਕਬਾਬਾਂ ਮਾਸ ਮੱਛੀਆਂ ਚ ਪ੍ਰਵਿਰਤ ਹੁੰਦੇ। ਪਾਤਸ਼ਾਹ ਇਹਨਾਂ ਤੇ ਕਸਵੱਟੀ ਨਹੀਂ ਸਹਿ ਹੋਣੀ, ਕਿਰਪਾ ਕਰ ਕਸਵੱਟੀ ਦੇ ਬਗੈਰ ਰਹਿਤ ਹੀ ਪਾਸ ਕਰ ਲਿਆ ਕਰੋ। ਕਹਿੰਦੇ ਭਾਈ ਮੰਜ ਤੇਰਾ ਵਚਨ ਠੀਕ ਹੈ, ਪਰ ਖੋਟੇ ਤੇ ਖਰੇ ਦੀ ਪਛਾਣ ਨਹੀਂ ਹੁੰਦੀ। ਸੋਨਾ ਜੇ ਖੋਟਾ ਹੋਵੇ ਉਹਦੇ ਚਮਕ ਨਹੀਂ ਆਉਂਦੀ। ਚਮਕ ਲਿਆਉਣ ਵਾਸਤੇ ਬਾਰਾਂ ਬੰਨੀ ਦਾ ਸੋਨਾ ਬਣਾਉਣ ਵਾਸਤੇ ਬਾਰ ਬਾਰ ਉਹਨੂੰ ਤੌ ਲਾਉਣੇ ਪੈਂਦੇ ਨੇ, ਬਾਰ ਬਾਰ ਅੱਗ ਦੇ ਉੱਤੇ ਚਾੜਨਾ ਪੈਂਦਾ ਹੈ, ਤਾਂ ਆ ਕੇ ਉਹਦੀ ਚਮਕ ਬਣਦੀ ਹੈ। ਸੋ ਗੁਰਸਿੱਖ ਨੂੰ ਗੁਰਸਿੱਖ ਦਾ ਜੀਵਨ ਬਣਾਉਣ ਵਾਸਤੇ ਕਸਵੱਟੀ ਲਾਉਂਦਾ ਗੁਰੂ, ਤਾਂ ਕਿ ਇਹਦੇ ਚ ਕੋਈ ਖੋਟ ਨਾ ਰਹੇ। ਚੰਗਾ ਜਾਂ ਹੁਣ ਤੂੰ ਮੰਜ ਕੀ ਪ੍ਰਚਾਰ ਕਰ, ਇਹ ਸਾਰੀ ਅਸਾਡੀ ਉਹ ਮਾਇਆ ਸੀ, ਹੁਣ ਜਾ ਤੂੰ ਜਾ ਕੇ ਸੰਸਾਰ ਦਾ ਉਧਾਰ ਕਰ। ਸਿੱਧੀਆਂ ਸਿੱਧੀਆਂ ਦੇ ਭੰਡਾਰੇ, ਬ੍ਰਹਮ ਗਿਆਨ ਦੇ ਭੰਡਾਰੇ, ਵਾਪਸ ਮੁੜਦਾ ਹੁਕਮ ਦੇ ਅੰਦਰ। ਜਿੱਥੇ ਲੜਕੀ ਗਹਿਣੇ ਕਰੀ ਹੈ, ਜਿੱਥੇ ਘਰ ਵਾਲੀ ਗਹਿਣੇ ਕਰੀ ਹੈ, ਹੱਥ ਬੰਨ ਬੰਨ ਕੇ ਮਿਲਦੇ ਨੇ। ਭਾਈ ਮੰਜ ਬੜਾ ਮਾੜਾ ਕੰਮ ਕਰਿਆ, ਗੋਹੇ ਥਪਾਉਂਦੇ ਰਹੇ, ਕੱਪੜੇ ਧੁਆਉਂਦੇ ਰਹੇ, ਲਪਾਉਂਦੇ ਰਹੇ ਤੇ ਬੇਅੰਤ ਕੰਮ ਚੱਕੀ ਪਹਾਉਂਦੇ ਰਹੇ। ਸਾਡੀ ਭੁੱਲ ਮਾਫ ਕਰਦੇ ਚਰਨਾਂ ਦੇ ਪੈ, ਨਾਲੇ ਜਿਹੜੀ ਤੇਰੇ ਵਿੱਚ ਸੁਗੰਧੀ ਆ ਗਈ ਉਹ ਸਾਨੂੰ ਵੀ ਦਵਾ। ਪਿੰਡ ਚ ਲੈ ਜਾਂਦਾ ਹੈ, ਇਕਦਮ ਸਾਰੇ ਪਿੰਡ ਚ ਖਬਰ ਹੋ ਗਈ ਬਈ ਆ ਗਿਆ ਭਾਈ ਤੀਰਥ, ਜਿਹਨੂੰ ਮੰਝ ਦਾ ਨਾਂ ਦਿੱਤਾ ਗੁਰੂ ਨੇ। ਸਾਰਾ ਪਿੰਡ ਆਉਂਦਾ ਹੈ, ਹੰਝੂ ਗਿਰ ਰਹੇ ਨੇ, ਹੱਥ ਬੰਨੇ ਹੋਏ ਨੇ। ਭਾਈ ਮੰਝ ਸਾਤੇ ਬੜੀ ਭੁੱਲ ਹੋਈ, ਅਸੀਂ ਤੇਰਾ ਬੜਾ ਨਿਰਾਦਰ ਕਰਿਆ, ਤੇਰੇ ਜਾਣ ਤੋਂ ਬਾਅਦ ਤੇਰੀਆਂ ਨੇਕੀਆਂ ਸਾਡੇ ਯਾਦ ਆਈਆਂ, ਤੇਰੇ ਮਿੱਠੇ ਬੋਲ ਸਾਡੇ ਯਾਦ ਆਏ, ਕੀਤੀਆਂ ਹੋਈਆਂ ਮਦਦਾਂ ਸਾਡੇ ਯਾਦ ਆਈਆਂ, ਸਾਨੂੰ ਬਖਸ਼ ਦੇ ਤੂੰ। ਉਸੇ ਗੁਰੂ ਕੋਲ ਲੈ ਚੱਲ ਸਾਨੂੰ, ਜਿਹਦੇ ਜਿਹਨੇ ਤੈਨੂੰ ਖੇੜਾ ਦਿੱਤਾ, ਤੈਨੂੰ ਸੁਰਤ ਦਿੱਤੀ ਹੈ, ਤੈਨੂੰ ਜਾਗ ਦਿੱਤੀ ਹੈ। ਉਸ ਵੇਲੇ ਸਾਧ ਸਿੰਘ ਜੀ ਗੁਰੂ ਦੀ ਸਿੱਖੀ ਧਾਰਨ ਕਰਾਈ, ਸਾਰੀ ਮੰਝ ਕੀ ਭਾਈ ਮੰਝ ਦੀ ਬਦੌਲਤ ਗੁਰਸਿੱਖੀ ਦੇ ਘੇਰੇ ਚ ਆਈ। ਫਲ ਕਿਸ ਚੀਜ਼ ਦਾ? ਨਾਮ ਜਪਣ ਦਾ ਤੇ ਸੇਵਾ ਕਰਨ ਦਾ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈ।
ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਵੈਸਣ ਪਾਈ ਹੈ। ਸੁਸਾਹ ਸਿੰਘ ਜੀ, ਗੁਰੂ ਘਰ ਦੇ ਅੰਦਰ ਗੱਲਾਂ ਨਾਲ ਨੀ ਬੜਾ ਹੋਇਆ ਕਰਦਾ, ਕਰਨੀ ਇੱਥੇ ਪ੍ਰਧਾਨ ਹੈ, ਸੇਵਾ ਤੇ ਸਿਮਰਨ। ਸੋ ਹੁਣ ਸਮਾਂ ਜਾਤ ਨਹੀਂ ਦਿੰਦਾ, ਸਾਰੇ ਪ੍ਰੇਮੀ ਗੁਰੂ ਸਤੋਤਰ ਚ ਬੋਲੋ। ਅਨੰਦ ਸਾਹਿਬ ਦੇ ਅੰਦਰ ਜਿਹੜੀਆਂ ਰਸਨਾਂ ਅਜੇ ਥਾਈ ਚੁੱਪ ਨੇ, ਉਹ ਵੀ ਆਪਣੀ ਰਸਨਾ ਨੂੰ ਪਵਿੱਤਰ ਕਰ ਦੋ, ਕਿਉਂਕਿ ਨਾਮ ਦਾ ਬਾਣੀ ਲੱਗਦੀ ਸਾਰ ਰਸਨਾ ਪਵਿੱਤਰ ਹੋ ਜਾਇਆ ਕਰਦੀ। ਸੋ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਸਨਾ ਪਵਿੱਤਰ ਕਰੋ।
ਰਾਮ ਕਦੀ ਮਹਲਾ ਤੀਜਾ ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ।